रेडियो 24 घंटे 7 दिन ऑस्ट्रेलिया का पहला पंजाबी रेडियो हर्न रेडियो 24 घंटे 7 दिन
हर्न रेडियो
ਦਿਲ ਕਹਿੰਦਾ ਦਿਲ ਸੁਣਦਾ ਜ਼ਿੰਦਗੀ ਦੇ ਕਰੋਸ਼ੀਏ ਮਨ ਹੀ ਮਨ ਬੁਣਦਾ ਖੂਬਸੂਰਤ ਆਵਾਜ਼ ਦੀ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਹਿਰਾ ਦਿਲ ਪੰਜਾਬੀ ਜਜ਼ਬਾ ਪੰਜਾਬੀ
ਭੁੱਲੀਏ ਕੀ ਚੇਤੇ ਰੱਖੀਏ ਕੀ ਸੁਣੀਏ ਸੁਣਾਈਏ ਆਓ ਰਲ ਮਿਲੇ ਇਸ ਮਿੱਟੀ ਤੇ ਇੱਕ ਪੰਜਾਬ ਵਸਾਈਏ
ਇਸ ਜਜ਼ਬੇ ਤੇ ਜਜ਼ਬਾਤ ਨਾਲ ਮੈਂ ਸੁਖਪ੍ਰੀਤ ਤੁਹਾਨੂੰ ਸਭ ਨੂੰ ਸੱਦਾ ਦਿੰਦੀ ਹਾਂ ਹਰਮਨ ਰੇਡੀਓ ਦੇ ਵਿਹੜੇ ਲਹਿਰਾਂ ਲਾਉਣ ਲਈ ਪ੍ਰੋਗਰਾਮ ਲਹਿਰਾਂ ਵਿੱਚ ਜਿੱਥੇ ਸਾਂਝੇ ਕਰਾਂਗੇ ਆਪਣੇ ਜਜ਼ਬਾਤ ਗੀਤ ਸੰਗੀਤ ਤੁਹਾਡੀ ਤੇ ਮੇਰੀ ਪਸੰਦਤਾ ਕੁਝ ਮੁੱਦੇ ਤੇ ਤਾਜ਼ਾ ਤਰੀਨ ਖਬਰਾਂ ਤੇ ਨਾਲ ਹੀ ਕਰਾਂਗੇ ਸਫ਼ਰ ਉਹਨਾਂ ਯਾਦਾਂ ਦਾ ਜਿਨ੍ਹਾਂ ਨੂੰ ਯਾਦ ਕਰਦਿਆਂ ਅੱਖਾਂ ਕਦੇ ਨਮ ਹੋ ਜਾਂਦੀਆਂ ਨੇ ਤੇ ਕਦੇ ਚਿਹਰੇ ਖਿੜ ਉੱਠਦੇ ਨੇ ਹਰ ਬੁੱਧਵਾਰ ਸਵੇਰੇ 8 to 10 ਹਰਮਨ ਰੇਡੀਓ ਤੇ ਸੁਖਪ੍ਰੀਤ ਨਾਲ ਲਹਿਰਾਂ ਹਰਮਨ ਰੇਡੀਓ ਸੁਣ ਰਹੇ ਸਭ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ 19 ਜੁਲਾਈ 2017
ਸੌਣ ਮਹੀਨੇ ਦੇ ਜੇਠੇ ਬੁੱਧਵਾਰ ਦੀ ਸੱਜਰੀ ਸਵੇਰ ਦੇ ਨਾਲ ਮੈਂ ਸੁਖਪ੍ਰੀਤ ਹਾਜ਼ਰ ਹਾਂ ਜੀ ਐਡੀਲੇਡ ਤੋਂ ਆਪਣੇ ਵਾਅਦੇ ਮੁਤਾਬਿਕ ਤੁਹਾਡਾ ਆਪਣਾ ਪ੍ਰੋਗਰਾਮ ਲਹਿਰਾਂ ਲੈ ਕੇ। ਸੋ ਉਮੀਦ ਕਰਦੀ ਹਾਂ ਕਿ ਸਭ ਰਾਜੀ ਖੁਸ਼ੀ ਹੋਵੋਗੇ ਜੀ ਤੇ ਸੌਣ ਮਹੀਨੇ ਦਾ ਆਨੰਦ ਜਿਹੜਾ ਤੁਸੀਂ ਲੈ ਰਹੇ ਹੋਵੋਗੇ ਤੇ ਚੜ੍ਹਦੀ ਸਵੇਰ ਜ਼ਿੰਦਗੀ ਚ ਨਵਾਂ ਉਤਸ਼ਾਹ ਨਵੀਆਂ ਉਮੀਦਾਂ ਤੇ ਨਵੀਆਂ ਖੁਸ਼ੀਆਂ ਲੈ ਕੇ ਆਉਂਦੀ ਹੈ ਤੇ ਅੱਜ ਦੀ ਇਹ ਪਿਆਰੀ ਜਿਹੀ ਸਵੇਰ ਨੇ ਆਸਟ੍ਰੇਲੀਆ ਦੀ ਵਿੱਚ ਚਾਨਣ ਜਿਹੜਾ ਬਿਖੇਰ ਦਿੱਤਾ ਹੈ। ਸੋ ਆਓ ਦੇਖਦੇ ਹਾਂ ਜੀ ਦੁਨੀਆਂ ਦੀਆਂ ਵੱਖ ਵੱਖ ਘੜੀਆਂ ਤੇ ਕਿਹੜਾ ਦੇਸ਼ ਕਿਸ ਸਮੇਂ ਦੇ ਰੰਗ ਵਿੱਚ ਘੁਲਿਆ ਹੋਇਆ ਹੈ। ਸੋ ਐਡੀਲੇਡ ਚ ਇਸ ਵੇਲੇ 7:33 ਹੋ ਚੁੱਕੇ ਨੇ ਜੀ ਤੇ ਸਿਡਨੀ ਬ੍ਰਿਸਬੇਨ ਮੈਲਬਰਨ ਦੇ ਵਿੱਚ 8:03 ਜਿਹੜੀਆਂ ਘੜੀਆਂ ਦਿਖਾ ਰਹੀਆਂ ਨੇ। ਪਰਥ ਹਾਂਗਕਾਂਗ ਦੇ ਵਿੱਚ 6:04 ਹੋ ਚੁੱਕੇ ਨੇ। ਆਪਣੇ ਪੰਜਾਬ ਚ ਇਸ ਵੇਲੇ ਵੱਡਾ ਤੜਕਾ ਚੱਲ ਰਿਹਾ ਹੈ ਤੇ ਪੱਛਮੀ ਦੇਸ਼ ਇਸ ਵੇਲੇ ਅਜੇ ਮੰਗਲਵਾਰ ਦੀ ਦੁਪਹਿਰ ਤੇ ਸ਼ਾਮ ਦਾ ਦਮ ਭਰ ਰਹੇ ਹੋਣਗੇ। ਸੋ ਜਿਸ ਵੀ ਪਹਿਰ ਨੂੰ ਤੁਸੀਂ ਸਮੇਂ ਦੇ ਨੂੰ ਮਾਣ ਰਹੇ ਹੋ ਖੁਸ਼ ਰਹੋ ਆਬਾਦ ਰਹੋ ਤੇ ਜ਼ਿੰਦਗੀ ਵਿੱਚ ਚੜ੍ਹਦੀ ਕਲਾ ਵਿੱਚ ਰਹਿੰਦੇ ਹੋਏ ਖੂਬ ਤਰੱਕੀਆਂ ਕਰੋ ਇਹੀ ਅਰਦਾਸ ਹੈ ਜੀ। ਸੋ ਅੱਜ ਦੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਹੁਣ ਤੋਂ ਕੋਈ ਤੁਹਾਡੇ ਨਾਲ 2 ਘੰਟੇ ਦਾ ਸਾਥ ਮੇਰਾ ਬਣਿਆ ਰਹਿਣਾ ਤੇ ਇਹਨਾਂ 2 ਘੰਟਿਆਂ ਵਿੱਚ ਅਸੀਂ ਹਮੇਸ਼ਾ ਦੀ ਤਰ੍ਹਾਂ ਗੱਲਾਂ ਬਾਤਾਂ ਵੀ ਕਰਨੀਆਂ ਨੇ ਤੇ ਤੁਹਾਡੇ ਫਰਮਾਇਸ਼ੀ ਗੀਤ ਵੀ ਸੁਣਨੇ ਨੇ ਤੇ ਨਾਲ ਹੀ ਕਰਨਾ ਹੈ ਜੀ ਅੱਜ ਅਸੀਂ ਸੌਣ ਦੇ ਮਹੀਨੇ ਦਾ ਸਵਾਗਤ। ਸੋ ਸੌਣ ਮਹੀਨੇ ਦੀਆਂ ਗੱਲਾਂ ਬਾਤਾਂ ਕਰਾਂਗੇ ਇਸ ਨਾਲ ਜੁੜੀਆਂ ਯਾਦਾਂ ਜਿਹੜੀਆਂ ਉਹ ਅਸੀਂ ਸਾਂਝਾ ਕਰਨੀਆਂ ਨੇ। ਸੋ ਤੁਹਾਡੇ ਦਿਲ ਵਿੱਚ ਵੀ ਜੇ ਸੌਣ ਦੇ ਮਹੀਨੇ ਨਾਲ ਬੱਝੀ ਕੋਈ ਯਾਦ ਕੋਈ ਗੱਲ ਜਾਂ ਕੋਈ ਰੀਤੀ ਰਿਵਾਜ਼ ਹੋਵੇ ਤਾਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ ਤੁਹਾਡੇ ਵਿਚਾਰ ਤੇ ਮੈਸੇਜਸ। ਤਾਂ ਲਹਿਰਾਂ ਪ੍ਰੋਗਰਾਮ ਚ ਵੈਸੇ ਏਦਾਂ ਹੁੰਦੇ ਆ ਭਾਈ ਜਿੱਦਾਂ ਸੌਣ ਮਹੀਨੇ ਚ ਖੀਰ ਪੂੜੇ ਨੀ ਹੁੰਦੇ ਜੀ। ਸੋ ਤੁਸੀਂ ਆਪਣੇ ਖੀਰ ਪੂੜਿਆਂ ਵਰਗੇ ਮਿੱਠੇ ਮਿੱਠੇ ਮੈਸੇਜਸ ਜਿਹੜੇ ਆ ਹੁਣ ਮੇਰੇ ਤੱਕ ਪਹੁੰਚਾਉਣੇ ਨੇ ਤੇ ਉਹ ਜਿਹੜੇ ਸੁਨੇਹੇ ਆ ਮੇਰੇ ਤੱਕ ਪਹੁੰਚਾਉਣ ਦੇ ਆਸਾਨ ਜਿਹਾ ਤਰੀਕਾ ਤੁਹਾਨੂੰ ਪਤਾ ਹੀ ਆ ਜੀ। ਬਿਲਕੁਲ ਤੁਸੀਂ ਈਮੇਲ ਕਰ ਸਕਦੇ ਹੋ ਜਾਂ ਟੈਲੀਗ੍ਰਾਮ ਦੇ ਰਾਹੀਂ ਵੀ ਪ੍ਰੋਗਰਾਮ ਦੇ ਨਾਲ ਸਾਂਝ ਪਾ ਸਕਦੇ ਹੋ। ਸੋ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕਾਮ ਦੇ ਰਾਹੀਂ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ ਤੇ ਐਟ ਹਰਮਨ ਰੇਡੀਓ ਦੇ ਸਿਰਨਾਵੇ ਹੇਠ ਆਪਣੇ ਸੁੱਖ ਸੁਨੇਹੇ ਜਿਹੜੇ ਆ ਟੈਲੀਗ੍ਰਾਮ ਰਾਹੀਂ ਸਾਡੇ ਤੱਕ ਪਹੁੰਚਾ ਸਕਦੇ ਹੋ। ਤੇ ਲਓ ਜੀ ਫਿਰ ਹੁਣ ਉਡੀਕ ਕਿਸ ਗੱਲ ਦੀ ਹੈ, ਲਾਓ ਆਪਣੇ ਸੁੱਖ ਸੁਨੇਹਿਆਂ ਦੀ ਝੜੀ ਕਿਉਂਕਿ ਤੁਹਾਡੇ ਵੱਲੋਂ ਆਉਂਦੀ ਹੈ ਪਿਆਰ ਦੀ ਵਾਛੜ। ਹਮੇਸ਼ਾ ਹੀ ਠੰਡ ਜਿਹੀ ਪਾ ਜਾਂਦੀ ਹੈ, ਵੈਸੇ ਇਸ ਵਾਰੀ ਇਹ ਵਾਛੜ ਨਿੱਘਦੀ ਹੋਣੀ ਹੈ ਕਿਉਂਕਿ ਠੰਡ ਤੇ ਪਹਿਲਾਂ ਹੀ ਬਸ ਖੂਬ ਹੋਈ ਪਈ ਹੈ। ਸੋ ਐਡੀਲੇਡ ਚ ਜੀ ਜਿੱਦਣ ਦਾ ਸੌਣ ਚੜਿਆ ਉਦਣ ਦੀਆਂ ਝੜੀਆਂ ਲੱਗੀਆਂ ਹੋਈਆਂ ਨੇ। ਸੋ ਅੱਜ ਦੀ ਸਵੇਰੇ ਮੀਂਹ ਥੋੜਾ ਥੰਮਿਆ ਹੋਇਆ ਲੱਗਦਾ ਹੈ ਪਰ ਅਸਮਾਨ ਚ ਬੱਦਲ ਫਿਰ ਵੀ ਚੜੇ ਹੋਏ ਨੇ। ਸੋ ਦੇਖੋ ਜੀ ਬਿਲਕੁਲ ਮੌਸਮ ਭਾਵੇਂ ਸਰਦੀ ਦਾ ਹੋਵੇ ਗਰਮੀ ਦਾ ਹੋਵੇ ਪਰ ਸੌਣ ਨੇ ਆਪਣੀ ਕੋਈ ਸ਼ਿਕਾਇਤ ਨਹੀਂ ਛੱਡੀ ਹੋਈ, ਝੜੀ ਲਾਈ ਹੋਈ ਹੈ ਐਡੀਲੇਡ ਦੇ ਵਿੱਚ ਵੀ ਤੇ ਸੋ ਮੌਸਮ ਦੇ ਰੰਗ ਨੇ ਜੀ। ਅਸੀਂ ਤਾਂ ਵੈਸੇ ਕੋਸੀਆਂ ਧੁੱਪਾਂ ਦੀ ਉਡੀਕ ਵਿੱਚ ਆ ਤੇ ਪੰਜਾਬ ਦੀ ਧਰਤੀ ਨੂੰ ਉਡੀਕਾਂ ਨੇ ਇਸ ਵੇਲੇ ਸੌਣ ਦੀਆਂ ਝੜੀਆਂ ਦੀਆਂ। ਵੈਸੇ ਸੌਣ ਤੇ ਉਡੀਕ ਦਾ ਬੜਾ ਗਹਿਰਾ ਸੰਬੰਧ ਹੈ ਨਹੀਂ? ਤੇ ਚਲੋ ਫਿਰ ਜਦੋਂ ਤੱਕ ਮੈਂ ਉਡੀਕਦੀ ਆ ਤੁਹਾਡੇ ਮੈਸੇਜਸ, ਵੈਸੇ ਲਓ ਜੀ ਤੁਸੀਂ ਮੇਰੀਆਂ ਉਡੀਕਾਂ ਖਤਮ ਕਰਤੀਆਂ, ਮੇਰੇ ਕੋਲ ਮੈਸੇਜਸ ਤੁਹਾਡੇ ਪਹੁੰਚ ਰਹੇ ਨੇ ਤੇ ਮੈਂ ਪੜ੍ਹਨੀ ਆ ਤੁਹਾਡੇ ਮੈਸੇਜਸ। ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਸੁਣਾਉਂਦੀ ਆ ਜੀ ਇੱਕ ਬੜਾ ਹੀ ਪਿਆਰਾ ਜਿਹਾ ਗੀਤ ਪੰਜਾਬੀ ਫਿਲਮ ਉਡੀਕਾਂ ਵਿੱਚੋਂ ਆਸ਼ਾ ਭੋਂਸਲੇ ਦੀ ਆਵਾਜ਼ ਦੇ ਵਿੱਚ ਸੁਣਦੇ ਆ ਜੀ ਇਹ ਪਿਆਰਾ ਜਿਹਾ ਗੀਤ ਜਿਸ ਦੀ ਕੰਪੋਜੀਸ਼ਨ ਬਣਾਈ ਹੈ ਉੱਤਮ ਸਿੰਘ ਹੁਣਾਂ ਨੇ। ਸੋ ਜਿੰਨੀ ਪਿਆਰੀ ਕੰਪੋਜੀਸ਼ਨ ਹੈ ਓਨਾ ਹੀ ਪਿਆਰਾ ਤੇ ਓਨਾ ਹੀ ਮਿਠਾਸ ਦੇ ਨਾਲ ਆਸ਼ਾ ਭੋਂਸਲੇ ਨੇ ਇਸ ਗੀਤ ਨੂੰ ਗਾਇਆ ਹੈ, ਆਓ ਸੁਣਦੇ ਆ ਜੀ।
ਆ ਗਈ
ਕਿਸੇ ਨੂੰ ਉਡੀਕਾਂ ਕਿਸੇ ਦੀਆਂ ਤੇ ਕਿਸੇ ਨੂੰ ਕਿਸੇ ਦੀਆਂ ਤੇ ਮੈਨੂੰ ਉਡੀਕਾਂ ਨੇ ਜੀ ਬਸ ਤੁਹਾਡੇ ਸੁਨੇਹਾਂ ਦੀਆਂ ਜਿਨ੍ਹਾਂ ਨਾਲ ਪ੍ਰੋਗਰਾਮ ਦੇ ਵਿਚ ਹਮੇਸ਼ਾ ਰੰਗ ਭਰਦੀ ਆ ਮੈਂ ਤੇ ਨਾਲ ਹੀ ਉਡੀਕਾਂ ਹੁੰਦੀਆਂ ਜੀ ਸਾਨੂੰ ਇਸ ਵੇਲੇ ਮਿੰਟੂ ਭਾਜੀ ਦੀਆਂ ਸੋ ਮਿੰਟੂ ਬਰਾੜ ਹੁਣੀ ਵੀ ਸਾਡੇ ਨਾਲ ਪ੍ਰੋਗਰਾਮ ਜੁਆਇਨ ਕਰ ਚੁੱਕੇ ਨੇ ਸੋ ਉਹਨਾਂ ਦਾ ਪ੍ਰੋਗਰਾਮ ਚ ਸਵਾਗਤ ਕਰਦੇ ਆ ਸਤਿ ਸ੍ਰੀ ਅਕਾਲ ਬਰਾੜ ਸਾਹਿਬ
ਸਤਿ ਸ੍ਰੀ ਅਕਾਲ ਸੁਖਪ੍ਰੀਤ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ ਵਿਰਾਟ ਸਾਹਿਬ ਸੋ ਬਿਲਕੁਲ ਅਸੀਂ ਸਾਰੇ ਪ੍ਰੋਗਰਾਮ ਦਾ ਆਨੰਦ ਲੈ ਰਹੇ ਹਾਂ ਤੇ ਨਾਲ ਦੀ ਨਾਲ ਅੱਜ ਅਸੀਂ ਸੌਣ ਦੀਆਂ ਗੱਲਾਂ ਦੀ ਝੜੀ ਲਾਉਣੀ ਹੈ ਸੌਣ ਮਹੀਨੇ ਨਾਲ ਜੁੜੀਆਂ ਯਾਦਾਂ ਹੋ ਗਈਆਂ ਕੋਈ ਰੀਤੀ ਰਿਵਾਜ ਹੋ ਗਏ ਜਾਂ ਗੀਤ ਸੰਗੀਤ ਹੋ ਗਿਆ ਉਹਦਾ ਅੱਜ ਅਸੀਂ ਆਨੰਦ ਲੈਣਾ ਹੈ ਸੋ ਤੁਹਾਡੇ ਜ਼ਿਹਨ ਚ ਵੀ ਜੇ ਕੋਈ ਗੱਲ ਕੋਈ ਯਾਦ ਸੌਣ ਮਹੀਨੇ ਨਾਲ ਜੁੜੀ ਹੋਵੇ ਤਾਂ ਅਸੀਂ ਜਾਂਦੇ ਜਾਂਦੇ ਤੁਹਾਡੇ ਤੋਂ ਜ਼ਰੂਰ ਪੁੱਛਣੀ ਹੈ ਸੋ ਮੈਂ ਸਭ ਤੋਂ ਪਹਿਲਾਂ ਜਿਹੜੇ ਮੈਸੇਜਿਸ ਆਏ ਹੋਏ ਨੇ ਬਰਾੜ ਸਾਹਿਬ ਉਹ ਲੈ ਲਵਾਂ ਪ੍ਰੋਗਰਾਮ ਦੇ ਵਿਚ
ਜੀ ਜੀ ਜੀ
ਜੀ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਜੀ ਆਪਣੇ ਅੰਦਾਜ਼ ਦੇ ਵਿਚ ਸ਼ੁਭ ਸਵੇਰ ਕਿਹਾ ਹੈ ਬੜਾ ਪਿਆਰਾ ਫੋਟੋ ਮੈਸੇਜ ਹੈ ਇੱਕ ਫੁੱਲ ਖਿੜਿਆ ਹੋਇਆ ਹੈ ਟਾਹਣੀ ਦੇ ਨਾਲ ਤੇ ਲਿਖਿਆ ਹੋਇਆ ਹੈ ਕਿ ਸੰਤੁਸ਼ਟੀਜਨਕ ਜ਼ਿੰਦਗੀ ਕਾਮਯਾਬ ਜ਼ਿੰਦਗੀ ਨਾਲੋਂ ਕਈ ਗੁਣਾ ਚੰਗੀ ਹੁੰਦੀ ਹੈ ਕਿਉਂਕਿ ਕਾਮਯਾਬ ਜ਼ਿੰਦਗੀ ਨੂੰ ਲੋਕ ਮਾਪਦੇ ਹਨ ਸੰਤੁਸ਼ਟ ਜ਼ਿੰਦਗੀ ਨੂੰ ਤੁਹਾਡੀ ਰੂਹ ਤੁਹਾਡੀ ਆਤਮਾ ਤੇ ਤੁਹਾਡਾ ਪਰਿਵਾਰ ਮਾਣਦਾ ਹੈ ਬਹੁਤ ਪਿਆਰਾ ਵਿਚਾਰ ਭੇਜਿਆ ਇਹਨਾਂ ਨੇ ਬਰਾੜ ਸਾਹਿਬ ਸੋ ਬਿਲਕੁਲ ਜੀ ਜ਼ਿੰਦਗੀ ਦੇ ਵਿਚ
ਬਹੁਤ ਖੂਬਸੂਰਤ
ਜੀ ਕਾਮਯਾਬੀ ਦੇ ਨਾਲ ਸੰਤੁਸ਼ਟ ਹੋਣਾ ਕਿਤੇ ਵੱਧ ਮਾਇਨੇ ਰੱਖਦਾ ਹੈ ਤੇ ਦਲਜੀਤ ਸਿੰਘ ਮਹਿਤਾ ਚੌਂਕ ਵਾਲਿਆਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਸਾਰੇ ਲਿਸਨਰਸ ਨੂੰ ਔਰ ਬੜਾ ਹੀ ਪਿਆਰਾ ਜਿਹਾ ਇੱਕ ਪਿੰਡ ਦੀ ਜਿਹੜੀ ਫੋਟੋ ਆ ਉਹ ਭੇਜੀ ਹੋਈ ਹੈ ਸੋ ਲਿਖਿਆ ਹੋਇਆ ਜੀ ਪੈਸੇ ਨਾਲ ਬਿਜ਼ਨਸ ਚੱਲਦੇ ਆ ਘਰ ਤਾਂ ਪਿਆਰ ਨਾਲ ਹੀ ਚੱਲਦੇ ਨੇ ਤੇ ਪਿੱਛੇ ਇੱਕ ਖੂਹ ਜੇ ਤੇ ਕੁੜੀਆਂ ਪਾਣੀ ਭਰ ਰਹੀਆਂ ਨਾਲ ਮੰਜੇ ਬੁਣ ਰਹੇ ਆ ਬਜ਼ੁਰਗ ਤੇ ਚਰਖਾ ਕੱਤ ਰਹੀ ਹੈ ਇੱਕ ਜਿਹੜੀ ਔਰਤ ਹੈ ਸੋ ਬੜਾ ਪਿਆਰਾ ਪਿੰਡ ਦਾ ਮਾਹੌਲ ਜਿਹੜਾ ਇਹਨਾਂ ਨੇ ਉਹ ਭੇਜਿਆ ਹੈ ਬਹੁਤ ਬਹੁਤ ਸ਼ੁਕਰੀਆ ਦਲਜੀਤ ਸਿੰਘ ਜੀ ਤੇ ਸਨੀ ਸਿੰਘ ਹੁਣਾਂ ਨੇ ਗੁੱਡ ਮਾਰਨਿੰਗ ਕਹੀ ਹੈ ਜੀ ਸਾਰਿਆਂ ਨੂੰ ਸਾਨੂੰ ਤੇ ਨਾਲ ਹੀ ਲਿਖਿਆ ਹੈ ਕਿ ਕਲਾਉਡੀ ਡੇ ਹੈ ਜੀ ਅੱਜ ਤੇ ਕਹਿੰਦੇ ਮਾਈ ਵਾਈਫ ਇਜ਼ ਐਂਗਰੀ ਵਿਦ ਮੀ ਜੀ ਸੋ ਪਲੀਜ਼ ਸੇ ਹਰ ਲਾਈਫ ਇਜ਼ ਵੈਰੀ ਸਮਾਲ ਪਲੀਜ਼ ਸਟੇ ਟੁਗੇਦਰ ਐਂਡ ਇੰਜੋਏ ਦਾ ਲਾਈਫ ਸ਼ੀ ਇਜ਼ ਲਿਸਨਿੰਗ ਕਹਿੰਦੇ ਐਸ ਵੈਲ ਜੀ ਸਨੀ ਹੁਣਾਂ ਨੇ ਭੇਜਿਆ ਹੈ ਇਹ ਮੈਸੇਜ ਸੋ ਲਓ ਬਰਾੜ ਸਾਹਿਬ ਅੱਜ ਗੱਲ ਇੱਥੋਂ ਸ਼ੁਰੂ ਕਰਦੇ ਆ ਹੈ ਇਹ ਜਿਹੜੇ ਜ਼ਿੰਦਗੀ ਦੇ ਵਿਚ ਰੁੱਸਣਾ ਮਨਾਉਣਾ ਹੁੰਦਾ ਨਾ ਇਹਦਾ ਆਪਣਾ ਹੀ ਇੱਕ ਅੰਦਾਜ਼ ਹੁੰਦਾ ਆਪਣਾ ਇੱਕ ਅਹਿਮੀਅਤ ਹੁੰਦੀ ਹੈ ਜ਼ਿੰਦਗੀ ਦੇ ਵਿਚ ਸੋ ਉਹਨਾਂ ਨੇ ਕਿਹਾ ਵੀ ਤੁਸੀਂ ਮੇਰੀ ਵਾਈਫ ਨੂੰ ਇਹ ਗੱਲ ਕਹੋ ਕਿ ਗੁੱਸੇ ਨਾ ਰਿਹਾ ਕਰੇ ਹਨਾ ਜ਼ਿੰਦਗੀ ਛੋਟੀ ਚਾਹੀਦੀ ਹੈ ਸੋ ਪਿਆਰ ਨਾਲ ਹੀ ਕੱਢਣੀ ਚਾਹੀਦੀ ਹੈ ਇਹ ਬੜਾ ਵੱਡਾ ਮੁੱਦਾ ਹੈ ਜ਼ਿੰਦਗੀ ਦਾ ਦੇਖੋ ਵਿਰਾਟ ਸਾਹਿਬ ਕਿ ਜ਼ਿੰਦਗੀ ਚ ਅਸੀਂ ਜਿਹਨੂੰ ਜ਼ਿਆਦਾ ਪਿਆਰ ਕਰਦੇ ਆ ਨਾ ਜੇ ਅਸੀਂ ਸੋਚ ਕੇ ਦੇਖੀਏ ਤਾਂ ਅਸੀਂ ਜ਼ਿੰਦਗੀ ਦੇ ਵਿਚ ਗਿਲੇ ਸ਼ਿਕਵੇ ਜਾਂ ਕਹਿ ਲੋ ਗੁੱਸੇ ਵੀ ਸਭ ਤੋਂ ਜ਼ਿਆਦਾ ਉਹਦੇ ਨਾਲ ਹੁੰਨੇ ਆ ਕੀ ਕਹੋਗੇ ਤੁਸੀਂ
ਜੀ ਜੀ ਬਿਲਕੁਲ ਇਹ ਇੱਕ ਸੱਚਾਈ ਆ ਪਰ ਮੇਰਾ ਮੰਨਣਾ ਇੱਕ ਹੋਰ ਵੀ ਆ ਵੀ ਜੇ ਕਈ ਵਾਰ ਕੀ ਹੁੰਦਾ ਨਾ ਸਾਨੂੰ ਕੁਝ ਇੱਕ ਪੱਕੇ ਡਾਇਲੋਗ ਬਣ ਗਏ ਆ ਕੁਝ ਇੱਕ ਪੱਕੀਆਂ ਗੱਲਾਂ ਬਣਾ ਤਾਂ ਕਹਿਣ ਲੱਗ ਗਏ ਜਾਂ ਕਹਿਣ ਲੱਗ ਗਏ ਦੁਨੀਆਂ ਦੀ ਸੱਚਾਈ ਕਹਿਣ ਲੱਗ ਗਏ ਤੇ ਉਹ ਚੀਜ਼ਾਂ ਦੇ ਵਿੱਚ ਪਿੱਛੇ ਜੇ ਵੀ ਇੱਕ ਗੱਲ ਛਿੜੀ ਸੀ ਵੀ ਹਰੇਕ ਬੰਦੇ ਕਹਿਣ ਲੱਗ ਕਿਸੇ ਦੇ ਅੱਗੇ ਦੁਸ਼ਮਣ ਮਰੇ ਵੀ ਖੁਸ਼ੀ ਨਾ ਕਰੀਏ ਤੇ ਇੱਕੋ ਗਾਣੇ ਦੀ ਲਾਈਨ ਸੀ ਤੇ ਉਸ ਨੂੰ ਫਿਰ ਉਹ ਵਰਤਣ ਲੱਗ ਗਏ ਹਾਲਾਂਕਿ ਦੁਸ਼ਮਣ ਮਰੇ ਤੇ ਲੋਕ ਡਾਂਸ ਵੀ ਕਰਦੇ ਦੇਖੇ ਨੱਚਦੇ ਭੰਗੜੇ ਪਾਉਂਦੇ ਪਾਰਟੀਆਂ ਕਰਦੇ ਵੀ ਆ ਪਰ ਫਿਰ ਇੱਕ ਤਾਨਾ ਮੀਣਾ ਜਾ ਕੇ ਇਹੋ ਜਿਹੀ ਗੱਲ ਆਜ਼ਾਦ ਕਰ ਦਿੱਤੀ ਜਾਂਦੀ ਆ ਹੁਣ ਇਹੀ ਚੀਜ਼ ਆਜ਼ਾਦ ਕੀਤੀ ਹੋਈ ਆ ਇਸ ਮਾਮਲੇ ਦੇ ਵਿੱਚ ਵੀ ਜੇ ਕਿਤੇ ਕੋਈ ਲੜਦਾ ਤੁਹਾਡੇ ਨਾਲ ਤਾਂ ਉਹਦੇ ਮਤਲਬ ਤੁਹਾਡਾ ਪਿਆਰ ਬਹੁਤ ਜ਼ਿਆਦਾ ਆ ਪਰ ਮੈਂ ਇਹ ਤੋਂ ਬਿਲਕੁਲ ਹੀ ਮੁਨਕਰ ਆ ਬਿਲਕੁਲ ਮੁਨਕਰ ਆ ਇਸ ਗੱਲ ਤੋਂ ਜੇ ਤੁਹਾਡੇ ਚ ਕਲੇਸ਼ ਤੇ ਲੜਾਈ ਆ ਨਾ ਉਹ ਪਿਆਰ ਪੂਰ ਕੱਖ ਨਹੀਂ ਹੈ ਤੁਹਾਡੀ ਤੁਹਾਡੀ ਜਿਹੜੀ ਉਹ ਇੱਕ ਹੋਮਿਓ ਆ ਹੋਮਿਓ ਨੂੰ ਇੱਕ ਦੂਜੇ ਤੋਂ ਛੋਟਾ ਵੱਡਾ ਹੋਣ ਲਈ ਸ਼ਾਂਤ ਕਰਦੇ ਹੋ ਕੋਈ ਜ਼ਰੂਰੀ ਨਹੀਂ ਲੜਾਈ ਨੋਕ ਝੋਕ ਗੱਲਾਂ ਹੋਰ ਹੁੰਦੀਆਂ ਜੇ ਤੁਹਾਡੇ ਚ ਪਿਆਰ ਆ ਨਾ ਆਪਸ ਵਿੱਚ ਜੇ ਤੁਹਾਡੇ ਚ ਪਿਆਰ ਆ ਤੇ ਪਿਆਰ ਦੇ ਵਿੱਚ ਕੀ ਹੁੰਦਾ ਵੀ ਤੁਸੀਂ ਤੁਹਾਨੂੰ ਕੋਈ ਗੱਲ ਗਲਤ ਲੱਗੀ ਤਾਂ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਲੜਨਾ ਜਾਂ ਕਲੇਸ਼ ਕਰਨਾ ਉਹਦਾ ਕੀ ਹੱਲ ਹੋਇਆ। ਲੜ ਕੇ ਕਲੇਸ਼ ਕਰਕੇ ਪਿਆਰ ਦਾ ਮਤਲਬ ਇਹ ਆ ਵੀ ਤੁਸੀਂ ਇੱਕ ਦੂਜੇ ਦੇ ਜੀਵਨ ਨੂੰ ਸੁਖਾਲਾ ਬਣਾਉਣਾ, ਇੱਕ ਦੂਜੇ ਦੇ ਜੀਵਨ ਨੂੰ ਜਿਹੜਾ ਤੁਸੀਂ ਕਹਿ ਸਕਦੇ ਆ ਨਾਲ ਲੈ ਕੇ ਤੁਰਨਾ, ਵੱਧ ਤੋਂ ਵੱਧ ਅਗਲੇ ਦੇ ਰਾਹ ਦੇ ਵਿੱਚੋਂ ਕੰਡੇ ਚੁੱਕਣੇ। ਤਾਂ ਤੁਸੀਂ ਜੇ ਤੜਕੇ ਮੰਨ ਲਓ ਅਸੀਂ ਘਰੋਂ ਕੰਮ ਤੇ ਜਾਂਦੇ ਹਾਂ ਤੇ ਕੰਮ ਤੋਂ ਜਾਂਦੇ ਅਸੀਂ ਕਲੇਸ਼ ਚ ਜਾਂਦੇ ਆ, ਆ ਕੇ ਅਸੀਂ ਆਉਣੇ ਆ ਥੱਕੇ ਹਾਰੇ ਤੇ ਆਉਣ ਸਾਰੀ ਕਲੇਸ਼ ਚ ਆਉਣੇ ਆ, ਮੈਨੂੰ ਤਾਂ ਨੀ ਸਮਝ ਆਉਂਦੀ ਵੀ ਕਿਹੜੀ ਡੈਫੀਨੇਸ਼ਨ ਆ ਵੀ ਇਹਦਾ ਪਿਆਰ ਬਹੁਤ ਜ਼ਿਆਦਾ ਤਾਂ ਲੜਦੇ ਆ ਇਹ ਡੈਫੀਨੇਸ਼ਨ ਨਾ ਕਿਤੇ ਨਾ ਕਿਤੇ ਇਸ ਤੋਂ ਸਾਨੂੰ ਬਾਹਰ ਨਿਕਲਣਾ ਪਊਗਾ। ਮੈਂ ਦੇਖਿਆ ਬਹੁਤ ਸਾਰੇ ਘਰਾਂ ਦੇ ਵਿੱਚ ਉਦਾਹਰਨਾਂ ਦਿੱਤੀਆਂ ਜਾਂਦੀਆਂ ਵੀ ਮੈਂ ਤੇਰਾ ਬਹੁਤ ਕਰਦੀ ਆ, ਮੈਂ ਤਾਂ ਤੈਨੂੰ ਲੜਦੀ ਆ, ਇਵੇਂ ਘਰ ਵਾਲਾ ਕਹਿੰਦਾ ਮੈਂ ਬਹੁਤ ਕਰਦਾ ਮੈਂ ਤੈਨੂੰ ਤਾਂ ਲੜਦਾ। ਉਹ ਯਾਰ ਜੇ ਕਰਦੇ ਹੋ ਤਾਂ ਲੜਨ ਦਾ ਕੀ ਕੰਮ ਆ, ਲੜਾਈ ਨੀ ਹੁੰਦੀ ਉਹ ਪਿਆਰ ਦੇ ਵਿੱਚ। ਪਿਆਰ ਦੇ ਵਿੱਚ ਹੁੰਦੀ ਆ ਨੋਕ ਝੋਂਕ ਜਿਹਨੂੰ ਕਿਹਾ ਜਾਂਦਾ, ਉਹ ਨੋਕ ਝੋਂਕ ਇੱਕ ਹੋਰ ਚੀਜ਼ ਆ, ਲੜਾਈ ਇੱਕ ਹੋਰ ਚੀਜ਼ ਆ। ਜਿੱਥੇ ਲੜਾਈ ਕਲੇਸ਼ ਆ ਉੱਥੇ ਕਦੇ ਵੀ ਵਾਧਾ ਨੀ ਹੁੰਦਾ, ਕਦੇ ਵੀ ਉੱਥੇ ਪਿਆਰ ਨੀ ਹੁੰਦਾ। ਇਹ ਮੇਰੀ ਗੱਲ ਪੱਲੇ ਬੰਨ ਲਿਓ, ਮੇਰੀ ਜ਼ਿੰਦਗੀ ਦਾ ਇਹ ਮੈਂ ਕੋਈ ਕਹਾਵਤਾਂ ਚੋਂ ਨਹੀਂ ਕਹਿ ਰਿਹਾ, ਜ਼ਿੰਦਗੀ ਦਾ ਨਤੀਜੇ, ਜ਼ਿੰਦਗੀ ਦੇ ਤਜਰਬਿਆਂ ਦੇ ਵਿੱਚੋਂ ਕੱਢੇ ਹੋਏ ਨਤੀਜੇ ਆ ਇਹ। ਤਾਂ ਪਿਆਰ ਤਾਂ ਉੱਥੇ ਹੀ ਆ ਜਿੱਥੇ ਸਮੂਥਨੈਸ ਆ, ਤੇ ਤੁਸੀਂ ਵੱਡੀ ਤੋਂ ਵੱਡੀ ਗੱਲ ਜਰ ਜੋ ਲੜਨ ਦੀ ਲੋੜ ਹੀ ਨਾ ਪਵੇ ਉਹ ਪਿਆਰ ਆ, ਤੇ ਤੁਸੀਂ ਪਿਆਰ ਨਾਲ ਦੱਸ ਸਕੋ ਵੀ ਆਹ ਚੀਜ਼ ਮੈਨੂੰ ਤੇਰੀ ਪਸੰਦ ਨੀ ਆਈ, ਉਹ ਪਿਆਰ ਆ। ਜੇ ਲੜਨਾ ਹੀ ਆ ਕਲੇਸ਼ ਕਰਨਾ ਫਿਰ ਕਾਹਦਾ ਪਿਆਰ ਆ, ਕਿੱਥੇ ਰਹਿ ਗਿਆ ਉਹ ਪਿਆਰ, ਮੈਨੂੰ ਤਾਂ ਨਹੀਂ ਪਤਾ ਲੱਗਦਾ। ਲੜਾਈ ਚ ਤੁਸੀਂ ਦੇਖਿਆ ਕਿਤੇ ਕੋਈ ਕਿਸੇ ਦਾ ਚੰਗਾ ਸੋਚਦਾ ਜਾਂ ਭਲਾ ਕਰਦਾ ਕੋਈ? ਮੈਂ ਤਾਂ ਅੱਜ ਤਾਈਂ ਦੇਖਿਆ ਨੀ ਲੜਾਈ ਚ ਕਦੇ ਵੀ ਅੱਜ ਤੱਕ ਕਿਸੇ ਨੇ ਕਿਹਾ ਦੋ ਪੁੱਤ, ਕੋਈ ਨੀ ਕਹਿੰਦਾ।
ਹਾਂ ਬਿਲਕੁਲ ਵਿਰਾਟ ਸਾਹਿਬ, ਪਰ ਇਹ ਜਿਹੜਾ ਰਿਸ਼ਤਾ ਜਦੋਂ ਅਸੀਂ ਹਸਬੈਂਡ ਵਾਈਫ ਦੀ ਗੱਲ ਕਰਦੇ ਹਾਂ, ਸਨੀ ਸਿੰਘ ਹੁਣਾਂ ਨੇ ਜਿਹੜਾ ਆਪਣੀ ਵਾਈਫ ਦੇ ਨਾਲ ਰਿਲੇਟਡ ਗੱਲ ਕੀਤੀ ਹੈ, ਸੋ ਇਹ ਮੈਨੂੰ ਲੱਗਦਾ ਇਹ ਨੋਕ ਝੋਕ ਹੀ ਹੁੰਦੀ ਹੈ। ਔਰ ਕਈ ਵਾਰੀ ਇਹ ਹੁੰਦਾ ਕਿ ਕੋਈ ਕਮਿਊਨੀਕੇਸ਼ਨ ਗੈਪ ਹੋ ਜਾਂਦਾ, ਤੁਸੀਂ ਆਪਣੇ ਆਪ ਨੂੰ ਚੰਗੀ ਤਰ੍ਹਾਂ ਦੱਸ ਨਹੀਂ ਸਕਦੇ ਜੋ ਤੁਸੀਂ ਸੋਚ ਰਹੇ ਆ, ਜਾਂ ਕਹਿ ਲਓ ਕਿ ਲਾਈਫ ਚ ਛੋਟੀਆਂ ਛੋਟੀਆਂ ਐਕਸਪੈਕਟੇਸ਼ਨ ਜਿਹੜੀਆਂ ਆ ਉਹ ਅਸੀਂ ਕਰਦੇ ਰਹਿੰਦੇ ਆ, ਸੋ ਇੱਕ ਲੜਾਈ ਝਗੜਾ ਹੋਰ ਗੱਲ ਹੋ ਜਾਂਦੀ ਹੈ। ਬਿਲਕੁਲ ਜਿਵੇਂ ਤੁਸੀਂ ਕਿਹਾ ਕਿ ਨੋਕ ਝੋਕ ਜਿਹੜੀ ਹੁੰਦੀ ਆ ਉਹ ਇਸ ਰਿਸ਼ਤੇ ਚ ਚੱਲਦੀ ਰਹਿੰਦੀ ਆ, ਔਰ ਉਹਦੇ ਬਾਰੇ ਗੱਲ ਕਰ ਰਹੇ ਸੀ।
ਇੱਥੇ ਮੈਂ ਇੱਕ ਹੋਰ ਐਡ ਆਨ ਕਰਨਾ ਚਾਹੂੰਗਾ ਸੁਖਪ੍ਰੀਤ, ਵੀ ਜੇ ਅਸੀਂ ਕਹਿੰਦੇ ਆ ਲੜਾਈ ਦੇ ਮੂਲ ਕਾਰਨ ਇਹ ਹੁੰਦੇ ਜਿਵੇਂ ਤੁਸੀਂ ਕਿਹਾ ਕਮਿਊਨੀਕੇਸ਼ਨ ਗੈਪ ਜਾਂ ਇੱਕ ਦੂਜੇ ਨੂੰ ਨਾ ਸਮਝਣਾ, ਮੇਨ ਇਹੀ ਕਾਰਨ ਹੁੰਦੇ ਨਾ ਲੜਾਈ ਦੇ। ਜੇ ਤੁਹਾਨੂੰ ਇੱਕ ਦੂਜੇ ਚ ਕਮਿਊਨੀਕੇਸ਼ਨ ਗੈਪ ਆ ਤੇ ਜਾਂ ਤੁਸੀਂ ਇੱਕ ਦੂਜੇ ਨੂੰ ਸਮਝ ਨਹੀਂ ਰਹੇ, ਤਾਂ ਉਹਦਾ ਕਾਰਨ ਪਤਾ ਕੀ ਆ? ਉਹਦਾ ਕਾਰਨ ਇਹ ਆ ਵੀ ਇੱਕ ਬੰਦੇ ਦੇ ਹੋਮਿਓਆਡੀ ਆਈ ਆ ਰਹੀ ਆ, ਉਹ ਕਹਿ ਰਿਹਾ ਵੀ ਮੈਨੂੰ ਹੁਣ ਕਹਿ ਕੇ ਕਰਾਉਣਾ ਪਊਗਾ, ਮੈਨੂੰ ਦੱਸਣਾ ਪਊ, ਤੈਨੂੰ ਨੀ ਦੇਖਦਾ ਇਸ ਨਾਲ, ਤੈਨੂੰ ਮਹਿਸੂਸ ਨੀ ਹੁੰਦਾ। ਕਈ ਵਾਰੀ ਕੀ ਹੁੰਦਾ, ਦੁਨੀਆਦਾਰੀ ਦੇ ਰੁਝੇਵੇਂ ਇੰਨੇ ਜ਼ਿਆਦਾ ਹੁੰਦੇ ਆ, ਦੁਨੀਆਦਾਰੀ ਦੇ ਵਿੱਚ ਪਰਿਵਾਰ ਚ ਬੱਚਾ ਕੋਈ ਮੰਨ ਲਓ ਕੋਈ ਬੰਦਾ ਬਹੁਤ ਜ਼ਿਆਦਾ ਆਪਦੇ ਕੰਮ ਚ ਬਿਜ਼ਨਸ ਲੀਨ ਆ ਹੋਰ ਆ, ਤਾਂ ਔਰਤ ਨੂੰ ਜੇ ਲੱਗਦਾ ਵੀ ਮੈਨੂੰ ਇਗਨੋਰ ਕਰ ਰਿਹਾ, ਇਗਨੋਰ ਨਹੀਂ ਕਰ ਰਿਹਾ, ਉੱਥੇ ਤੁਸੀਂ ਉਹਨੂੰ ਕਹਿ ਸਕਦੇ ਹੋ ਵੀ ਤੁਸੀਂ ਜ਼ਿਆਦਾ ਇਸ ਚ ਹੋ ਗਏ ਇਨਵੋਲਵ, ਕਿਉਂ ਨਾ ਆਪਾਂ ਕਰਕੇ ਥੋੜਾ ਜਿਹਾ ਐਂ ਵੀ ਸਮਾਂ ਕੱਢ ਲਈਏ। ਇਮੇਜ ਇੱਕ ਔਰਤ ਆਦਮੀ ਨੂੰ ਕਹਿ ਸਕਦੀ ਹੈ ਤੇ ਆਦਮੀ ਔਰਤ ਨੂੰ ਕਹਿ ਸਕਦਾ, ਕਮਿਊਨੀਕੇਸ਼ਨ ਗੈਪ ਕਿਉਂ ਰੱਖਿਆ ਜਾਵੇ ਪਹਿਲੀ ਗੱਲ ਤਾਂ, ਤੇ ਦੂਜੀ ਗੱਲ ਉਹਨੂੰ ਵੀ ਲੜ ਕੇ ਹੀ ਕਿਉਂ ਉਹਦਾ ਹੱਲ ਕੀਤਾ ਜਾਵੇ, ਮੈਨੂੰ ਇਹ ਨੀ ਗੱਲ ਸਮਝ ਆਉਂਦੀ। ਪਰ ਅਖੀਰ ਉਦਾਹਰਣ ਦੇ ਦਿੰਦੇ ਕਿ ਲੜਾਈ ਨੀ ਜੀ, ਇਹਨਾਂ ਦਾ ਤਾਂ ਪਿਆਰ ਵਾਲਾ ਤਾਂ ਲੜਦੇ ਆ, ਮੈਨੂੰ ਤਾਂ ਨਹੀਂ ਇਹ ਗੱਲ ਅੱਜ ਤਾਈਂ ਸਮਝਾਈ।
ਜੀ ਬਿਲਕੁਲ ਬਰਾੜ ਸਾਹਿਬ, ਇਹ ਤਾਂ ਹੈ। ਲਓ ਜੀ ਸਨੀ ਸਿੰਘ ਹੁਣਾਂ ਨੇ ਕਹਿ ਦਿੱਤਾ, ਕਹਿੰਦੇ ਵੀ ਸ਼ੀ ਇਜ਼ ਹੈਪੀ ਨਾਓ, ਸੋ ਥੈਂਕਸ ਕਰ ਦਿੱਤਾ ਉਹਨਾਂ ਨੇ। ਲਓ ਜੀ ਇੰਨੀਆਂ ਗੱਲ ਇਹ ਹੁੰਦੀ ਹੈ ਵੀ ਭਾਜੀ ਜਿਹੜੀਆਂ ਕੁੜੀਆਂ ਹੁੰਦੀਆਂ ਨਾ, ਉਹ ਤਾਂ ਦੋ ਕੁ ਪਿਆਰ ਬਣ ਜੇ ਗੱਲ ਕਰ ਲਓ ਤੇ ਉਹਨੇ ਨਾਲ ਹੀ ਖੁਸ਼ ਹੋ ਜਾਂਦੀਆਂ, ਸੋ ਗੱਲ ਇਹ ਹੁੰਦੀ ਹੈ ਜਿਹੜੀ ਗੱਲ ਫੁੱਲ ਨਾ ਬਣ ਸਕਦੀ ਹੈ ਨਾ, ਜਿਹੜਾ ਹਸਬੈਂਡ ਹੁੰਦਾ ਉਹ ਬੇਚਾਰਾ ਬਗੀਚਾ ਸਜਾਉਣ ਤੇ ਲੱਗਾ ਰਹਿੰਦਾ, ਵੀ ਜਦੋਂ ਗੱਲ ਫੁੱਲ ਨਾ ਨਿਬੜਦੀ ਹੈ ਤੁਸੀਂ ਫੁੱਲ ਦੇ ਕੇ ਖੁਸ਼ ਕਰ ਲਓ, ਹੈ ਨਾ, ਕੀ ਲੋੜ ਆ ਜਦ ਅਗਲੀ ਨੂੰ ਬਗੀਚੇ ਚਾਹੀਦੇ ਹੀ ਨੀ। ਤੇ
ਰੁੱਸਣਾ ਮਨਾਉਣਾ ਇੱਕ ਬਿਊਟੀ ਹੈ ਲਾਈਫ ਦੀ, ਪਰ ਰੁੱਸਣ ਮਨਾਉਣ ਦਾ ਇੱਕ ਸਕੇਲ ਹੋਣਾ ਚਾਹੀਦਾ, ਇੱਕ ਲਿਮਿਟ ਹੋਣੀ ਚਾਹੀਦੀ ਆ ਮੇਰੇ ਹਿਸਾਬ ਨਾਲ। ਜੇ ਪਰਿਵਾਰ ਦੇ ਵਿੱਚ ਜੇ ਲਿਮਿਟ ਸ਼ਾਰਟ ਹੋਵੇ, ਸਿਰਫ 2 ਮਿੰਟਾਂ ਦੀ 4 ਮਿੰਟਾਂ ਦੀ ਜਾਂ ਇੱਕ ਗੱਲ ਕਹਿਣ ਵਾਲੀ ਨਿਬੜ ਜੇ, ਤਾਂ ਉਹ ਜ਼ਿਆਦਾ ਖੂਬਸੂਰਤੀ ਲੈ ਕੇ ਆਉਂਦੀ ਆ। ਜੇ ਹੋਵੇ ਵੀ 2 ਡੰਗ ਰੋਟੀ ਨੀ ਖਾਣੀ, 4 ਦਿਨ ਬੁਲਾਉਣਾ ਨੀ, ਆਪੇ ਜਦੋਂ ਤੁਰੇ ਜਾ ਤੁਰੇ, ਉਹ ਚੀਜ਼ਾਂ ਕੋਈ ਕਿਤੇ ਪਿਆਰ ਪੂਰ ਨੀ ਹੈਗੀ, ਉਦੋਂ ਬਿਹਤਰ ਆ ਮੈਨੂੰ ਲੱਗਦਾ ਰਾਹ ਅਲੱਗ ਕਰ ਲੈਣੇ ਚਾਹੀਦੇ।
ਜੀ ਬਿਲਕੁਲ, ਗੱਲ ਜਿਹੜੀ ਮੇਨ ਉਹ ਹੋਮੇ ਦੀ ਆ ਜਾਂਦੀ, ਜਿਵੇਂ ਤੁਸੀਂ ਕਿਹਾ ਕਿ ਉਹ ਈਗੋ ਨਹੀਂ ਹੋਣੀ ਚਾਹੀਦੀ ਰਿਸ਼ਤੇ ਦੇ ਵਿੱਚ, ਬਾਕੀ ਚਲੋ ਜੀ ਰੁੱਸਣਾ ਮਨਾਉਣਾ ਲੱਗਾ ਰਹਿੰਦਾ। ਪਰ ਲਓ ਜੀ ਸਨੀ ਜੀ, ਸਾਨੂੰ ਬੜੀ ਖੁਸ਼ੀ ਹੈ ਕਿ ਤੁਹਾਡੀ ਜਿਹੜੀ ਵਾਈਫ ਹੈ ਹੁਣ ਖੁਸ਼ ਹੋ ਗਈ, ਅੱਜ ਦਾ ਦਿਨ ਵਧੀਆ ਨਿਕਲਣਾ ਹੈ, ਠੀਕ ਹੈ, ਝਗੜਾ ਸਵੇਰੇ ਸਵੇਰੇ ਨਿਬੜ ਗਿਆ। ਸੋ ਰਾਜਵਿੰਦਰ ਸਿੰਘ ਹੁਣਾਂ ਨੇ ਲਓ ਜੀ ਮਾਲਪੂੜੇ ਭੇਜ ਦਿੱਤੇ ਆ, ਮਾਲਪੂੜਿਆਂ ਦੀ ਫੋਟੋ ਭੇਜੀ ਹੋਈ ਆ ਜੀ ਇਹਨਾਂ ਨੇ, ਬਣਾਏ ਹੋਏ ਆ ਘਰ ਤੇ ਲਿਖੇ ਹੋਏ, ਅਸੀਂ ਸੰਗਰਾਂਦ ਵਾਲੀ ਦੇਣੀ ਕੱਢ ਲਏ ਸੀ, ਸੋ ਕਿੰਨੀ ਵਧੀਆ ਗੱਲ ਹੈ ਬਰਾੜ ਸਾਹਿਬ। ਦੇਖੋ ਅਸੀਂ ਇਹ ਰੀਤੀ ਰਿਵਾਜ਼ ਛੋਟੇ ਛੋਟੇ ਆ ਚਾਹੇ, ਪਰ ਇਹਨਾਂ ਨੂੰ ਅਸੀਂ ਇੱਥੇ ਵੀ ਜਿੰਦਾ ਰੱਖਿਆ ਹੋਇਆ। ਮੈਨੂੰ ਨੀ ਲੱਗਦਾ ਪੰਜਾਬ ਚ ਅੱਜ ਕੱਲ ਇਹ ਰਿਵਾਜ਼ ਰਹਿ ਗਏ ਆ, ਪਰ ਅਸੀਂ ਜੋ ਆਪਣੇ ਬਚਪਨ ਚ ਸਿੱਖਿਆ ਹੋਇਆ ਉਹਨਾਂ ਨੂੰ ਕਦਰਾਂ ਕੀਮਤਾਂ ਨੂੰ ਟ੍ਰੈਡੀਸ਼ਨਸ ਨੂੰ ਕਿਤੇ ਨਾ ਕਿਤੇ ਅੱਗੇ ਜ਼ਰੂਰ ਵਧਾਉਣ ਦੀ ਕੋਸ਼ਿਸ਼ ਕਰਦੇ ਆ। ਸੋ ਬਹੁਤ ਬਹੁਤ ਸ਼ੁਕਰੀਆ ਰਾਜ ਮਹਿੰਦਰ ਜੀ। ਰਣਜੋਤ ਸਿੰਘ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਆ ਜੀ ਸਾਰਿਆਂ ਨੂੰ, ਸਾਡੇ ਵੱਲੋਂ ਵੀ ਸਤਿ ਸ਼੍ਰੀ ਅਕਾਲ ਜੀ। ਤੇ ਧਨੀ ਸਾਹਿਬ ਹੁਣਾਂ ਨੇ ਵੀ ਉੱਠ ਕੇ ਸਵੇਰੇ ਕਹਿੰਦੇ ਨਾਮ ਲਈਏ ਰੱਬ ਦਾ, ਦੋਵੇਂ ਹੱਥ ਜੋੜ ਭਲਾ ਮੰਗੀਏ ਸਭ ਦਾ, ਇਸ ਅਰਦਾਸ ਦੀ ਗੁੱਡ ਮਾਰਨਿੰਗ ਕਹੀ ਹੈ। ਬਹੁਤ ਬਹੁਤ ਸ਼ੁਕਰੀਆ ਜੀ ਸਰਬੱਤ ਦੇ ਭਲੇ ਦੀ ਅਰਦਾਸ ਦੇ ਨਾਲ ਤੁਸੀਂ ਸਾਂਝ ਪਾਈ ਹੈ। ਸੋ ਹਾਲ ਚਾਲ ਪੁੱਛ ਰਹੇ ਆ ਕਿੱਦਾਂ ਜੀ? ਬਿਲਕੁਲ ਠੀਕ ਠਾਕ। ਤੇ ਭਾਜੀ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਬੁਲਾਈ ਇਹਨਾਂ ਨੇ। ਜਗਵੀਰ ਹੁਣਾਂ ਨੇ ਵੀ ਸਾਂਝ ਪਾ ਲਈ ਹੈ ਜੀ ਸਿਡਨੀ ਤੋਂ। ਸਤਿ ਸ਼੍ਰੀ ਅਕਾਲ ਟੂ ਆਲ ਜੀ। ਕਹਿੰਦੇ ਆਈ ਗੋਟ ਈਮੇਲ ਫਰੋਮ ਟੋਨੀ ਬਰੋਕ ਫੋਰ ਨਿਊ ਸਬਮਿਸ਼ਨ, ਪਲੀਜ਼ ਆਈ ਰਿਕੁਐਸਟ ਟੂ ਆਲ ਪਲੀਜ਼ ਸਾਈਨ ਦੈਟ ਸਬਮਿਸ਼ਨ ਰਿਗਾਰਡਿੰਗ ਸਿਟੀਜ਼ਨਸ਼ਿਪ, ਥੈਂਕਸ। ਸੋ ਜਗਵੀਰ ਸਿੰਘ ਹੁਣਾਂ ਨੇ ਕਿਹਾ ਜੀ ਕੋਈ ਇਹ ਸਬਮਿਸ਼ਨ ਦੇ ਉੱਤੇ ਸਾਰਿਆਂ ਨੂੰ।
ਬਿਲਕੁਲ ਜੀ ਬਿਲਕੁਲ, ਟੋਨੀ ਬਰੋਕ ਹੋਰਾਂ ਨੇ ਨਵੀਂ ਪਾਈ ਆ ਤੇ ਉਹ ਜ਼ਰੂਰ ਤਕਰੀਬਨ ਜਿਨ੍ਹਾਂ ਨੇ ਪਹਿਲਾਂ ਸਾਈਨ ਕੀਤੀ ਆ ਉਹਨਾਂ ਸਭ ਨੂੰ ਉਹ ਈਮੇਲ ਆਈ ਆ। ਸੋ ਇਸ ਕਰਕੇ ਮੈਨੂੰ ਲੱਗਦਾ ਉਹਨਾਂ ਨੂੰ ਸਭ ਨੂੰ ਸਾਈਨ ਕਰ ਦੇਣੀ ਚਾਹੀਦੀ ਆ
ਜੀ। ਸੋ ਗੌਰਵ ਸ਼ਰਮਾ ਹੁਣਾਂ ਨੇ ਲਿਖਿਆ ਕਿ ਹਲਕੀ ਹਲਕੀ ਬਾਰਿਸ਼ ਹੋ ਰਹੀ ਹੈ, ਕੁਛ ਅੱਛਾ ਖਾਣੇ ਕਾ ਮਨ ਕਰਨੇ ਲਗਾ, ਬੀਵੀ ਸੇ ਕਹਾ ਜੋ ਸਬਸੇ ਅੱਛਾ ਬਨਾਤੀ ਹੋ ਵਹੀ ਬਨਾਓ, ਫਿਰ ਕਿਆ ਥਾ ਮੂੰਹ ਬਣਾ ਕੇ ਬੈਠ ਗਈ। ਗੌਰਵ ਸ਼ਰਮਾ ਜੀ ਮੈਨੂੰ ਲੱਗਦਾ ਹੁੰਦਾ ਵੀ ਇਹ ਕੱਲੇ ਹੀ ਸੁਣਦੇ ਆ ਰੇਡੀਓ, ਹੈ ਭਾਬੀ ਸਾਡੀ ਨਾਲ ਨੀ ਹੁੰਦੀ ਇਸ ਵੇਲੇ। ਤੇ ਹਰਿੰਦਰ ਸਿੰਘ ਹੁਣਾਂ ਨੇ ਜੀ ਬਲੈਕ ਟਾਊਨ ਸਿਡਨੀ ਤੋਂ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ ਸਾਨੂੰ, ਤੇ ਕਹਿੰਦੇ ਸਾਰੇ ਹਰਮਨ ਪਰਿਵਾਰ ਨੂੰ ਵੀ ਸਤਿ ਸ਼੍ਰੀ ਅਕਾਲ, ਤੇ ਕਹਿੰਦੇ ਪ੍ਰੋਗਰਾਮ ਗੋਇੰਗ ਵੈਰੀ ਵੈਲ। ਬਹੁਤ ਬਹੁਤ ਸ਼ੁਕਰੀਆ ਹਰਿੰਦਰ ਸਿੰਘ ਜੀ ਪ੍ਰੋਗਰਾਮ ਦੇ ਵਿਚ ਸਾਂਝ ਪਾਉਣ ਦੇ ਨਾਲ, ਇਹ ਸਾਂਝ ਇਸੇ ਤਰ੍ਹਾਂ ਬਣਾਈ ਰੱਖਣੀ ਹੈ ਤੁਸੀਂ। ਲਓ ਜੀ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਕਿਹਾ ਜੀ ਸਤਿ ਸ਼੍ਰੀ ਅਕਾਲ, ਕਹਿੰਦੇ ਸੋਸ਼ਲ ਮੀਡੀਆ ਤੇ ਦੋ ਵੀਡੀਓ ਵੇਖਣ ਨੂੰ ਮਿਲ ਰਹੀਆਂ ਹਨ, ਦੋ ਵੀਡੀਓ ਜਿਹੜੇ ਦੇਖਣ ਨੂੰ ਮਿਲ ਰਹੀਆਂ ਨੇ। ਇੱਕ ਤਾਂ ਦੋ ਪੁਲਿਸ ਵਾਲਿਆਂ ਨੂੰ ਇੱਕ ਕਾਰ ਚ ਬੈਠ ਕੇ ਕਿਸੇ ਨਸ਼ੇ ਦਾ ਸੇਵਨ ਕਰ ਰਹੇ ਸਨ, ਉਹਨਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ, SSP ਤੱਕ ਖਬਰਾਂ ਹੋਈਆਂ, ਪਰਚਾ ਦਰਜ ਹੋ ਗਿਆ, ਸਸਪੈਂਡ ਕਰ ਦਿੱਤੇ ਗਏ, ਮੈਡੀਕਲ ਜਾਂਚ ਪ੍ਰੂਵ ਵੀ ਹੋ ਗਿਆ। ਇਸ ਸਾਰੇ ਵਰਤਾਰੇ ਨੂੰ ਤੁਹਾਡੀ ਅੱਖ ਕਿਵੇਂ ਦੇਖਦੀ ਹੈ? ਤੇ ਦੂਜੀ ਵੀਡੀਓ ਇਹਨਾਂ ਨੇ ਕਿਹਾ ਜੀ ਅੰਬਾਲੇ ਦੀ ਇੱਕ ਸਰਦਾਰ ਮੁੰਡੇ ਨੂੰ ਸ਼ਰੇਆਮ ਪੱਥਰਾਂ ਨਾਲ ਮਾਰਿਆ ਜਾ ਰਿਹਾ ਹੈ, ਕੋਈ ਵੀ ਕਾਰਨ ਕੀ ਹੈ ਇਸ ਗੱਲ ਦਾ ਕੋਈ ਪਤਾ ਨਹੀਂ ਲੱਗ ਰਿਹਾ, ਸਾਰੇ ਲੋਕ ਤਮਾਸ਼ਬੀਨ ਬਣੇ ਹੋਏ ਨੇ। ਦੂਸਰੀ ਵੀਡੀਓ ਚ ਇੱਕ ਆਦਮੀ ਬੋਲ ਰਿਹਾ ਹੈ ਇਸ ਦਾ ਸਮਾਨ ਥੱਲੇ ਲਾ ਦਿਓ, ਸਾਡੀ ਬੱਸ ਤੇ ਪੱਥਰ ਮਾਰਨਗੇ, ਪਰ ਇੱਕ ਇਨਸਾਨ ਫਿਰ ਵੀ ਉਸਨੂੰ ਹਸਪਤਾਲ ਜਾਣ ਦੀ ਗੱਲ ਕਰਦਾ ਹੈ। ਇਸ ਤਰ੍ਹਾਂ ਦੇ ਵਰਤਾਰੇ ਸਮਾਜ ਲਈ ਕਿੰਨੇ ਕੁ ਘਾਤਕ ਨੇ, ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ? ਮੋਗਾ ਆਰਬਿਟ ਕਾਂਡ ਦਾ ਫੈਸਲਾ ਆ ਗਿਆ ਹੈ, ਤੁਸੀਂ ਇਸ ਫੈਸਲੇ ਨੂੰ ਤੇ ਸਮਾਜ ਨੂੰ ਇਹ ਫੈਸਲਾ ਕਿਸ ਪੱਖ ਤੋਂ ਪ੍ਰਭਾਵਿਤ ਕਰੇਗਾ ਸੋਰੀ ਜੀ। ਸੋ ਇਹ ਤਿੰਨ ਜਿਹੜੇ ਸਵਾਲ ਹੈ ਇਹ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਕੀਤੇ ਨੇ ਜੀ।
ਦੇਖੋ ਜਦੋਂ ਵੀ ਕਹਿੰਦੇ ਨੇ ਹੁੰਦੇ ਭੀੜ ਆ ਜਿਹੜੀ, ਭੀੜ ਦੇ ਦਿਮਾਗ ਨਹੀਂ ਹੁੰਦਾ, ਇਹ ਗੱਲ ਮੰਨਣੀ ਪੈਣੀ ਆ। ਜਿੱਥੇ ਵੀ ਭੀੜ ਕੁਛ ਫੈਸਲੇ ਕਰਦੀ ਆ ਉਹ ਬਿਨਾਂ ਦਿਮਾਗ ਤੋਂ ਫੈਸਲੇ ਕੀਤੇ ਗਏ ਹੁੰਦੇ ਆ। ਦਿਮਾਗ ਤਾਂ ਜਦੋਂ ਤੁਸੀਂ ਬੈਠ ਕੇ ਸੋਚਦੇ ਹੋ ਉਦੋਂ ਹੀ ਕੰਮ ਕਰਦੇ ਆ। ਸੋ ਭੀੜਾਂ ਦੇ ਵਿੱਚ ਇਹੋ ਜਿਹੇ ਵਰਤਾਰੇ ਜਿਹੜੇ ਹੁੰਦੇ ਆ ਉਹ ਬਹੁਤ ਨਿੰਦਣ ਯੋਗ ਆ। ਕਈ ਵਾਰ ਉਹ ਕੋਈ ਰੁਤਬਾ ਨਹੀਂ ਦੇਖਦੇ, ਕਈ ਵਾਰ ਬੰਦੇ ਦੀ ਕੋਈ ਹਾਲਤ ਹੈਸੀਅਤ ਕੁਛ ਨਹੀਂ ਦੇਖਦੇ, ਤੋ ਭੀੜ ਦੇ ਵਿੱਚ ਜਿਹੜਾ ਆਉਂਦਾ ਉਹ ਆਪਦੀ ਚਲਾਉਂਦਾ। ਸੋ ਇਹ ਜਿਹਾ ਕੁਛ ਹੁੰਦਾ ਮੈਂ ਦੇਖਿਆ, ਰੋਜ਼ ਇਹੋ ਜਿਹੀਆਂ ਵੀਡੀਓ ਆਉਂਦੀਆਂ, ਪਰ ਉਹ ਵੀਡੀਓ ਦੀ ਪ੍ਰੋਬਲਮ ਇਹ ਹੁੰਦੀ ਹੈ ਵੀ ਉਹਨਾਂ ਦੀ ਕੋਈ ਸੰਖੇਪ ਦੇ ਵਿੱਚ ਵੀ ਨਹੀਂ ਕੋਈ ਦੱਸਦਾ ਵੀ ਇਹ ਕਾਰਨ ਕੀ ਹੈ, ਕਿੱਥੇ ਕੀ ਹੈ। ਫਿਰ ਅੰਦਾਜ਼ੇ ਲਾ ਜਾਂਦੇ ਆ, ਅੰਦਾਜ਼ੇ ਲਾ ਕੇ ਕਈ ਵਾਰੀ ਤਾਂ ਫਿਰ ਉਹੋ ਜਿਹੇ ਰੂਪ ਰੰਗ ਰੂਪ ਦੇ ਦਿੱਤਾ ਜਾਂਦਾ, ਉਹਨੂੰ ਮਜ਼੍ਹਬੀ ਰੰਗ ਵੀ ਦੇ ਦਿੱਤਾ ਜਾਂਦਾ ਵੀ ਇਹ ਮਜ਼੍ਹਬ ਦੀ ਲੜਾਈ ਆ ਆਪਸ ਵਿੱਚ। ਪਰ ਹੁੰਦੀ ਕਈ ਵਾਰੀ ਪਰਸਨਲ ਲੜਾਈ ਵੀ ਹੈ ਇਹਨਾਂ ਦੇ ਵਿੱਚ ਜਦੋਂ ਗੱਲਾਂ ਦਾ ਪਤਾ ਲੱਗਦਾ। ਪਰ ਮੇਰਾ ਮੰਨਣਾ ਇਹ ਹੈ ਜੀ ਵੀ ਜੇ ਕੋਈ ਵੀ ਲੋਕਲ ਕਿਸੇ ਇਹੋ ਜਿਹੀ ਵੀਡੀਓ ਆਉਂਦੀ ਹੈ ਤਾਂ ਲੋਕਲ ਤੁਹਾਡੇ ਸੈੱਲ ਅੱਜ ਕੱਲ੍ਹ ਮਿਲ ਹੀ ਜਾਂਦੇ ਆ, ਜਿੱਥੋਂ ਦੀ ਤਾਂ ਉੱਥੋਂ ਤੁਸੀਂ ਉਹਨੂੰ ਪੜਤਾਲੋ ਤੇ ਫਿਰ ਉਹਦਾ ਸੱਚ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰੋ। ਦੂਜੇ ਪਾਸੇ ਜਿਹੜੀ ਆਰਬਿਟ ਕਾਂਡ ਦੀ ਗੱਲ ਹੋਈ ਆ ਤਾਂ ਇਹ ਇੱਕ ਬਹੁਤ ਭਖਿਆ ਮਸਲਾ ਸੀ ਜੀ। ਉਸ ਟਾਈਮ ਅਕਾਲੀ ਸਰਕਾਰ ਦੇ ਗਲੇ ਦੀ ਹੱਡੀ ਬਣਿਆ ਸੀ, ਪਰ ਬਾਦਲ ਸਰਕਾਰ ਨੇ ਜੀ ਇਹ ਬਾਹਰ ਦੀ ਬਾਹਰ ਕੋਰਟ ਤੋਂ ਜਿਹੜਾ ਰਾਜੀਨਾਮਾ ਕਰ ਲਿਆ ਸੀ ਉਸ ਟਾਈਮ 30 ਲੱਖ ਰੁਪਈਆ ਦੇ ਕੇ, ਤੇ ਉਹ ਜਿਹੜੀ ਔਰਤ ਜਿਹੜੀ ਕਿ ਬੱਚੀ ਦੀ ਮਾਂ ਸੀ ਉਹ ਉਸ ਟਾਈਮ ਮੁਨਕਰ ਹੋ ਗਈ ਸੀ ਆਪਣੇ ਗਵਾਹਾਂ ਬਿਆਨਾਂ ਤੋਂ, ਤੇ ਦੂਜੇ ਗਵਾਹ ਵੀ ਸਾਰੇ ਮੁੱਕਰ ਗਏ ਸਨ, ਤੇ ਇਸ ਕਰਕੇ ਕੱਲ ਜਿਹੜੇ ਉਹ ਬਰੀ ਹੋ ਗਏ। ਤਾਂ ਆਲਰੇਡੀ ਕਲੀਅਰ ਸੀ ਗੱਲ ਜਿਸ ਦਿਨ ਉਹਨਾਂ ਨੇ ਆਪਣਾ ਜਿਹੜਾ ਸਮਝੌਤਾ ਕਰ ਲਿਆ ਸੀ ਜਾਂ ਕਹਿ ਦਈਏ ਵੀ ਕੁਝ ਪੈਸਿਆਂ ਵੱਟੇ ਆਪਣੀ ਬੱਚੀ ਦੀ ਕੁਰਬਾਨੀ ਨੂੰ ਜਾਂ ਆਪਣੀ ਬੱਚੀ ਦੀ ਮੌਤ ਨੂੰ ਉਹਨਾਂ ਨੇ ਕੁਝ ਇੱਕ ਪੈਸਿਆਂ ਵੱਟੇ ਛੱਡਤਾ ਸੀ। ਪਰ ਗੱਲ ਇਹ ਆ ਜਾਂਦੀ ਹੈ ਜੀ ਵੀ ਬਹੁਤ ਪੱਖ ਤੋਂ ਸੋਚਣਾ ਪੈਂਦਾ। ਜੇ ਤਾਂ ਹੁਣ ਇੱਕ ਪੱਖ ਤਾਂ ਇਹ ਆ ਵੀ ਇੱਕ ਗਰੀਬੀ ਆ ਤੇ ਗਰੀਬੀ ਦੇ ਵਿੱਚ ਹਰ ਰੋਜ਼ ਉਹ ਮਰ ਰਹੇ ਆ, ਹਰ ਰੋਜ਼ ਮਰਦੇ ਆ ਤੇ ਉਹਨਾਂ ਨੂੰ ਜੇ ਪੈਸਾ ਮਿਲ ਗਿਆ ਉਹਨਾਂ ਦੀ ਰਹਿੰਦਿਆਂ ਦੀ ਜ਼ਿੰਦਗੀ ਸੁਖਾਲੀ ਹੋਊਗੀ। ਉਹ ਇੱਕ ਹਾਦਸਾ ਸੀ, ਹਾਦਸਾ ਵਾਪਰ ਗਿਆ, ਬੰਦਾ ਕੋਈ ਵੀ ਕਿਸੇ ਨੂੰ ਜਾਣ ਬੁੱਝ ਕੇ ਨਹੀਂ ਕਰਦਾ ਹੁੰਦਾ, ਪਰ ਕਈ ਵਾਰੀ ਹੋ ਜਾਂਦਾ ਬੰਦੇ ਨੂੰ ਲੱਗਦਾ ਤਾਂ ਹੁੰਦਾ ਵੀ ਮੈਂ ਉਂਜੀ ਥੋੜਾ ਬਹੁਤ ਕਰਦਾ ਤੇ ਮੰਨ ਲਿਆ ਕਿਸੇ ਨੂੰ ਧੱਕਾ ਮਾਰਿਆ ਤੇ ਉਹਦਾ ਡਿੱਗ ਕੇ ਸਿਰ ਹੀ ਪਾਟ ਗਿਆ, ਥੋੜਾ ਸੋਚਿਆ ਹੁੰਦਾ ਉਹਨੇ ਵੀ ਉਹਨੂੰ ਸਿਰ ਪਾੜਨ ਲਈ ਧੱਕਾ ਮਾਰਿਆ। ਪਰ ਗੱਲ ਇਹ ਆ ਜਾਂਦੀ ਹੈ ਵੀ ਜਦੋਂ ਮੇਰੇ ਵਰਗੇ ਨੂੰ ਕਹਿਣਾ ਸੌਖਾ, ਬਹੁਤ ਲੋਕ ਕੱਲ ਦੇ ਕਹਿ ਰਹੇ ਆ ਵੀ ਜ਼ਮੀਰ ਵੇਚਤੀ, ਮਾਂ ਬਾਪ ਨੇ ਉਸ ਬੱਚੀ ਦੀ ਆਤਮਾ ਕੀ ਕਹੂਗੀ, ਯੇ ਵੋ। ਪਰ ਦੂਜੇ ਪਾਸੇ ਤੁਸੀਂ ਇਹ ਵੀ ਦੇਖੋ ਵੀ ਜਿਹੜਾ ਗਰੀਬੀ ਦੀ ਥੱਲੋਂ ਜਿਉਂ ਰਿਹਾ ਤੇ ਹਰ ਰੋਜ਼ ਹੀ ਮਰ ਰਿਹਾ ਤੇ ਉਹਨੂੰ ਜੋ 30 ਲੱਖ ਦੀ ਆਫਰ ਜਾਂ ਨੌਕਰੀ ਦੀ ਆਫਰ ਹੁੰਦੀ ਹੈ ਤਾਂ ਉਹ ਫਿਰ ਇਹੀ ਸੋਚ ਆਊਗੀ, ਉਹਦਾ ਆਲਾ ਦੁਆਲਾ ਵੀ ਇਹੀ ਕਹੂਗਾ ਵੀ ਦੇਖ ਕੁਛ ਨੀ ਨਿਕਲਣਾ ਏਡੇ ਵੱਡੇ ਪਰਿਵਾਰ ਨਾਲ, ਬਾਦਲਾਂ ਨਾਲ ਮੱਥਾ ਲਾ ਕੇ ਤੈਨੂੰ, ਨਾ ਤੁਹਾਨੂੰ ਕੋਈ ਇਹਦੇ ਚੋਂ ਕਿਸੇ ਕਿਸਮ ਦੀ ਤੁਹਾਨੂੰ ਕਮਾਈ ਆਉਣੀ ਹੈ, ਨਾ ਤੁਹਾਡੀ ਰੋਜ਼ੀ ਰੋਟੀ ਚੱਲਣੀ ਹੈ, ਤੁਹਾਨੂੰ ਰੋਲ ਕੇ ਰੱਖ ਦੇਣਗੇ ਪਰਿਵਾਰ ਵੱਡੇ ਲੋਕ ਆ, ਫਿਰ ਤੁਸੀਂ ਜਿਹੜੀ ਬੱਚੀ ਆ ਉਹ ਵੀ ਨਹੀਂ ਵਾਪਸ ਆਉਂਦੀ, ਚਾਹੇ ਜਿੰਨਾ ਮਰਜ਼ੀ ਜ਼ੋਰ ਲਾ ਲਓ ਤਾਂ ਗਈ, ਤੇ ਕਿਉਂ ਨਾ ਤੁਸੀਂ ਰਹਿੰਦੇ ਦੂਜੇ ਜਵਾਕਾਂ ਦਾ ਰਾਹ ਤਾਂ ਪੱਧਰਾ ਕਰ ਦਿਓ, ਸੁਖਾਲਾ ਕਰ ਦਿਓ। ਸੋ ਮੈਨੂੰ ਲੱਗਦਾ ਕਿਤੇ ਨਾ ਕਿਤੇ ਇਹ ਜਿਹੜੀ ਹੁੰਦੀਆਂ ਗੱਲਾਂ ਇਹਨਾਂ ਨਾਲ ਇਹ ਫੈਸਲੇ ਹੁੰਦੇ ਆ। ਫਿਰ ਇੱਕ ਪਹਿਲੂ ਜਿਹੜਾ ਦੂਰੋਂ ਦੇਖਣ ਵਾਲੇ ਨੂੰ ਸਿਰਫ ਇੱਕ ਪਹਿਲੂ ਦਿੰਦਾ, ਪਰ ਜਦੋਂ ਤੁਸੀਂ ਵਿੱਚ ਹੁੰਦੇ ਹੋ ਜਾਂ ਤੁਹਾਡੇ ਆਪਣੇ ਤੇ ਪੈਂਦੀ ਆ ਉਦੋਂ ਬਹੁਤ ਸਾਰੇ ਪਹਿਲੂ ਦਿਖਦੇ ਆ। ਇਸ ਕਰਕੇ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਜਿਹੜੀਆਂ ਹਾਲਾਤ ਸੀ ਜਾਂ ਘਰ ਦੇ ਹਾਲਾਤਾਂ ਨੇ ਇਹ ਜਿਹੜਾ ਕੌੜਾ ਘੁੱਟ ਪੀਣ ਲਈ ਉਹਨਾਂ ਨੂੰ ਮਜਬੂਰ ਕੀਤਾ
ਜੀ। ਤੇ ਬਰਾੜ ਸਾਹਿਬ ਇਹਨਾਂ ਨੇ ਇੱਕ ਲਿਖਿਆ ਸੀ ਕਿ ਅੰਬਾਲੇ ਦੇ ਇੱਕ ਸਰਦਾਰ ਮੁੰਡੇ ਨੂੰ ਸ਼ਰੇਆਮ ਪੱਥਰਾਂ ਨਾਲ ਮਾਰਿਆ ਜਾ ਰਿਹਾ ਹੈ ਤੇ ਕੋਈ ਵੀ ਉਹਦੀ ਜਿਹੜੀ ਹੈਲਪ ਨਹੀਂ ਕਰ ਰਿਹਾ। ਇਸ ਸਾਰਾ ਜਿਹੜਾ ਵਰਤਾਰਾ ਉੱਥੇ ਹੋ ਰਿਹਾ ਸੀ ਉਹਦੇ ਬਾਰੇ ਵੀ ਇਹਨਾਂ ਨੇ ਪੁੱਛਿਆ ਕਿ ਇਹੋ ਜਿਹਾ
ਭੀੜ ਦੇ ਕੀਤੇ ਹੋਏ ਕੰਮ ਹੁੰਦੇ ਆ ਜਿਹਨਾਂ ਨੂੰ ਪੂਰਨ ਦੀ ਜਾਣਕਾਰੀ ਨਹੀਂ ਆ ਰਹੀ ਉਸ ਚੀਜ਼ ਦੀ ਤੇ, ਪਰ ਉਹਨੂੰ ਮਜ਼ਹਬ ਨਾਲ ਨਾ ਜੋੜ ਕੇ ਦੇਖਿਆ ਜਾਵੇ। ਹੋ ਸਕਦਾ ਕੋਈ ਪਰਸਨਲ ਇਸ਼ੂ ਹੋਵੇ ਇਹਨਾਂ ਦਾ, ਪਰਸਨਲ ਗੱਲ ਹੋਵੇ ਕਿਸੇ ਰੂਪ ਦੀ, ਉਹ ਇੱਕ ਦੋ ਦਿਨਾਂ ਦੇ ਵਿੱਚ ਇਹਦੇ ਪਰਦੇ ਤਾਂ ਲੈ ਜਾਣਗੇ, ਪਰ ਹਜੇ ਤੱਕ ਉਹਦੀ ਗੱਲ ਕਲੀਅਰ ਨਹੀਂ ਹੋ ਰਹੀ
ਜੀ। ਸੋ ਅੱਜ ਦੀਆਂ ਮੇਨ ਸੁਰਖੀਆਂ ਵੱਲ ਚੱਲਦੇ ਆਂ ਬਰਾੜ ਸਾਹਿਬ ਤੋਂ, ਜੋ ਪਹਿਲੀ ਸੁਰਖੀ ਦਿਸ ਰਹੀ ਹੈ ਮੈਨੂੰ ਉਹਦੇ ਵਿੱਚ ਕਿ ਮਾਇਆਵਤੀ ਨੇ ਦਿੱਤਾ ਰਾਜ ਸਭਾ ਤੋਂ ਅਸਤੀਫਾ। ਸੋ ਇਸ ਬਾਰੇ ਚਰਚਾ ਕਰੋ ਕੁਛ।
ਬਿਲਕੁਲ ਜੀ, ਜਿਹੜਾ ਮਾਇਆਵਤੀ ਆਪਣੇ ਆਪ ਨੂੰ ਦਲਿਤ ਲੀਡਰ ਜਿਹੜੇ ਕਹਾਉਂਦੇ ਆ ਤੇ ਇੱਕ ਦਲਿਤ ਪਾਰਟੀ ਨਾਲ ਉਹਨਾਂ ਦਾ ਜਿਹੜਾ ਉਹਨਾਂ ਦਾ ਉਦੋਂ ਦੀ ਉਹ ਕਮਾਂਡ ਕਰਦੇ ਆ ਤੇ ਕੱਲ ਰਾਜ ਸਭਾ ਦੇ ਵਿੱਚ ਉਹਨਾਂ ਨੇ ਬੋਲਣ ਦੀ ਕੋਸ਼ਿਸ਼ ਕੀਤੀ ਕਿਸੇ ਮੁੱਦੇ ਦੇ ਉੱਤੇ ਤੇ, ਪਰ ਉਹਨਾਂ ਨੇ ਬਾਰ ਬਾਰ ਉਹਨਾਂ ਨੂੰ ਟੋਕਿਆ ਗਿਆ ਤੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸਭਾਪਤੀ ਬਣੀਓ, ਤਾਂ ਉਹ ਉਸ ਟਾਈਮ ਉਹਨਾਂ ਨੇ ਫਿਰ ਇਸ ਚੀਜ਼ ਤੋਂ ਗੁੱਸੇ ਚ ਹੋ ਕੇ ਬਾਹਰ ਆ ਗਏ ਤੇ ਕਹਿੰਦੇ ਵੀ ਮੈਨੂੰ ਜਦੋਂ ਬੋਲਣ ਹੀ ਨਹੀਂ ਦੇਣਾ ਤਾਂ ਮੇਰਾ ਇੱਥੇ ਹੋਣਾ ਜਾਂ ਨੁਮਾਇੰਦਗੀ ਕਰਨਾ ਮਾਇਨੇ ਨਹੀਂ ਰੱਖਦਾ। ਉਹਨਾਂ ਦਾ ਜਿਹੜਾ ਤੀਰ ਆ ਪੂਰਾ ਟਿਕਾਣੇ ਤੇ ਲੱਗਿਆ ਜੀ, ਦਲਿਤ ਮੁੱਦੇ ਦੇ ਨਾਂ ਦੇ ਉੱਤੇ ਉਹ ਜਿੱਥੇ ਲੋਕਾਂ ਦੇ ਦਲਿਤ ਲੋਕਾਂ ਦੇ ਵਿੱਚ ਦੁਬਾਰਾ ਉਹਨਾਂ ਦੀ ਚਰਚਾ ਛਿੜੂਗੀ ਵੀ ਸਾਡੇ ਲਈ ਮਾਇਆਵਤੀ ਨੇ ਰਾਜ ਸਭਾ ਚ ਅਸਤੀਫਾ ਦਿੱਤਾ, ਦੂਜੇ ਪਾਸੇ ਉਹ ਜਿਹੜਾ ਸਰਕਾਰ ਦੇ ਉੱਤੇ ਵੀ ਪ੍ਰੈਸ਼ਰ ਬਣੂਗਾ ਤੇ ਸਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਰਾਜ ਸਭਾ ਦੇ ਵਿੱਚ ਜਿਹੜੀ ਕਿਤੇ ਨਾ ਕਿਤੇ ਸਾਡੀ ਹੈਗੀ ਆ ਰਾਜ ਸਭਾ ਦੇ ਵਿੱਚ ਜਿਹੜੀ ਸਰਕਾਰ ਦੀ ਜਿਹੜੀ ਕਮਜ਼ੋਰੀ ਆ, ਸਰਕਾਰ ਜਿੱਥੇ ਘੱਟ ਗਿਣਤੀ ਦੇ ਵਿੱਚ ਆ ਰਾਜ ਸਭਾ ਦੇ ਵਿੱਚ, ਤੇ ਇਸ ਕਰਕੇ ਰਾਜ ਸਭਾ ਦਾ ਜਿਹੜਾ ਹਥਿਆਰ ਆ ਉਹ ਵਿਰੋਧੀ ਧਿਰਾਂ ਪੂਰੇ ਜ਼ੋਰਾਂ ਸ਼ੋਰਾਂ ਨਾਲ ਵਰਤਦੀਆਂ। ਤੇ ਹੁਣ ਦੇਖਦੇ ਹਾਂ ਜੀ ਵੀ ਮਨਜ਼ੂਰ ਅਸਤੀਫਾ ਹੁੰਦਾ ਜਾਂ ਨਹੀਂ ਹੁੰਦਾ, ਇਹ ਵੱਖਰੀ ਗੱਲ ਆ। ਫਿਲਹਾਲ ਮਾਇਆਵਤੀ ਦਾ ਜਿਹੜਾ ਮੇਰੇ ਹਿਸਾਬ ਨਾਲ ਜੋ ਉਹਨਾਂ ਨੇ ਪਤਾ ਚੱਲਿਆ ਉਹ ਉਹਨਾਂ ਦੇ ਹੱਕ ਚ ਭੁਗਤਦਾ ਦਿਖਾਈ ਦੇ ਰਿਹਾ
ਜੀ। ਤੇ ਖੁਦਕੁਸ਼ੀਆਂ ਤੇ ਸਰਕਾਰ ਨੂੰ ਨੋਟਿਸ, ਸੋ ਇਹ ਕੀ ਨੋਟਿਸ ਜਿਹੜਾ ਸਰਕਾਰ ਨੂੰ ਦਿੱਤਾ ਹੈ ਇਹਦੇ ਬਾਰੇ ਵੀ ਤੁਸੀਂ ਦੱਸੋ।
ਦੇਖੋ ਖੁਦਕੁਸ਼ੀਆਂ ਦੇ ਮਾਮਲੇ ਦੇ ਵਿੱਚ ਹਾਈਕੋਰਟ ਦੇ ਵਿੱਚ ਬਹੁਤ ਪਹਿਲਾਂ ਕੇਸ ਚੱਲਿਆ ਸੀ ਤੇ 2015 ਚ ਸਰਕਾਰ ਨੂੰ ਨੋਟਿਸ ਦਿੱਤਾ ਸੀ ਵੀ ਇਹਦੀ ਪੜਤਾਲ ਕਰਕੇ ਇੱਕ ਰਿਪੋਰਟ ਪੇਸ਼ ਕਰੀ ਜਾਵੇ ਕੋਰਟ ਦੇ ਵਿੱਚ, ਪਰ ਉਹ ਉਦੋਂ ਜਿਹੜੀ ਬਾਦਲ ਸਰਕਾਰ ਬਣੀ ਉਹਦੀ ਕੋਈ ਵੀ ਜਵਾਬਦੇਹੀ ਨਹੀਂ ਕੀਤੀ ਗਈ। ਤਾਂ ਹੁਣ ਜਦੋਂ ਪਟੀਸ਼ਨ ਕਰਤਾ ਨੇ ਦੁਬਾਰੇ ਉਸ ਚੀਜ਼ ਨੂੰ ਹੰਘਾਲਿਆ ਤਾਂ ਉਹਨਾਂ ਨੂੰ ਦੱਸਿਆ ਗਿਆ ਵੀ 2000 ਤੋਂ ਲੈ ਕੇ 10,000 ਬੰਦਾ ਹੁਣ ਤੱਕ ਸੁਸਾਈਡ ਕਰ ਗਿਆ। ਸੋ ਕੋਈ ਛੋਟਾ ਮੋਟਾ ਅੰਕੜਾ ਨਹੀਂ ਤੇ ਸਰਕਾਰਾਂ ਕਿਉਂ ਨਹੀਂ ਕੋਈ ਪਾਲਿਸੀਜ਼ ਲੈ ਕੇ ਆਉਂਦੀਆਂ। ਪਰ ਦੂਜੇ ਪਾਸੇ ਟੀ ਹੱਕ ਨਾਂ ਦੀ ਜਿਹੜੀ ਕਮੇਟੀ ਬਣਾਈ ਆ ਪੰਜਾਬ ਗਵਰਨਮੈਂਟ ਨੇ ਤੇ ਉਹ ਕੰਮ ਸ਼ੁਰੂ ਕਰ ਚੁੱਕੀ ਆ ਜਦੋਂ ਦੀ ਕਾਂਗਰਸ ਸਰਕਾਰ ਆਈ ਆ। ਪਰ ਇਹਨਾਂ ਨੇ ਉਹ ਪਿਛਲੇ 2 ਸਾਲਾਂ ਦਾ ਕੋਰਟ ਨੇ ਮੰਗਿਆ ਵੀ ਕਿਉਂ ਨੀ ਐਕਸ਼ਨ ਕੀਤਾ, ਜਿਹਦੇ ਚ ਜ਼ਿਆਦਾਤਰ ਜ਼ਿੰਮੇਵਾਰ ਕਹਿ ਸਕਦੇ ਅਕਾਲੀ ਸਰਕਾਰ ਸੀ ਜਿਹਨੇ ਕੋਈ ਐਕਸ਼ਨ ਨੀ ਕੀਤਾ, ਤੇ ਹੁਣ ਕਾਂਗਰਸ ਨੇ ਆਪਦੇ ਜਾਣੇ ਐਕਸ਼ਨ ਕੀਤਾ ਤੇ ਪਰ ਉਹਨਾਂ ਨੂੰ ਜਿਹੜਾ ਅਫੀਸ਼ੀਅਲ ਕੋਰਟ ਨੂੰ ਜਿਹੜੇ ਅੰਕੜੇ ਦੇਣੇ ਪੈਣੇ ਆ, ਕਿਉਂਕਿ ਕੋਰਟ ਨੇ ਹੁਣ ਉਹਨਾਂ ਨੂੰ ਡੈਡਲਾਈਨ ਦਿੱਤੀ ਆ ਤੇ ਕਿਹਾ ਵੀ ਛੇਤੀ ਇਸ ਨੋਟਿਸ ਦਾ ਜਵਾਬ ਦਿੱਤਾ ਜਾਵੇ। ਤੇ ਮੈਨੂੰ ਉਮੀਦ ਆ ਵੀ ਜਿਹੜਾ ਟੀ ਹੱਕ ਕਮੇਟੀ ਬਣਾਈ ਹੋਈ ਆ ਤੇ ਜਿਹਨੇ ਆਪਦੇ ਫੈਸਲੇ ਲਾਗੂ ਕਰਵਾਏ ਆ ਉਹਦੀ ਰਿਪੋਰਟ ਆ ਜਿਹੜੀ ਹੁਣ ਸਬਮਿਟ ਕੀਤੀ ਜਾਊਗੀ। ਪਰ ਇਹਨਾਂ ਨਾਲ ਜ਼ਮੀਨੀ ਪੱਧਰ ਦੇ ਉੱਤੇ ਇਹ ਖਬਰਾਂ ਨਾਲ ਮੈਨੂੰ ਨੀ ਲੱਗਦਾ ਕੋਈ ਬਾਹਲਾ ਫਰਕ ਆਉਣ ਵਾਲਾ। ਬਾਹਲਾ ਫਰਕ ਤਾਂ ਆਉਣ ਦੇ ਉੱਤੇ ਬਹੁਤ ਟਾਈਮ ਲੱਗੂਗਾ, ਘੱਟੋ ਘੱਟ ਇੱਕ ਦਹਾਕਾ ਲੱਗੂਗਾ ਇਹਨੂੰ ਰਿਟਰਨ ਹੋਣ ਤੇ, ਹਾਲਾਤਾਂ ਸੁਧਾਰਨ ਦੇ ਉੱਤੇ ਜ਼ਿਮੀਦਾਰ ਦੀਆਂ, ਕਿਉਂਕਿ ਜ਼ਿਮੀਦਾਰ ਦੀ ਹਾਲਤ ਆ ਜਿਹੜੀ ਉਹ ਰਾਤੋ ਰਾਤ ਨਹੀਂ ਸੁਧਰਦੀ ਹੁੰਦੀ, ਉਹਦੇ ਉੱਤੇ ਸਾਲਾਂ ਵੱਧੀ ਲੱਗ ਜਾਂਦੇ ਆ ਕਿਸੇ ਵੀ ਚੀਜ਼ ਨੂੰ ਸੈੱਟ ਕਰਨ ਦੇ ਉੱਤੇ।
ਜੀ ਬਰਾੜ ਸਾਹਿਬ, ਤੇ ਉਸ ਤੋਂ ਬਾਅਦ ਗੱਲ ਆਪਣੇ ਭਾਰਤ ਪਾਕ ਦੇ ਬਾਰਡਰ ਤੇ ਚੱਲ ਰਹੀ ਜੋ ਖਿੱਚੋਤਾਣਾ ਉਹਨੂੰ ਲੈ ਕੇ, ਸੋ ਪਾਕ ਨੇ ਜਿਹੜੇ ਪਾਕਿਸਤਾਨੀ ਸਕੂਲ ਜਿਹੜੇ ਆ ਉਹਨਾਂ ਨੂੰ ਉਹ ਆਪਣਾ ਨਿਸ਼ਾਨਾ ਬਣਾ ਰਹੇ ਨੇ ਤੇ ਇਸ ਕਾਰਵਾਈ ਦੇ ਵਿਚ ਮੋਗੇ ਤੇ ਜਿਹੜੇ 2 ਜਵਾਨ ਆ ਉਹ ਵੀ ਸ਼ਹੀਦ ਹੋਏ ਨੇ ਜੀ। ਮੋਗੇ ਦੇ ਇੱਕ ਜਵਾਨ ਦੇ ਸਮੇਤ 2 ਸ਼ਹੀਦ ਹੋਏ ਨੇ, ਸੋ ਇਸ ਬਾਰੇ ਕੀ ਕਹੋਗੇ?
ਬਿਲਕੁਲ ਜੀ, ਦੇਖੋ ਗੱਲ ਇਹ ਆ ਵੀ ਪਾਕਿਸਤਾਨ ਦੇ ਵਿੱਚ ਜਿਹੜਾ ਪਾਕਿਸਤਾਨ ਨਾਲ ਜਿਹੜੀ ਬਾਰਡਰ ਦੇ ਉੱਤੇ ਸਾਡੀ ਸਮਝੌਤਾ ਸੀਜ਼ ਫਾਇਰ ਦਾ, ਫਾਇਰ ਸੀਜ਼ ਕਰਨ ਦਾ, ਪਰ ਉਹ ਸੀਜ਼ ਨਹੀਂ ਕੀਤੇ ਹੋਏ ਤੇ ਉਹ ਜਦੋਂ ਜੀ ਕਰਦਾ ਉਹਦੀ ਉਲੰਘਣਾ ਕੀਤੀ ਜਾਂਦੀ ਹੈ ਤੇ ਉਲੰਘਣਾ ਜਦੋਂ ਤਾਂ ਬਾਰਡਰ ਦੇ ਉੱਤੇ ਹੁੰਦੀ ਆ ਆਪਸ ਵਿੱਚ ਹੁੰਦੀ ਆ, ਗੱਲ ਵੱਖਰੀ ਹੁੰਦੀ ਆ, ਪਰ ਜਦੋਂ ਆ ਕੇ ਕਿਤੇ ਨਾ ਕਿਤੇ ਜਿਹੜੇ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਜਾਂ ਸਿਵਲ ਸੈਕਟਰ ਦੇ ਵਿੱਚ ਜਿਹੜਾ ਕੁਛ ਕੀਤਾ ਜਾਂਦਾ ਤਾਂ ਉਦੋਂ ਬਹੁਤ ਦਿਲ ਦੁਖਦਾ ਜੀ। ਹੁਣ ਤਾਂ ਪਾਕਿਸਤਾਨ ਨੇ ਕੁਝ ਸਕੂਲਾਂ ਨੂੰ ਜਿਹੜਾ ਟਾਰਗੇਟ ਕੀਤਾ ਗਾ ਤੇ, ਪਰ ਹਲੇ ਤੱਕ ਇਹ ਕਹਿ ਸਕਦੇ ਆ ਵੀ ਜਿਹੜੇ ਬੱਚਿਆਂ ਨੂੰ ਪਹਿਲਾਂ ਉੱਥੋਂ ਬਚਾ ਲਿਆ ਗਿਆ ਸੀ, ਬੱਚਿਆਂ ਨੂੰ ਪਹਿਲਾਂ ਹੀ ਬੁਲਟ ਪਰੂਫ ਗੱਡੀਆਂ ਨਾਲ ਕੱਢ ਲਿਆ, ਕਿਤੇ ਕਿਤੇ ਬੱਚਤ ਰਹਿ ਗਈ ਹੈ। 217 ਬੱਚੇ ਨਹੀਂ ਉੱਥੇ ਸਨ ਤੇ ਨਹੀਂ ਬਹੁਤ ਵੱਡਾ ਹਾਦਸਾ ਵਾਪਰ ਜਾਣਾ ਸੀ, ਪਰ ਫਿਰ ਵੀ ਇਸ ਦੌਰਾਨ 2 ਜਿਹੜੇ ਜਵਾਨ ਸ਼ਹੀਦ ਹੋਇਆ ਨਾ, ਜੋ ਇੱਕ ਜਸਪ੍ਰੀਤ ਸਿੰਘ ਮੋਗੇ ਤੋਂ ਬਿਲੋਂਗ ਕਰਦੇ ਸੀ ਜਿਹੜੇ ਸਿਰਫ 19 ਸਾਲ ਦੀ ਉਮਰ ਦੇ ਵਿੱਚ ਪਹੁੰਚ ਗਏ ਸੀ ਤੇ ਹੁਣ 24 ਸਾਲ ਦੇ ਸਨ, ਤੇ ਉਹਨਾਂ ਨੇ ਹੁਣ ਉਹਨਾਂ ਦੇ ਵਿਆਹ ਦੀਆਂ ਚਰਚਾਵਾਂ ਘਰੇ ਚੱਲ ਰਹੀਆਂ ਸਨ, ਪਰ ਜਿਹੜਾ ਵਿਆਹ ਉਹਨਾਂ ਨੂੰ ਜਿਹੜੀ ਕਹਿੰਦੇ ਨੇ ਮੌਤ ਲਾੜੀ ਬਣ ਕੇ ਆ ਗਈ ਤੇ ਉਹ ਵਿਆਹ ਕੇ ਲੈ ਗਈ ਆ। ਪਰ ਕੁੱਲ ਮਿਲਾ ਕੇ ਜੀ ਦੇਖੋ, ਇੱਕ ਜਸਪ੍ਰੀਤ ਨੀ, ਜਿੰਨੇ ਵੀ ਜਵਾਨ ਜਿੱਥੇ ਵੀ ਸ਼ਹੀਦ ਹੋ ਰਹੇ ਆ, ਚਾਹੇ ਭਾਰਤ ਚ ਚਾਹੇ ਪਾਕਿਸਤਾਨ ਚ, ਇੱਕ ਹੋਮਿਓ ਦਾ ਸ਼ਿਕਾਰ ਹੋ ਰਹੇ ਆ, ਕੁਝ ਇੱਕ ਲੋਕਾਂ ਦੀ ਹੋਮਿਓ ਦਾ ਸ਼ਿਕਾਰ ਹੋ ਰਿਹਾ। ਕੱਲ ਹੀ ਮੈਂ ਮੇਰੀ ਲੰਮੀ ਚੌੜੀ ਗੱਲ ਚੱਲ ਰਹੀ ਸੀ ਦਵਿੰਦਰ ਧਾਲੀਵਾਲ ਨਾਲ, ਤਾਂ ਉਹ ਡ੍ਰੀਮ ਟਾਈਮਸ ਜਿਹੜੇ ਕਿ ਓਰਿਜਨਲ ਡ੍ਰੀਮ ਟਾਈਮਸ ਕਹਿੰਦੇ ਆ ਵੀ ਸਾਡੇ ਸੁਪਨ ਕਾਲ, ਤੇ ਉਹਨਾਂ ਦੀਆਂ ਸਟੋਰੀਆਂ ਦਾ ਉਹਨਾਂ ਨੂੰ ਤਰਜਮਾ ਕਰਨ ਲਈ ਮੈਂ ਪ੍ਰੇਰ ਰਿਹਾ ਵੀ ਕੋਸ਼ਿਸ਼ ਕਰੋ ਵੀ ਉਹਨਾਂ ਦੀਆਂ ਤਰਜਮਾ ਕਰੋ ਵੱਧ ਤੋਂ ਵੱਧ ਤਾਂ ਕਿ ਆਮ ਲੋਕਾਂ ਤੱਕ ਪਹੁੰਚਣ। ਤਾਂ ਉਹ ਜਿਹੜੇ ਉਹ ਲੋਕਾਂ ਦੇ ਇੱਕ ਬੜੀ ਪਿਆਰੀ ਗੱਲ ਲੱਗੀ ਜਿਹੜੀ ਕੱਲ ਮੈਨੂੰ ਦਵਿੰਦਰ ਨੇ ਸੁਣਾਈ, ਉਹ ਕਹਿੰਦੇ ਵੀ ਜਿਹੜੀ ਮਾਂ ਉਹ ਨਾ ਵੰਡੀ ਜਾ ਸਕਦੀ ਆ, ਨਾ ਉਹਦੇ ਤੇ ਲੀਕ ਖਿੱਚੀ ਜਾ ਸਕਦੀ ਆ, ਨਾ ਉਹਦੇ ਤੇ ਸਰਹੱਦਾਂ ਬਣਾਈਆਂ ਜਾ ਸਕਦੀਆਂ, ਫਿਰ ਧਰਤੀ ਸਾਡੀ ਮਾਂ ਤੇ ਇਹਦੇ ਤੇ ਤੁਸੀਂ ਕੌਣ ਹੁਣ ਲੀਕਾਂ ਖਿੱਚਣ ਵਾਲੇ ਤੇ ਸਰਹੱਦਾਂ ਬਣਾਉਣ ਵਾਲੇ। ਇਹ ਓਰਿਜਨਲਾਂ ਦਾ ਇੱਕ ਪਹਿਲਾ ਰੂਲ ਆ, ਤੇ ਦੂਜਾ ਉਹਨਾਂ ਦਾ ਰੂਲ ਆ ਵੀ ਜੋ ਧਰਤੀ ਉਪਜ ਰਹੀ ਆ, ਜੋ ਕੁਛ ਕਰ ਰਹੀ ਆ, ਉਹਨੂੰ ਤੁਸੀਂ ਬਦਲਾਅ ਕਰਨ ਵਾਲੇ ਕਿਉਂ ਹੁੰਦੇ ਹੋ? ਜੇ ਬੁਸ਼ ਬਣਾ ਰਹੀ ਆ, ਬੁਸ਼ ਆਉਣ ਦਿਓ, ਜੋ ਕੁਛ ਉਗਾ ਰਹੀ ਆ ਉਹ ਸਾਡੇ ਲਈ ਤਾਂ ਉਗਾ ਰਹੀ ਹੈ, ਸਾਨੂੰ ਤਾਂ ਪਾਲਣ ਪੋਸ਼ਣ ਕਰ ਲਈ, ਜਿਹੜੇ ਉਹਦੇ ਸੀ ਜੀਵ ਜੰਤੂ ਜਿੰਨੇ ਸੀ ਸਾਡੇ ਪਾਲਣ ਪੋਸ਼ਣ ਲਈ ਉਹ ਹਰ ਚੀਜ਼ ਪੈਦਾ ਕਰ ਰਹੀ ਆ, ਤਾਂ ਤੁਸੀਂ ਉਹਦੇ ਨਾਲ ਖਿਲਵਾੜ ਕਰਨ ਵਾਲੇ ਕੌਣ ਹੁੰਦੇ ਹੋ? ਸੋ ਉਹਨਾਂ ਦੀਆਂ ਜਿਹੜੀਆਂ ਡ੍ਰੀਮ ਟਾਈਮ ਸਟੋਰੀਆਂ ਦੇ ਵਿੱਚੋਂ ਬੜੀਆਂ ਗਜ਼ਬ ਦੀਆਂ ਗੱਲਾਂ ਜਿਹੜੀਆਂ ਚੰਗੀਆਂ ਲੱਗਦੀਆਂ ਜਿਹੜੀਆਂ ਸੁਣਨ ਨੂੰ, ਤੇ ਮੈਂ ਕੋਸ਼ਿਸ਼ ਆ ਵੀ ਕਿਵੇਂ ਨਾ ਕਿਵੇਂ ਨੌਜਵਾਨ ਇਸ ਚੀਜ਼ ਦੇ ਉਤਾਰੇ ਕਰਨ, ਉਤਾਰੇ ਕਰਕੇ ਸਰਲ ਭਾਸ਼ਾ ਚ ਸਾਡੇ ਤੱਕ ਪਹੁੰਚਾਉਣ। ਸੋ ਜਿਹੜੀ ਇਹ ਧਰਤੀ ਮਾਂ, ਇਹਦੀਆਂ ਤੇ ਲੀਕਾਂ ਖਿੱਚੀਆਂ, ਸਰਹੱਦਾਂ ਬਣਾਈਆਂ ਜਿਹਦੇ ਅਸੀਂ ਹੱਕਦਾਰ ਨਹੀਂ ਸੀ, ਇਹ ਸਾਨੂੰ ਬਹੁਤ ਸਾਰੇ ਥੋੜੇ ਬਹੁਤ ਜਿਹੜੇ ਹੋਮਿਓ ਦੇ ਸ਼ਿਕਾਰ ਜਾਂ ਚੌਧਰਾਂ ਦੇ ਸ਼ਿਕਾਰ ਲੋਕਾਂ ਨੇ ਇਹ ਜਿਹੜੀਆਂ ਸਰਹੱਦਾਂ ਦੇ ਵਿੱਚ ਕੈਦ ਕਰਕੇ ਰੱਖਤਾ, ਤੇ ਉਸੇ ਦੇ ਨਤੀਜੇ ਆ ਜੀ ਰੋਜ਼ ਜਿਹੜੀਆਂ ਗੋਲਾਬਾਰੀਆਂ, ਰੋਜ਼ ਜਿਹੜੀਆਂ ਮਾਵਾਂ ਦੇ ਪੁੱਤ ਤੁਰਦੇ ਆ।
ਜੀ ਬਿਲਕੁਲ ਵਿਰਾਟ ਸਾਹਿਬ, ਧਰਤੀ ਦੀ ਗੱਲ ਕਰੀਏ ਭਾਵੇਂ ਕਿਸੇ ਵੀ ਕਲਚਰ ਚ ਹੋਈਏ, ਜੇ ਅਸੀਂ ਇਹਨੂੰ ਮਾਂ ਕਹਿੰਦੇ ਆ ਤੇ ਹਨਾ, ਕਈ ਕਲਚਰ ਦੇ ਵਿੱਚ ਇਹਨਾਂ ਨੂੰ ਮਦਰ ਨੇਚਰ ਕਿਹਾ ਜਾਂਦਾ, ਇੱਧਰ ਇਹ ਕਹਿੰਦੇ ਆ। ਸੋ ਗੱਲ ਬਿਲਕੁਲ ਠੀਕ ਹੈ ਕਿ ਇਹਨਾਂ ਦੇ ਉੱਤੇ ਲੀਕਾਂ ਜਾਂ ਵੰਡੀਆਂ ਪਾਉਣ ਵਾਲੇ ਅਸੀਂ ਕੌਣ ਹੁੰਦੇ ਆ? ਜੇ ਅਸੀਂ ਆਪਣੀ ਮਾਂ ਨੂੰ ਕਹੀਏ ਉਹ ਸਾਨੂੰ ਜੋ ਵੀ ਦਿੰਦੀ ਆ ਉਹ ਵਧੀਆ ਹੀ ਹੁੰਦਾ। ਸੋ ਇਸ ਅੰਦਾਜ਼ ਦੇ ਵਿੱਚ ਕਿੰਨੀ ਵਧੀਆ ਗੱਲ ਕਹੀ ਕਿ ਉਹਦੇ ਵਿੱਚ ਜੋ ਵੀ ਉੱਗ ਰਿਹਾ, ਜੋ ਵੀ ਚੀਜ਼ ਹੈ ਉਹ ਠੀਕ ਹੀ ਹੈ। ਪਰ ਗੱਲ ਇਹ ਹੁੰਦੀ ਆ ਕਿ ਸਾਨੂੰ ਕਈ ਵਾਰੀ ਨਹੀਂ ਪਤਾ ਲੱਗਦਾ ਕੋਈ ਜੜੀਆਂ ਬੂਟੀਆਂ ਹੀ ਲੈ ਲਓ ਆਪਣੇ ਆਯੁਰਵੇਦੀ ਦੀਆਂ ਹੋ ਗਈਆਂ ਸਾਡੇ ਲਈ, ਜਿਸ ਨੂੰ ਨਹੀਂ ਸਮਝ ਉਹਦੇ ਲਈ ਉਹ ਬਿਲਕੁਲ ਵੈਸੇ ਹੀ ਮਹਿਜ਼ ਇੱਕ ਬੁਸ਼ ਹੋਏਗੀ, ਪਰ ਜਿਹਨੂੰ ਸਮਝ ਹੈ ਉਹਦੇ ਲਈ ਉਹ ਦਵਾਈ ਦਾ ਕੰਮ ਕਰ ਜਾਂਦੀ ਹੈ। ਸੋ ਗੱਲ ਆਪੋ ਆਪਣੀ ਸਮਝ ਦੀ ਹੈ ਜੀ। ਤੇ ਬਰਾੜ ਸਾਹਿਬ ਇੱਕ ਖਬਰ ਜਿਹੜੀ ਮੈਨੂੰ ਲੱਗਦਾ ਪਿੱਛੇ ਜੇ ਵੀ ਤੁਸੀਂ ਇੱਕ ਪ੍ਰੋਗਰਾਮ ਦੇ ਵਿੱਚ ਗੱਲ ਕਰ ਰਹੇ ਸੀਗੇ ਕਿ ਜਿਹੜੀਆਂ ਚਚੇਰੀਆਂ ਭੈਣਾਂ ਜਿਹਨਾਂ ਨੇ ਕਹਾਣੀ ਬਣਾਈ ਸੀਗੀ ਕਿ ਉਹ ਹਨਾ ਡੁੱਬ ਗਈਆਂ, ਸੋ ਉਹ ਅੰਮ੍ਰਿਤਸਰ ਵਿੱਚੋਂ ਲੱਭ ਪਈਆਂ ਜੀ, ਤੇ ਕੁੜੀਆਂ ਨੇ ਪੁਲਿਸ ਨੇ ਮਾਪਿਆਂ ਦੇ ਹਵਾਲੇ ਕਰ ਦਿੱਤੀਆਂ ਨੇ।
ਬਿਲਕੁਲ ਜੀ, ਦੇਖੋ ਬਹੁਤ ਜਿਹੜਾ ਇਹ ਡਰਾਮਾ ਚੱਲਿਆ ਦੋ ਤਿੰਨ ਦਿਨ, ਤੇ ਮੈਨੂੰ ਲੱਗਦਾ ਹੈ, ਮੈਂ ਤਾਂ ਪਹਿਲਾਂ ਵੀ ਕਿਹਾ, ਫਿਲਮਾਂ ਤੇ ਬੱਚਿਆਂ ਨੂੰ ਗਾਣਿਆਂ ਤੇ ਜਿਹੜੇ ਕਲਚਰ ਪਰੋਸਿਆ ਜਾ ਰਿਹਾ ਜੀ ਸੋਸ਼ਲ ਮੀਡੀਆ ਤੇ, ਉਹਦੇ ਨਤੀਜਾ ਸੀ ਵੀ ਉਹ ਇੱਕ ਚੰਗੀ ਭਵਿੱਖ, ਉਹਨਾਂ ਨੂੰ ਇਹ ਨੀ ਪਤਾ ਵੀ ਬੱਚੇ ਦੇ ਜਿਹੜੇ ਮਾਂ ਬਾਪ ਦੇ ਕੋਲ ਤੋਂ ਵਧੀਆ ਭਵਿੱਖ ਹੋਰ ਕੋਈ ਨੀ ਹੁੰਦਾ ਜੇ ਮਾਂ ਬਾਪ ਦੀ ਤੁਸੀਂ ਛਤਰ ਛਾਇਆ ਚੋ, ਮਾਂ ਬਾਪ ਦੀ ਛਤਰ ਛਾਇਆ ਚੋ ਨਿਕਲ ਕੇ ਮੁਸੀਬਤਾਂ ਹੀ ਘੇਰ ਰਹੀਆਂ, ਭਵਿੱਖ ਭੁੱਖ ਕੋਈ ਨੀ ਮਿਲਦਾ, ਉਹ ਤਾਂ ਕਿਸੇ ਦੇ ਪੈਰ ਹੇਠ ਬਟੇਰਾ ਆਉਂਦਾ ਹੁੰਦਾ ਗਿਣਤੀ ਦੇ ਕਹਿੰਦੇ ਹੇਠ, ਤੇ ਉਹ ਪਰ ਉਹਨੂੰ ਸ਼ੋਅ ਆਫ ਇੰਨਾ ਹੋ ਜਾਂਦਾ ਵੀ ਲੋ ਬੱਚੇ ਫਿਰ ਉਹ ਛੇਤੀ ਭਟਕ ਜਾਂਦੇ ਆ। ਸੋ ਇਹੀ ਕਿਤੇ ਨਾ ਕਿਤੇ ਮੈਨੂੰ ਕਾਰਨ ਦਿਖਾਈ ਦੇ ਰਿਹਾ, ਪਰ ਚਲੋ ਜੀ ਡਰਾਮੇ ਦਾ ਜਿਹੜਾ ਜਿਹੜਾ ਚੰਗਾ ਅੰਤ ਹੋਇਆ ਇਹੀ ਮੈਂ ਤਾਂ ਕਹੂੰਗਾ ਵੀ ਬੱਚੀਆਂ ਆਪਦੇ ਘਰੇ ਪਹੁੰਚ ਗਈਆਂ।
ਜੀ ਬਿਲਕੁਲ ਬਰਾੜ ਸਾਹਿਬ, ਸੋ ਇਹ ਇਹ ਕਲਚਰ ਇੱਕ ਬਹੁਤ ਅੱਜ ਕੱਲ ਹੋ ਰਿਹਾ ਕਿ ਜਿਹੜੀ ਖੁਦ ਆਪਣੀ ਕਹਿ ਲੋ ਕਿ ਇੰਡੀਪੈਂਡੈਂਟ ਹੋਣ ਦੀ ਗੱਲ ਹੋ ਗਈ, ਜਾਂ ਕਹਿ ਲੋ ਕਿ ਇਹ ਲੱਗਦਾ ਕਿ ਜਿਹੜੀ ਪੇਰੈਂਟਸ ਦੀ ਸੋਚ ਆ ਉਹ ਬੱਚਿਆਂ ਦੇ ਨਾਲ ਨਹੀਂ ਮਿਲਦੀ, ਸੋ ਉਹਨਾਂ ਦੇ ਫੈਸਲਿਆਂ ਤੇ ਪੇਰੈਂਟਸ ਦਾ ਜ਼ਿਆਦਾ ਹੱਥ ਹੁੰਦਾ, ਜਾਂ ਬੱਚਿਆਂ ਦੇ ਆਪਣੇ ਰਾਈਟਸ ਜਿਹੜੇ ਆ ਉਹ ਹੋਣੇ ਚਾਹੀਦੇ ਆ। ਸੋ ਇਹ ਚੀਜ਼ ਕਿਤੇ ਨਾ ਕਿਤੇ ਇੰਡੀਆ ਦੇ ਵਿੱਚ ਵੀ ਹੋ ਰਹੀ ਹੈ, ਪਰ ਜਦੋਂ ਅਸੀਂ ਬਾਹਰਲੇ ਦੇਸ਼ਾਂ ਦੇ ਵਿੱਚ ਆ ਕੇ ਵਸਦੇ ਹਾਂ ਤੇ ਇਹ ਚੀਜ਼ ਸਾਡੇ ਅੱਗੇ ਬਹੁਤ ਜ਼ਿਆਦਾ ਆਉਂਦੀ ਹੈ, ਕਿਉਂਕਿ ਇੱਥੇ ਇੱਕ ਬੱਚਿਆਂ ਦੇ ਰਾਈਟਸ ਉਸ ਹਿਸਾਬ ਦੇ ਨਾਲ ਕਿਤੇ ਜ਼ਿਆਦਾ ਹੁੰਦੇ ਆ, ਭਾਵੇਂ ਉਹ ਬਚਪਨ ਤੋਂ ਹੀ ਦੇਖ ਲਓ ਕਿ ਅਸੀਂ ਤਾਂ ਕਹਿ ਲਓ ਹੁਣ ਜਿਸ ਤਰ੍ਹਾਂ ਆਪਣਾ ਬਚਪਨ ਕੱਢਿਆ ਹੁੰਦਾ, ਸਾਡੇ ਖਾਧੀਆਂ ਪੀਤੀਆਂ ਹੁੰਦੀਆਂ ਅਸੀਂ ਆਪਣੇ ਘਰਦਿਆਂ ਤੋਂ ਵੀ, ਹੈ ਨਾ, ਪਰ ਫਿਰ ਵੀ ਇੱਕ ਬੌਂਡਿੰਗ ਜਿਹੜੀ ਹੁੰਦੀ ਆ ਉਹ ਆਪਣੇ ਪੇਰੈਂਟਸ ਨਾਲ ਜੇ ਅਸੀਂ ਹੁਣ ਵੀ ਦੇਖੀਏ ਤਾਂ ਬਹੁਤ ਜ਼ਿਆਦਾ ਹੁੰਦੀ ਆ। ਬੇਸ਼ੱਕ ਅਸੀਂ ਉਹਨਾਂ ਦੀਆਂ ਝਿੜਕਾਂ ਵੀ ਸੁਣੀਆਂ, ਉਹਨਾਂ ਤੋਂ ਮਾਰ ਵੀ ਖਾਧੀ ਹੋਊਗੀ ਛੋਟੇ ਹੁੰਦਿਆਂ ਨੇ, ਪਰ ਫਿਰ ਵੀ ਇੱਕ ਜਿਹੜਾ ਸਾਡਾ ਰਿਸ਼ਤਾ ਹੁੰਦਾ ਬਹੁਤ ਗੂੜਾ ਹੁੰਦਾ ਹੈ। ਪਰ ਜਦੋਂ ਇਹਨਾਂ ਬਾਹਰਲੀਆਂ ਕੰਟਰੀਜ਼ ਦੀ ਗੱਲ ਕਰੀਏ, ਉੱਥੇ ਇਹ ਕਿ ਤੁਸੀਂ ਬੱਚੇ ਨੂੰ ਹੱਥ ਨਹੀਂ ਲਗਾ ਸਕਦੇ, ਜੇ ਤੁਸੀਂ ਬੱਚੇ ਨਾਲ ਰੂਡ ਬੋਲਦੇ ਆ ਉਹਨੂੰ ਵੀ ਇਹ ਅਬਿਊਜ਼ ਕਹਿੰਦੇ ਆ, ਰੂਡ ਇਨ ਦਾ ਸੈਂਸ ਕਿ ਜੇ ਅਸੀਂ ਉਹਨਾਂ ਨੂੰ ਥੋੜੀ ਉੱਚੀ ਆਵਾਜ਼ ਦੇ ਵਿੱਚ ਗੱਲ ਕਰਦੇ ਆ ਤੇ ਇਹ ਉਹਨੂੰ ਅਬਿਊਜ਼ ਕਹਿੰਦੇ ਆ। ਸੋ ਇਹ ਬਾਹਰਲੀ ਇਹਨਾਂ ਕੰਟਰੀਜ਼ ਚ ਆ ਕੇ ਇਹ ਇੱਕ ਬੜਾ ਵੱਡਾ ਮੁੱਦਾ ਸਾਡੇ ਸਾਹਮਣੇ ਹੁੰਦਾ ਕਿ ਇਸ ਚੀਜ਼ ਨੂੰ ਕਿੱਦਾਂ ਬੈਲੈਂਸ ਰੱਖਿਆ ਜਾਵੇ, ਕਿਉਂਕਿ ਬੱਚਿਆਂ ਨੂੰ ਆਪਣੇ ਰਾਈਟਸ ਦਾ ਵੀ ਪਤਾ ਹੁੰਦਾ ਕਿ ਹਾਂ। ਸੋ ਇਹਦੇ ਬਾਰੇ ਤੁਸੀਂ ਕੀ ਕਹੋਗੇ?
ਦੇਖੋ ਕਾਫੀ ਪਹਿਲੀ ਜਨਰੇਸ਼ਨ ਲਈ ਇਹ ਕਾਫੀ ਔਖਾ ਹੁੰਦਾ, ਕਿਉਂਕਿ ਅਸੀਂ 20-30-40 ਸਾਲ ਉਹੋ ਜਿਹੇ ਮੁਲਕ ਚ ਗੁਜ਼ਾਰ ਕੇ ਆਏ ਆ ਜਿੱਥੇ ਅੱਖਾਂ ਦੀ ਘੂਰੀ ਬਹੁਤ ਕੁਛ ਕਹਿ ਜਾਂਦੀ ਆ। ਤੇ ਤੁਸੀਂ ਦੇਖਿਆ ਹੋਣਾ ਪਿੱਛੇ ਜੇ ਇੱਕ ਫਿਲਮ ਆਈ ਸੀ ਅੰਗਰੇਜ਼, ਤੇ ਉਹਦੇ ਵਿੱਚ ਮੈਨੂੰ ਸਾਰੀ ਫਿਲਮ ਦੇ ਵਿੱਚ ਜੇ ਦੇਖਿਆ ਜਾਵੇ, ਲੋਕਾਂ ਨੇ ਫਿਲਮ ਬਹੁਤ ਪਸੰਦ ਕੀਤੀ, ਮੈਨੂੰ ਵੀ ਪਸੰਦ ਆਈ, ਪਰ ਮੈਨੂੰ ਸਾਰੀ ਫਿਲਮ ਦੇ ਵਿੱਚ ਇੱਕ ਸੀਨ ਬਹੁਤ ਵਧੀਆ ਲੱਗਿਆ, ਜਦੋਂ ਇੱਕ 20 ਕਿਲੋ ਦਾ ਬਾਬਾ ਵਿਚਾਰਾ ਜਿਹੜਾ ਕਿ ਐਨ ਮਰਨ ਕਿਨਾਰੇ ਪਿਆ ਤੇ ਉਹ ਆਪਦੇ ਮੁੰਡੇ ਨੂੰ ਕਹਿੰਦਾ ਵੀ ਟਿਕਦਾ ਕਿ ਖਿੱਚਾਂ ਟੰਬਾ ਮੈਂ, ਤੇ ਉਹਦਾ ਮੁੰਡਾ ਜਿਹੜਾ ਕਿ ਉਸ ਟਾਈਮ 50-60 ਸਾਲ ਦਾ ਦਿਖਾਇਆ ਗਿਆ ਤੇ ਉਹ ਇੱਕਦਮ ਚਾਹੇ ਭੈ ਖਾ ਕੇ ਤੁਥੋਂ ਨੱਸ ਜਾਂਦਾ ਜਾਂ ਉਹਨੂੰ ਸਾਹਮਣੇ ਜੀ ਹਜੂਰੀ ਕਰਨ ਲੱਗ ਜਾਂਦਾ, ਉਹ ਬਿਊਟੀ ਹੁੰਦੀ ਆ, ਉਹ ਬਿਊਟੀ ਸੀਗੀ ਜਿਹੜੀ ਜਿਹੜੀ ਚ ਅਸੀਂ ਵਿਚ ਰਹੇ ਹਾਂ, ਜਿਹ ਚੋਂ ਅਸੀਂ ਨਿਕਲੇ ਹਾਂ। ਅੱਜ ਆ ਗਈ ਫਿਜੀਕਲ ਬਿਊਟੀ, ਅੱਜ ਕੱਲ ਆ ਗਈ ਫਿਜੀਕਲ ਵੀ ਜੇ ਮੈਂ ਤਕੜਾ ਤਾਂ ਤੈਨੂੰ ਮੈਂ ਚਲਾ ਕੇ ਮਾਰੂੰਗਾ ਤਾਂ ਕੋਈ ਮਤਲਬ ਨੀ, ਤੂੰ ਮੇਰਾ ਬੁੜਾ, ਮੇਰਾ ਦਾਦਾ, ਮੇਰਾ ਚਾਚਾ, ਮੇਰਾ ਨਾਨਾ, ਮੇਰਾ ਬਾਪੂ ਆ, ਕੁਛ ਵੀ ਮਤਲਬ ਨੀ, ਸਰੀਰਕ ਤੌਰ ਤੇ ਤੂੰ ਮਾੜਾ ਹੋ ਗਿਆ ਤਾਂ ਤੂੰ ਮੇਰੇ ਤੋਂ ਮਾੜਾ ਬਸ। ਇਹ ਅੱਜ ਦੇ ਟਾਈਮ ਚ ਆ ਗਿਆ ਗੱਲਾਂ। ਹੁਣ ਗੱਲ ਇਹ ਆ ਜਾਂਦੀ ਹੈ ਜੋ ਮੇਰੇ ਵਰਗਾ 40 ਸਾਲ ਇੰਡੀਆ ਦੇ ਵਿੱਚ ਗੁਜ਼ਾਰ ਕੇ ਆਇਆ ਹੁੰਦਾ, ਉਹ ਜੇ ਕਲਚਰ ਚੋਂ ਆਇਆ ਹੁੰਦਾ ਤਾਂ ਉਹ ਜਿਹੀਆਂ ਐਕਸਪੈਕਟੇਸ਼ਨਾਂ ਫਿਰ ਇੱਥੇ ਬੱਚਿਆਂ ਤੋਂ ਰੱਖਦਾ। ਇਹ ਪਹਿਲੀ ਜਨਰੇਸ਼ਨ ਲਈ ਕਿਤੇ ਨਾ ਕਿਤੇ ਇਹ ਬਹੁਤ ਔਖਾ ਹੋ ਜਾਂਦਾ, ਪਰ ਜਿਹੜੀ ਜਦੋਂ ਨੈਕਸਟ ਜਨਰੇਸ਼ਨ ਆ ਜਾਂਦੀਆਂ ਫਿਰ ਉਹਨਾਂ ਨੂੰ ਇੱਕ ਦੂਜੇ ਨੂੰ ਪਤਾ ਲੱਗ ਜਾਂਦਾ, ਉਹ ਉਸ ਚੋਂ ਗੁਜ਼ਰ ਕੇ ਗਏ ਹੁੰਦੇ ਆ ਤੇ ਉਹ ਫਿਰ ਉਹੋ ਜਿਹੇ ਹੋ ਜਾਂਦੇ, ਉਹ ਫਿਰ ਮਾਇੰਡ ਕਰਨੋਂ ਹਟ ਜਾਂਦਾ ਇਹਨਾਂ ਗੱਲਾਂ ਨੂੰ। ਪਰ ਇਹ ਸਿਰਫ ਇੱਕ ਜਨਰੇਸ਼ਨ ਲਈ ਔਖਾ ਸਾਡੇ ਲਈ।
ਜੀ ਬਿਲਕੁਲ, ਕਿਉਂਕਿ ਜ਼ਿੰਦਗੀ ਦਾ ਕਾਫੀ ਹਿੱਸਾ ਸੀ ਉਸ ਮਾਹੌਲ ਚ ਗੁਜ਼ਾਰਿਆ ਹੁੰਦਾ, ਸੋ ਦੋ ਪੀੜੀਆਂ ਚ ਕਹਿ ਲੋ ਸਵਾਰ ਹੋਣ ਵਾਲੀ ਗੱਲ ਹੋ ਜਾਂਦੀ ਹੈ ਸਾਡੇ ਲਈ। ਤੇ ਚਲੋ ਬਰਾੜ ਸਾਹਿਬ, ਅੱਗੇ ਖਬਰਾਂ ਦੇ ਵਿੱਚ ਇੱਕ ਹੋਰ ਅਜੀਬ ਜਿਹੀ ਖਬਰ ਆ ਰਹੀ ਹੈ ਜੀ ਸਾਹਮਣੇ, ਮੋਬਾਈਲ ਚਲਾਉਣੋਂ ਰੋਕਣ ਤੇ ਮੇਜਰ ਨੂੰ ਮਾਰੀਆਂ ਗੋਲੀਆਂ। ਸੋ
ਬਿਲਕੁਲ ਜੀ, ਦੇਖੋ ਅੱਜ ਕੱਲ ਤੁਸੀਂ ਕਿਹਨੂੰ ਹਟਾ ਸਕਦੇ ਹੋ, ਇਸਦੇ ਬੱਚਿਆਂ ਨੂੰ ਨਹੀਂ ਹਟਾ ਸਕਦੇ, ਕਿ ਸਿਪਾਹੀ ਜਿਹਦੇ ਕੋਲ ਬੰਦੂਕ ਆ ਉਹਨੂੰ ਹਟਾ ਕੇ ਮੋਬਾਈਲ ਤੋਂ ਤੁਸੀਂ ਫਿਰ ਛਿੱਤਰੀ ਖਾਣੇ ਆ। ਸੋ ਉਹੀ ਕੁਛ ਹੋਇਆ ਜੀ, ਤੇ ਇਹ ਫੌਜ ਦੇ ਵਿਚ ਪਿੱਛੇ ਜੇ ਬਹੁਤ ਸਾਰੀ ਸਖਤੀ ਕਰਨ ਦੀ ਕੋਸ਼ਿਸ਼ ਕੀਤੀ ਸੀ ਜਦੋਂ ਇੱਕ ਜਵਾਨ ਨੇ ਵੀਡੀਓ ਲੋਡ ਕਰਤੀ ਸੀ, ਪਰ ਫਿਰ ਓਹਦੇ ਅਗੇਂਸਟ ਦੂਜੇ ਜਵਾਨ ਜਾਂ ਮਨੁੱਖੀ ਅਧਿਕਾਰਾਂ ਵਾਲੇ ਖੜੇ ਹੋ ਗਏ ਵੀ ਓਹਦਾ ਅਧਿਕਾਰ ਸੀ ਜੀ, ਰਾਈਟ ਸੀ, ਉਹ ਫੋਨ ਰੱਖ ਸਕਦਾ, ਵਰਤ ਸਕਦਾ। ਪਰ ਮੈਨੂੰ ਇਹ ਲੱਗਦਾ ਵੀ ਜਿਹੜਾ ਫੋਨ ਆ ਨਾ ਕਿਤੇ, ਜਿਵੇਂ ਅਕਸਰ ਅਸੀਂ ਰੋਜ਼ ਹੁਣ ਛੋਟੇ ਛੋਟੇ ਕਟਾਕਸ਼ ਦੇਖਦੇ ਹਾਂ ਵੀ ਜੋ ਕਿਸੇ ਦੇ ਘਰੇ ਆਉਣੇ ਜਾਂਦੇ ਆ, ਤੇ ਬਾਹਰ ਕਈ ਵਾਰੀ ਅੱਜ ਕੱਲ ਦੇਖਦੇ ਵੀ ਬਕਟ ਲੱਗੀ ਹੁੰਦੀ ਆ, ਕਹਿੰਦੇ ਵੀ ਆ ਬਕਟ ਚ ਪਹਿਲਾਂ ਫੋਨ ਰੱਖ ਕੇ ਫੇਰ ਅੰਦਰ ਆਓ ਸਾਡੇ ਘਰੇ। ਹਾਂ, ਉਹ ਇੱਕ ਤਰੀਕਾ ਸਹੀ ਢੰਗ ਨਾਲ, ਤੇ ਉਵੇਂ ਹੀ ਮੇਰੇ ਹਿਸਾਬ ਨਾਲ ਜੋਬ ਦੇ ਉੱਤੇ ਵੀ ਹੋਣਾ ਚਾਹੀਦਾ ਵੀ ਜੋਬ ਦੇ ਉੱਤੇ ਫੋਨ ਸਵਿਚ ਆਫ ਦੀ ਗੱਲ ਨਾ ਹੋਵੇ ਕੱਲੀ, ਹੁਣ ਪਹਿਲਾਂ ਜਮਾਂ ਹੀ ਕਰਾਇਆ ਜਾਵੇ ਕਿਤੇ ਵੀ, ਤੇ ਉਸ ਤੋਂ ਬਾਅਦ ਜਿਹੜਾ ਜੇ ਐਮਰਜੈਂਸੀ ਲਈ ਕਿਸੇ ਨੇ ਵੀ ਕਿਸੇ ਨੂੰ ਮਿਲਣਾ, ਦੇਖੋ ਅੱਗੇ ਵੀ ਸਰ ਜਾਂਦਾ ਸੀ ਐਮਰਜੈਂਸੀ ਦਾ, ਤੇ ਹੁਣ ਵੀ ਏਡੀ ਕੋਈ ਗੱਲ ਨੀ, ਹਰ ਥਾਂ ਤੇ ਰਿਸੈਪਸ਼ਨ ਹੁੰਦੀ ਆ, ਤੇ ਰਿਸੈਪਸ਼ਨ ਦਾ ਕੰਟੈਕਟ ਦਿੱਤਾ ਜਾ ਸਕਦਾ ਵੀ ਭਾਈ ਜੇ ਕਿਸੇ ਨੂੰ ਐਮਰਜੈਂਸੀ ਤਾਂ ਉੱਥੇ ਕਾਲ ਕਰ ਸਕਦੇ ਹੋ ਤੁਸੀਂ, ਤਾਂ ਉਹ ਤੁਹਾਨੂੰ ਆ ਕੇ ਪਰਸਨਲ ਤੁਹਾਨੂੰ ਮੈਸੇਜ ਲਾ ਸਕਦਾ, ਹਰ ਅਦਾਰੇ ਦੇ ਵਿੱਚ ਇਹ ਚੱਲ ਸਕਦਾ। ਪਰ ਗੱਲ ਤਾਂ ਕਿਤੇ ਇਹ ਆ ਜਾਂਦੀ ਹੈ ਵੀ ਫਿਰ ਮਨੁੱਖੀ ਅਧਿਕਾਰਾਂ ਵਾਲੇ ਲੋਕ ਰੌਲਾ ਪਾ ਕੇ ਬਹਿ ਜਾਂਦੇ ਆ, ਅਸੀਂ ਆਪ ਹੀ ਨੀ ਚਾਹੁੰਦੇ ਸੁਧਰਨ ਅਸਲ ਚ।
ਜੀ ਬਿਲਕੁਲ ਸਰਾਰ ਸਾਹਿਬ, ਔਰ ਇੱਕ ਗੱਲ ਇਹ ਹੁੰਦੀ ਹੈ ਜਦੋਂ ਕੋਈ ਚੀਜ਼ ਦੀ ਜ਼ਰੂਰਤ ਜਿਹੜੀ ਹੁੰਦੀ ਹੈ ਜਦੋਂ ਤੁਹਾਡੀ ਆਦਤ ਬਣ ਜਾਂਦੀ ਹੈ ਹਨਾ, ਔਰ ਉਹ ਆਦਤਾਂ ਨੂੰ ਜਿਹੜਾ ਛੱਡਣਾ ਉਹ ਕਿਤੇ ਬਹੁਤ ਔਖਾ ਹੋ ਜਾਂਦਾ, ਔਰ ਇਹ ਬੜਾ ਵੱਡਾ ਚੈਲੰਜ ਅੱਜ ਕੱਲ ਜੇ ਅਸੀਂ ਆਪਣੇ ਈਵਨ ਬੱਚਿਆਂ ਦੇ ਨਾਲ ਦੇਖ ਲਓ ਜਾਂ ਵੱਡਿਆਂ ਦੇ ਨਾਲ ਵੀ ਬੱਚਿਆਂ ਦੀ ਕੀ ਗੱਲ ਕਰਨੀ ਆ। ਸੋ ਇੱਕ ਜਿਹੜਾ ਮੋਬਾਈਲ ਆ ਉਹ ਤੁਹਾਡੀ ਇੱਕ ਆਦਤ ਹੀ ਬਣ ਚੁੱਕੀ, ਇੱਕ ਨਸ਼ੇ ਵਾਂਗੂ, ਯਾਨੀ ਉਹਨੂੰ ਛੱਡਿਓ ਵੀ ਛੱਡਿਆ ਨੀ ਜਾਂਦਾ ਪਿਆ, ਔਰ ਇਹ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਕਿ ਬਹੁਤ ਵਧੀਆ ਗੱਲ ਨਹੀਂ ਹੋਏਗੀ। ਸੋ ਕਿਤੇ ਨਾ ਕਿਤੇ ਖਤਰਨਾਕ ਸਾਬਿਤ ਹੋ ਰਹੀ ਬੁੜੂਗੀ ਇਹ ਚੀਜ਼ ਵੀ। ਸੋ ਕਦਰਾਂ ਕੀਮਤਾਂ ਦੀਆਂ ਧੱਜੀਆਂ ਉੱਡਦੀਆਂ ਬਰਾੜ ਸਾਹਿਬ ਖਬਰਾਂ ਦੇ ਵਿੱਚ ਰੋਜ਼ ਹੀ ਦੇਖਦੇ ਹਾਂ, ਤੇ ਲਓ ਜੀ ਇੱਕ ਖਬਰ ਹੋਰ ਆ ਰਹੀ ਹੈ ਕਿ ਚਾਚੀ ਨੇ ਮਾਰੀ ਭਤੀਜੇ ਨੂੰ ਗੋਲੀ। ਸੋ
ਬਿਲਕੁਲ
ਇਹ ਵਰਤਾਰੇ ਚੱਲ ਰਹੇ ਸਮਾਜ ਦੇ ਵਿੱਚ,
ਦੇਖੋ ਅਖਬਾਰ ਦੇ ਵਿੱਚ ਰੋਜ਼ ਇਹੋ ਜਿਹੇ ਕਤਲ ਦੇਖਦੇ ਆ। ਉਦੋਂ ਬਾਅਦ ਵੀ ਅੱਜ ਦੇ ਅਖਬਾਰ ਚ ਖਬਰਾਂ ਪੜ੍ਹੀਏ ਤਾਂ ਉਸ ਤੋਂ ਬਾਅਦ ਵੀ ਬਹੁਤ ਸਾਰੀਆਂ ਖਬਰਾਂ ਜਿਨ੍ਹਾਂ ਚ ਚਾਚੇ ਨੇ ਭਤੀਜੇ ਨੂੰ ਮਾਰਿਆ, ਦੋ ਪੁੱਤਾਂ ਨੇ ਰਲ ਕੇ ਮਾਂ ਦਾ ਗਲ ਘੋਟਤਾ, ਤੇ ਇਹ ਜਿਹੜੇ ਰਿਸ਼ਤਿਆਂ ਦੇ ਘਾਣ ਹੁੰਦੇ ਆ ਇਹ ਕਿਤੇ ਨਾ ਕਿਤੇ ਖਤਰਨਾਕ ਤਾਂ ਹੈਗੇ। ਪਰ ਮੇਰਾ ਮੰਨਣਾ ਇਹ ਆਧੁਨਿਕਤਾ ਵੀ ਇਹਦੇ ਆੜੇ ਆਈ ਹੋਈ ਆ, ਆਧੁਨਿਕਤਾ ਕਰਕੇ ਵੀ ਇਹ ਗੱਲਾਂ ਹੈਗੀਆਂ, ਕਿਉਂਕਿ ਆਧੁਨਿਕਤਾ ਦੇ ਤਹਿਤ ਮਿਸਯੂਜ਼ ਬਹੁਤ ਕੁਛ ਹੋ ਰਿਹਾ। ਹੁਣ ਮੈਂ ਪੜ੍ਹ ਰਿਹਾ ਸੀ ਖਬਰ ਵੀ ਦੋ ਪੁੱਤਾਂ ਨੇ ਰਲ ਕੇ ਮਾਂ ਕਿਉਂ ਮਾਰਤੀ, ਤਾਂ ਉਹਨਾਂ ਨੇ ਜਿਹੜਾ ਕਾਰਨ ਦੱਸਿਆ ਉਹ ਆਦੇ ਜੀ ਵੀ ਮਾਂ ਸ਼ਾਦੀ .com ਦੇ ਉੱਤੇ ਹੋਰ ਪਹਿਲਾਂ ਦੋ ਬੇਟੇ ਸੀ ਜਿਹੜੇ ਉਹਨਾਂ ਦੇ ਵੀ ਵੱਖੋ ਵੱਖੇ ਪਿਓ ਸੀ, ਤੇ ਹੁਣ ਮਾਂ ਉਹਨਾਂ ਨੂੰ ਵੀ ਛੱਡ ਕੇ ਸ਼ਾਦੀ .com ਤੇ ਤੀਜਾ ਪਿਓ ਭਾਲਣ ਦੀ ਕੋਸ਼ਿਸ਼ ਦੇ ਵਿੱਚ ਸੀ। ਤਾਂ ਫਿਰ ਹੁਣ ਦੱਸੋ ਅਸੀਂ ਕਹੀਏ ਜੇ ਮਾਂ ਪੁੱਤਾਂ ਨੇ ਮਾਂ ਦਾ ਰਿਸ਼ਤਾ ਤਾਰ ਉਤਾਰ ਕਰਤਾ ਤਾਂ ਮਾਂ ਨੇ ਕੀ ਕੀਤਾ। ਸੋ ਇਸ ਕਰਕੇ ਕਿਤੇ ਨਾ ਕਿਤੇ ਆਧੁਨਿਕਤਾ ਜਿਹੜੀ ਨਾ ਜਾਂ ਇੱਕ ਜਿਹੜੀ ਮਾਹੌਲ ਦੇ ਵਿੱਚ ਲਸਟਿੰਗ ਆ ਗਈ ਆ ਜਿਹਨੂੰ ਕਹਿ ਸਕਦੇ ਹਾਂ, ਉਹ ਕਿਤੇ ਨਾ ਕਿਤੇ ਖਤਰਨਾਕ ਸਾਬਿਤ ਹੋ ਰਹੀ ਆ। ਹਰ ਬੰਦਾ ਬਸ ਇੱਕੋ ਹੀ ਚੀਜ਼ ਹੋ ਰਿਹਾ ਵੀ ਮੇਰੀ ਉਮਰ ਗਈ ਤੇ ਮੈਂ ਜਿੰਨਾ ਵੱਧ ਤੋਂ ਵੱਧ ਲਾਹਾ ਲੈ ਲਾਂ, ਮੈਂ ਜਿੰਨੀ ਆਇਸ਼ ਮਸਤੀ ਕਰਨੀ ਆ ਕਰ ਲਾਂ, ਤੇ ਹੋਰ ਆਪਾਂ ਕਿਸੇ ਤੋਂ ਕੀ ਲੈਣਾ। ਸੋ ਇਹ ਕਿਤੇ ਨਾ ਕਿਤੇ ਆੜੇ ਆਉਂਦੀਆਂ।
ਸਬਰਾਟ ਸਾਹਿਬ ਗੱਲ ਹੋਈ ਕਿ ਜਿਹੜਾ ਵੈਸਟਰਨ ਕਲਚਰ ਕਹਿ ਲੋ ਜਾਂ ਦੂਸਰੇ ਕਲਚਰ ਨੂੰ ਜਦੋਂ ਅਸੀਂ ਆਪਣੇ ਉੱਤੇ ਹਾਵੀ ਕਰਦੇ ਹਾਂ ਤੇ ਇਹ ਚੀਜ਼ਾਂ ਜਿਹੜੀਆਂ ਉਹੀ ਗੱਲ ਹੋ ਜਾਂਦੀ ਹੈ ਵੀ ਕਊਆ ਚਲਾ ਹੰਸ ਕੀ ਚਾਲ ਤੇ ਆਪਣੀ ਚਾਲ ਵੀ ਭੁੱਲ ਗਿਆ। ਸੋ ਉਹ ਹਿਸਾਬ ਹੋ ਜਾਂਦਾ ਕਿ ਆਧੁਨਿਕਤਾ ਜੇ ਇੱਕ ਜੇ ਅਸੀਂ ਬਾਹਰਲੀ ਗੱਲ ਕਰੀਏ ਜੇ ਟੈਕਨੋਲੋਜੀ ਨੂੰ ਅਪਣਾਉਣ ਦੀ ਗੱਲ ਕਰੀਏ ਜਾਂ ਉਸ ਮਾਹੌਲ ਚ ਰਹਿਣ ਦੀ ਗੱਲ ਕਰੀਏ ਹੋਰ ਚੀਜ਼ ਆ, ਪਰ ਉਹ ਉਸ ਚੀਜ਼ ਨੂੰ ਤੁਸੀਂ ਆਪਣੇ ਆਪ ਤੇ ਕਿੰਨਾ ਹਾਵੀ ਕਰਦੇ ਆ। ਹੁਣ ਜਦੋਂ ਅਸੀਂ ਇੱਧਰ ਆਏ ਆ ਤੇ ਆਲੇ ਦੁਆਲੇ ਦੇ ਮਾਹੌਲ ਦੇ ਵਿੱਚ ਅਸੀਂ ਬਹੁਤ ਦੇਖਦੇ ਆ ਇਹ ਚੀਜ਼ਾਂ ਬੜੀਆਂ ਆਮ ਜਿਹੀਆਂ ਹੁੰਦੀਆਂ ਆ। ਤੇ ਮੇਰੀ ਇੱਕ ਦਿਨ ਕੁਲੀਗ ਦੇ ਨਾਲ ਹੀ ਗੱਲ ਹੋ ਰਹੀ ਸੀਗੀ ਤੇ ਉਹ ਕਾਫੀ ਉਹਦੇ ਨਾਨੀ ਆ ਯਾਨੀ ਕਿ ਉਹਦੇ ਦੋਤੇ ਦੋਤੀਆਂ ਪੋਤੇ ਪੋਤੀਆਂ ਵੀ ਆ, ਤੇ ਉਹ ਮੈਨੂੰ ਬੜੀ ਈਜ਼ੀਲੀ ਇਹ ਗੱਲ ਕਰ ਰਹੀ ਸੀਗੀ ਕਿ ਮੇਰਾ ਹੁਣ ਮੈਂ ਬੋਏਫ੍ਰੈਂਡ ਆ ਮੇਰਾ ਇੱਕ ਤੇ ਇੱਦਾਂ ਕਰਕੇ ਨਾ ਮੈਂ ਜ਼ਿੰਦਗੀ ਨੂੰ ਇੱਦਾਂ ਜੀਣਾ ਸ਼ੁਰੂ ਕੀਤਾ ਆ। ਸੋ ਸਾਡੇ ਲਈ ਇਹ ਗੱਲਾਂ ਕਿਤੇ ਨਾ ਕਿਤੇ ਹੈਰਾਨੀ ਵਾਲੀਆਂ ਹੋ ਜਾਂਦੀਆਂ, ਔਰ ਉਸ ਤੋਂ ਵੀ ਜ਼ਿਆਦਾ ਹੈਰਾਨੀ ਦੀ ਗੱਲ ਇਹ ਲੱਗੀ ਜਦੋਂ ਉਹਨੇ ਮੈਨੂੰ ਕਿਸੇ ਅਗਲੇ ਦਿਨ ਇਹ ਦੱਸਿਆ ਕਿ ਉਹ ਆਪਣੀ ਮਾਂ ਨੂੰ ਮਿਲਣ ਜਾਂਦੀ ਹੈ, ਤੇ ਉਹਨੇ ਮੈਨੂੰ ਇਹ ਗੱਲ ਦੱਸਿਆ ਕਿ ਮੇਰੀ ਮਾਂ ਨੇ ਵੀ ਇੱਕ ਹੁਣ ਬੋਏਫ੍ਰੈਂਡ ਲੱਭ ਲਿਆ ਹੋਰ। ਸੋ ਉਹ ਓਬੀਅਸਲੀ 85 ਪਲੱਸ ਤੇ ਹੋਏਗੀ ਅੱਗੇ ਉਹਦੀ ਮਾਂ ਵੀ ਜੇ ਉਹ 65 ਦੇ ਅਰਾਊਂਡ ਹੈਗੀ ਆ। ਸੋ ਇਹ ਗੱਲਾਂ ਜਿੱਥੇ ਇਹਨਾਂ ਬਾਕੀ ਹੋਰ ਕਲਚਰ ਦੇ ਲਈ ਬਹੁਤ ਬੜੀਆਂ ਆਮ ਹੁੰਦੀਆਂ ਆ, ਸਾਡੇ ਲਈ ਉਹ ਗੱਲਾਂ ਸਾਨੂੰ ਸੁਣ ਕੇ ਵੀ ਹੈਰਾਨੀ ਹੁੰਦੀ ਆ ਵੀ ਅੱਛਾ ਇੱਦਾਂ ਵੀ ਹੁੰਦਾ ਹੈ। ਸੋ ਮੈਨੂੰ ਇਹ ਲੱਗਦਾ ਹੁੰਦਾ ਕਿ ਜ਼ਿੰਦਗੀ ਚ ਜਿਹੜੀਆਂ ਬਾਕੀ ਚੀਜ਼ਾਂ ਆਧੁਨਿਕਤਾ ਆ ਉਹਨੂੰ ਤੁਸੀਂ ਅਪਣਾ ਲਓ, ਠੀਕ ਆ। ਜਿੱਥੇ ਗੱਡੇ ਚੱਲਦੇ ਸੀ ਕਾਰਾਂ ਚੱਲਦੀਆਂ ਜਾਂ ਕਾਰਾਂ ਤੇ ਹੁਣ ਐਰੋਪਲੇਨ ਚੱਲਦੇ ਆ, ਉਹਨਾਂ ਚੀਜ਼ਾਂ ਨੂੰ ਅਪਣਾਉਣਾ ਹੋਰ ਗੱਲ ਆ, ਪਰ ਇੱਕ ਜਿਹੜੇ ਤੁਹਾਡੇ ਅੰਦਰ ਦੀਆਂ ਵੈਲਿਊਜ਼ ਹੁੰਦੀਆਂ ਆ, ਜਦੋਂ ਤੁਸੀਂ ਉਹਨਾਂ ਨੂੰ ਬਦਲਣ ਦੀ, ਉਹਨਾਂ ਨੂੰ ਫਿਲ ਅਪ ਕਰਨ ਦੀ, ਕਿਤੇ ਚੇਂਜ ਕਰਨ ਦੀ ਕੋਸ਼ਿਸ਼ ਕਰਦੇ ਆ, ਫਿਰ ਇਹੋ ਜਿਹੇ ਹਾਲਾਤ ਜਿਹੜੇ ਉਹ ਤੁਹਾਡੇ ਸਾਹਮਣੇ ਆ ਕੇ ਖੜੇ ਹੋ ਜਾਂਦੇ ਆ।
ਜੀ ਬਿਲਕੁਲ, ਤੁਸੀਂ ਕਿਹਾ ਜੀ ਵੀ ਜਰੂਰੀ ਨਹੀਂ ਹੁੰਦਾ ਵੀ ਜੇ ਕੋਈ ਸਮਾਂ ਬਦਲਦਾ ਤੇ ਸਾਰੀਆਂ ਚੀਜ਼ਾਂ ਮਾੜੀਆਂ ਆਉਣਗੀਆਂ ਜਾਂ ਸਾਰੀਆਂ ਚੰਗੀਆਂ ਆਉਣਗੀਆਂ। ਇਹ ਸਾਡੇ ਤੇ ਡਿਪੈਂਡ ਕਰਦਾ ਵੀ ਅਸੀਂ ਕਿੱਧਰ ਨੂੰ ਜਾਣਾ, ਚੰਗੀਆਂ ਚੁਗਣੀਆਂ ਮਾੜੀਆਂ ਛੱਡਣੀਆਂ, ਮਾੜੀਆਂ ਚੁਗਣੀਆਂ ਚੰਗੀਆਂ ਛੱਡਣੀਆਂ, ਇਹ ਸਾਡੇ ਤੇ ਡਿਪੈਂਡ ਕਰਦਾ। ਸੋ ਇਸ ਕਰਕੇ ਸਾਨੂੰ ਚਾਹੀਦਾ ਥੋੜਾ ਜਾ ਕਿਤੇ ਨਾ ਕਿਤੇ ਆਪਦੇ ਆਪ ਨੂੰ ਦੀ ਸਮੀਖਿਆ, ਸੈਲਫ ਜਿਹੜੀ ਅਲਾਇੰਸ ਐਂਡ ਤੇ ਸੈਲਫ ਰਿਸਪੈਕਟ ਨੂੰ ਦੇਖਦੇ ਹੋਏ ਸਾਰਾ ਕੁਛ ਕਰਨ ਦੀ ਸਾਨੂੰ ਲੋੜ ਆ।
ਜੀ ਬਿਲਕੁਲ ਬਰਾੜ ਸਾਹਿਬ। ਸੋ ਗੱਲ ਇਹ ਹੁੰਦੀ ਆ ਕਿ ਜੇ ਕਹੀਏ ਕਿ ਦੁਨੀਆਂ ਜਿਹੜੀ ਆ ਉਹ ਸਾਰੀ ਕਲੱਬ ਚ ਜਾਂਦੀ ਆ, ਨਾਈਟ ਕਲੱਬ ਚ ਜਾਂਦੀ ਆ, ਤਾਂ ਉਹ ਵਧੀਆ ਚੀਜ਼ ਆ, ਤੁਸੀਂ ਵੀ ਉਧਰ ਨੂੰ ਤੁਰ ਪੋ। ਇਹ ਵੀ ਨਹੀਂ ਕਿ ਉਹ ਮਾੜੀ ਚੀਜ਼ ਆ, ਗੱਲ ਇਹ ਹੋ ਸਕਦੀ ਹੈ ਕਿ ਕਿਸੇ ਲਈ ਉਹ ਚੀਜ਼ ਚੰਗੀ ਹੈ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਉੱਥੇ ਜਾ ਕੇ ਖੁਸ਼ ਆ ਜਾਂ ਤੁਹਾਨੂੰ ਇੱਕ ਸੈਟਿਸਫੈਕਸ਼ਨ ਮਿਲਦੀ ਹੈ ਉੱਥੇ ਜਾ ਕੇ, ਤੇ ਤੁਸੀਂ ਜ਼ਰੂਰ ਜਾਓ। ਜੇ ਤੁਹਾਨੂੰ ਲੱਗਦਾ ਕਿ ਨਹੀਂ, ਗੁਰੂ ਘਰ ਜਾ ਕੇ ਤੁਹਾਨੂੰ ਉਹ ਤਸੱਲੀ ਮਿਲਦੀ ਹੈ ਜਾਂ ਆਪਣੇ ਘਰ ਆਪਣੇ ਪਰਿਵਾਰ ਨਾਲ ਬੈਠ ਕੇ ਤੁਹਾਨੂੰ ਉਸ ਤੋਂ ਜ਼ਿਆਦਾ ਖੁਸ਼ੀ ਮਿਲਦੀ ਹੈ, ਸੋ ਗੱਲ ਬਿਲਕੁਲ ਜੀ ਆਪਣੀ ਜਿਹੜੀ ਤੁਹਾਨੂੰ ਸਮੀਖਿਆ ਜਿਹੜੀ ਆਪਣੇ ਤੇ ਨਜ਼ਰ ਹੋਣੀ ਬਹੁਤ ਜ਼ਰੂਰੀ ਹੈ ਕਿ ਐਕਚੁਅਲ ਚ ਤੁਸੀਂ ਕੀ ਚਾਹੁੰਦੇ ਹੋ। ਸਲੋ ਬਰਾੜ ਸਾਹਿਬ, ਗੱਲਾਂ ਦੇ ਵਿੱਚੋਂ ਅਸੀਂ ਕਿਸੇ ਹੋਰ ਪਾਸੇ ਨੂੰ ਵਗ ਗਏ, ਸੋ ਮੈਸੇਜਸ ਆਏ ਹੋਏ ਨੇ, ਮੈਂ ਉਹ ਵੀ ਥੋੜੇ ਜਿਹੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂ। ਰਵਿੰਦਰ ਰਵੀ ਹੁਣਾਂ ਨੇ ਸਾਡੇ ਨਾਲ ਕਾਫੀ ਦੇਰ ਤੋਂ ਸਾਂਝ ਪਾਈ ਹੋਈ ਹੈ ਜੀ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਹਰਮਨ ਰੇਡੀਓ ਸੁਣਨ ਵਾਲੇ ਤੇ ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਕਹਿੰਦੇ। ਆਈ ਐਮ ਰਵਿੰਦਰ ਸਿੰਘ ਵਰਕਿੰਗ ਇਨ ਮਲੇਸ਼ੀਆ ਫਰੋਮ ਇੰਡੀਆ ਪੰਜਾਬ ਲੁਧਿਆਣਾ ਖੰਨਾ। ਸੋ ਇਹਨਾਂ ਨੇ ਮੈਸੇਜ ਭੇਜਿਆ ਜੀ, ਕਹਿੰਦੇ ਆਲਵੇਜ਼ ਰਿਮੈਂਬਰ ਦੈਟ ਯੂਅਰ ਪ੍ਰੈਜੈਂਟ ਸਿਚੁਏਸ਼ਨ ਇਜ਼ ਨਾਟ ਯੂਅਰ ਫਾਈਨਲ ਡੈਸਟੀਨੇਸ਼ਨ, ਦ ਬੈਸਟ ਇਜ਼ ਯੈਟ ਟੂ ਕਮ। ਸੋ ਬਿਲਕੁਲ ਚੰਗੇ ਜਿਹੜੇ ਸਮੇਂ ਦੀ ਹਮੇਸ਼ਾ ਇੰਤਜ਼ਾਰ ਵਿਚ ਰਹੋ, ਕਿਉਂਕਿ ਜਿਹੜਾ ਸਮਾਂ ਚੱਲ ਰਿਹਾ ਉਹ ਮੰਜ਼ਿਲ ਨਹੀਂ ਹੈ ਜੀ, ਰਸਤਾ ਹੈ, ਤੁਰੇ ਚਲੋ। ਸੋ ਮਿੰਟੂ ਵੀਰ ਜੀ ਨੂੰ ਵੀ ਸਤਿ ਸ੍ਰੀ ਅਕਾਲ ਜੀ, ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਹੈ ਤੇ ਭੈਣ ਜੀ ਕਹਿੰਦੇ ਇੰਜੋਏ ਕਰ ਰਹੇ ਆ। ਬਹੁਤ ਬਹੁਤ ਸ਼ੁਕਰੀਆ ਰਵਿੰਦਰ ਰਵੀ ਜੀ। ਜੀ ਅਗਲਾ ਮੈਸੇਜ ਹਰਪ੍ਰੀਤ ਸਿੰਘ ਹੁਣਾਂ ਨੇ ਭੇਜਿਆ ਜੀ, ਤੂਰਨਾ ਫਰੋਮ ਇਟਲੀ ਤੋਂ, ਕਹਿੰਦੇ ਸਤਿ ਸ੍ਰੀ ਅਕਾਲ ਜੀ ਤੇ ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ। ਬਹੁਤ ਬਹੁਤ ਸ਼ੁਕਰੀਆ ਹਰਪ੍ਰੀਤ ਸਿੰਘ ਜੀ ਸਾਂਝ ਪਾਉਣ ਦੇ ਲਈ। ਸੋ ਇਟਲੀ ਵਿਚ ਇਸ ਵੇਲੇ ਅੱਧੀ ਰਾਤ ਮੈਨੂੰ ਲੱਗਦਾ ਹੋਈ ਹੋਣੀ ਹੈ, ਸੋ ਇਸ ਵੇਲੇ ਤੁਸੀਂ ਪ੍ਰੋਗਰਾਮ ਦੇ ਨਾਲ ਸਾਂਝ ਪਾ ਰਹੇ ਹੋ, ਬਹੁਤ ਬਹੁਤ ਸ਼ੁਕਰੀਆ। ਭੁਪਿੰਦਰ ਲਾਂਬਾ ਹੁਣਾਂ ਨੇ ਵੀ ਜੀ ਸਤਿ ਸ੍ਰੀ ਅਕਾਲ ਬੁਲਾਈ ਹੈ, ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਹੈ ਜੀ। ਬਹੁਤ ਬਹੁਤ ਸ਼ੁਕਰੀਆ। ਸੋ ਇਹਨਾਂ ਨੇ ਲਿਖਿਆ, ਵੈਨ ਯੂ ਫਾਈਨਲੀ ਰਿਅਲਾਈਜ਼ ਦੈਟ ਨਥਿੰਗ ਇਜ਼ ਪਰਮਾਨੈਂਟ ਇਨ ਦਿਸ ਲਾਈਫ, ਯੂ ਵਿਲ ਬਿਕਮ ਮੋਰ ਟੋਲਰੈਂਟ, ਮੋਰ ਫੋਰ ਗਿਵਿੰਗ ਐਂਡ ਲੈਸ ਜਜਮੈਂਟਲ। ਵੈਰੀ ਗੁੱਡ ਮਾਰਨਿੰਗ, ਬਹੁਤ ਵਧੀਆ ਵਿਚਾਰ ਭੁਪਿੰਦਰ ਜੀ। ਸੋ ਤਨੀ ਸਾਹਿਬ ਹੁਣਾਂ ਨੇ ਵੀ ਜੀ ਲਿਖਿਆ ਹੈ, ਕਹਿੰਦੇ ਮੇਰੇ ਖਿਆਲ ਚ ਜਿਹੜੀ ਗੱਲਬਾਤ ਹੋ ਰਹੀ ਸੀ, ਅਸੀਂ ਭੀੜ ਵਾਲੀ ਗੱਲ ਕਰ ਰਹੇ ਸੀ, ਜਗਤਾਰ ਗਿੱਲ ਹੁਣਾਂ ਨੇ ਜਿਹੜੀ ਇੱਕ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਖਬਰ ਬਾਰੇ ਗੱਲ ਕੀਤੀ ਸੀ, ਉਹਦੇ ਨਾਲ ਰਿਗਾਰਡਿੰਗ ਤਨੀ ਸਾਹਿਬ ਕਹਿ ਰਹੇ ਨੇ ਕਿ ਕਹਿੰਦੇ ਸਿਗਰਟ ਪੀਣ ਤੋਂ ਕਿਹਾ ਸੀ, ਉਹ ਬੱਸ ਚ ਸਿਗਰਟ ਪੀ ਰਿਹਾ ਸੀਗਾ, ਕਹਿੰਦੇ ਇਸ ਕਰਕੇ ਉਹਨਾਂ ਨੇ ਪੱਥਰ ਮਾਰੇ ਸੀ, ਕਹਿੰਦੇ ਮੈਂ ਇੱਦਾਂ ਸੁਣਿਆ।
ਦੇਖੋ ਸਾਨੂੰ ਵੀ ਕੁਝ ਨਾ ਕੁਝ ਦੇਖਣਾ ਪੈਣਾ, ਕੁਝ ਇੱਕ ਗੱਲਾਂ ਇਹ ਜਿਹੀਆਂ ਹੁੰਦੀਆਂ ਵੀ ਤੁਸੀਂ ਭੀੜ ਨੂੰ ਨਹੀਂ ਸਮਝਾ ਸਕਦੇ ਹੁੰਦੇ। ਜੇ ਮੰਨ ਲਓ ਪਬਲਿਕ ਪਹਿਲਾਂ ਹੀ ਲਾਅ ਬਣਿਆ ਹੋਇਆ ਵੀ ਪਬਲਿਕ ਪੈਲੇਸ ਤੇ ਸਿਗਰਟ ਪੀਣੀ ਮਨਾ, ਤੇ ਪਰ ਫੇਰ ਵੀ ਜਿਹੜੀ ਉਹ ਸਿਗਰਟ ਪੀਂਦੇ ਆ ਤਾਂ ਉਹ ਉੱਥੇ ਤੋਂ ਉਹ ਬੰਦਿਆਂ ਦੇ ਕੋਈ ਨਾ ਕੋਈ ਤਾਂ ਉਹਦੇ ਚ ਗੱਲ ਹੈਗੀ ਆ, ਕੋਈ ਉਹਦੇ ਚ ਚਾਹੇ ਮੈਨ ਪਾਵਰ ਆ, ਚਾਹੇ ਉਹਦੇ ਚ ਕੋਈ ਹੋਮਿਓ ਆ, ਚਾਹੇ ਉਹਨੂੰ ਅਕਲ ਨਹੀਂ ਹੈ। ਸੋ ਬਿਹਤਰ ਇਹ ਹੁੰਦੀ ਹੈ ਵੀ ਮੂਰਖਣਾ ਨਾ ਲੁੱਝੀਏ। ਤੁਸੀਂ ਜੇ ਤੁਹਾਨੂੰ ਲੱਗਦਾ ਤਾਂ ਤੁਸੀਂ ਔਖੇ ਸੌਖੇ ਉਹ ਬੇੜਾ ਪਾਸ ਕਰ ਲਓ। ਕਈ ਵਾਰੀ ਕੀ ਹੁੰਦਾ ਵੀ ਅਸੀਂ ਨਾ ਡਾਂਗਾਂ ਚੱਕ ਲੈਂਦੇ ਹਾਂ, ਹੋਰ ਕਰ ਲੈਂਦੇ ਹਾਂ ਇਹਦੀਆਂ ਗੱਲਾਂ ਤੇ, ਉਹ ਮਾਹੌਲ ਆ ਜਿਹੜਾ ਵਿਗੜਦਾ ਵਿਗੜਦਾ ਕੁਛ ਹੋਰ ਬਣ ਜਾਂਦਾ, ਉਹਦੀ ਜਿਹੜੀ ਰੂਪ ਰੇਖਾ ਕੁਛ ਹੋਰ ਹੋ ਜਾਂਦੀ ਆ। ਫਿਰ ਸਾਨੂੰ ਨਾ ਥੋੜਾ ਜਿਹਾ ਸੋਚਣਾ ਸਮਝਣਾ ਪੈਣਾ ਵੀ ਕਿਤੇ ਵੀ ਕੋਈ ਵੱਡਾ ਪੰਗਾ ਖੜਾ ਹੋਣ ਤੋਂ ਪਹਿਲਾਂ ਜੇ ਅਸੀਂ ਸੋਚ ਲਈਏ ਵੀ ਇਹ ਕਿਤੇ ਨਾ ਕਿਤੇ ਗਾਹ ਨੂੰ ਸਾਨੂੰ ਭਾਰੂ ਨਾ ਸਾਬਤ ਹੋ ਜੇ ਤਾਂ ਸਾਨੂੰ ਇਹ ਚੀਜ਼ਾਂ ਤੋਂ ਬਚਤ ਰਹਿ ਸਕਦੀ ਆ। ਸੋ ਬਾਅਦ ਚ ਫਿਰ ਤੁਹਾਨੂੰ ਪਤਾ ਭੀੜ ਦੇ ਅਸੀਂ ਪਹਿਲੇ ਕਹਿ ਕੇ ਟਾਈਮ ਵੀ ਦਿਮਾਗ ਨਹੀਂ ਹੁੰਦਾ।
ਗੌਰਵ ਸ਼ਰਮਾ ਹੁਣਾਂ ਨੇ ਜੀ ਲਿਖਿਆ ਕਿ ਕਹਿੰਦੇ ਬਰਾੜ ਸਾਹਿਬ ਮੇਰਾ ਖਿਆਲ ਹੈ ਕਿ ਮਾਇਆਵਤੀ ਦਾ ਕਾਰਜਕਾਲ ਵੈਸੇ ਹੀ ਖਤਮ ਹੋਣ ਵਾਲਾ ਹੈ ਤੇ ਉਸ ਕੋਲ ਅਗਲੀ ਵਾਰ ਵਾਸਤੇ ਲੋੜੀਂਦਾ ਕਹਿੰਦੇ ਸਮਰੱਥ ਵੀ ਨਹੀਂ ਹੈ। ਸੋ ਇਹ ਜਿਹੜੀ ਮਾਇਆਵਤੀ ਦੇ ਅਸਤੀਫੇ ਦੇ ਨਾਲ ਰਿਗਾਰਡਿੰਗ ਇਹਨਾਂ ਨੇ ਗੱਲ ਕੀਤੀ ਹੈ।
ਬਿਲਕੁਲ ਜੀ, ਮੈਂ ਤਾਂ ਤੁਹਾਨੂੰ ਪਹਿਲਾਂ ਦੱਸੀ ਜਾਂਦਾ ਵੀ ਉਹਨਾਂ ਨੇ ਜਿਹੜਾ ਪੱਤਾ ਚੱਲਿਆ ਉਹਨਾਂ ਦੇ ਰਾਸ ਆ ਗਿਆ ਉਹ ਪੱਤਾ, ਤੇ ਇਹੀ ਕਾਰਨ ਮੈਨੂੰ ਲੱਗਦਾ। ਬਾਕੀ ਤਾਂ ਦੇਖੋ ਵਕਤ ਨਾਲ ਪਤਾ ਲੱਗੂਗਾ ਵੀ ਕੀ ਨਿਕਲ ਕੇ ਆਇਆ, ਪਰ ਮੇਰਾ ਇਹੀ ਮੰਨਣਾ ਵੀ ਇਹ ਜਿਹੜਾ ਪੱਤਾ ਉਹਨਾਂ ਦਾ ਚੱਲਿਆ ਉਹਨਾਂ ਦੇ ਰਾਸ ਆ ਗਿਆ
ਜੀ। ਸੋ ਈਮੇਲ ਦੇ ਜ਼ਰੀਏ ਸਾਡੇ ਨਾਲ ਸਾਂਝਾ ਪਾਈਆਂ ਨੇ ਜੀ ਸੰਦੀਪ ਸਿੰਘ ਹੁਣਾਂ ਨੇ ਤੇ ਸਤਿ ਸ੍ਰੀ ਅਕਾਲ ਸੁਖਪ੍ਰੀਤ ਐਂਡ ਬਰਾੜ ਸਾਹਿਬ, ਕਹਿੰਦੇ ਪ੍ਰੋਗਰਾਮ ਗੋਇੰਗ ਵੈਰੀ ਗੁੱਡ, ਸੰਦੀਪ ਸਿੰਘ ਸਿੱਧੂ ਫਰੋਮ ਸਿਡਨੀ। ਬਹੁਤ ਬਹੁਤ ਸ਼ੁਕਰੀਆ ਸਿੱਧੂ ਸਾਹਿਬ ਤੇ ਪ੍ਰੋਗਰਾਮ ਦੇ ਵਿਚ ਸਾਂਝ ਜਿਹੜੀ ਤੁਸੀਂ ਇਸੇ ਤਰ੍ਹਾਂ ਬਣਾਈ ਰੱਖਣੀ ਹੈ ਜੀ। ਤੇ ਐਲਵਿਸ ਸਿੰਘ ਹੁਣਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ, ਕਹਿੰਦੇ ਸਤਿ ਸ੍ਰੀ ਅਕਾਲ ਜੀ ਸੁਖਪ੍ਰੀਤ ਭੈਣ ਜੀ ਤੇ ਮਿੰਟੂ ਵੀਰ ਜੀ ਨੂੰ ਅਤੇ ਸਾਰੇ ਸਰੋਤਿਆਂ ਨੂੰ ਵੀ, ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ। ਕਹਿੰਦੇ ਵੀ ਆਰ ਐਗਰੀ ਵਿਦ ਮਿੰਟੂ ਵੀਰ ਜੀ ਵਿਊ, ਦੇਰ ਆਰ ਲੋਟ ਆਫ ਥਿੰਗਸ ਇਨ ਆਰ ਕਲਚਰ ਦੈਟ ਇਜ਼ ਨੋਟ ਰੀਅਲੀ ਐਕੂਰੇਟ, ਜਸਟ ਓਨਲੀ ਪ੍ਰਮੋਟ ਬਾਏ ਸਮ ਰਾਈਟਰਸ ਵਟ ਦੇ ਥਿੰਕ ਬਾਏ ਓਨ ਔਰ ਜਸਟ ਕੈਸ਼ ਫੀਲਿੰਗਸ ਆਫ ਬੋਥ ਪਰਸਨ। ਸੋ ਜਿਹੜੀ ਸ਼ੁਰੂ ਦੇ ਵਿਚ ਗੱਲ ਕੀਤੀ ਸੀਗੀ ਬਰਾੜ ਸਾਹਿਬ, ਜਿਹੜੀ ਰੁੱਸਣ ਮਨਾਉਣ ਦੀ ਗੱਲ ਜਦੋਂ ਲੜਾਈ ਝਗੜੇ ਵਿਚ ਬਦਲ ਜਾਂਦੀ ਹੈ ਉਹਦੇ ਨਾਲ ਰਿਲੇਟਡ ਇਹਨਾਂ ਨੇ ਇਹ ਗੱਲ ਕੀਤੀ ਹੈ ਜੀ। ਸੋ ਇੰਦਰਜੀਤ ਸਿੰਘ ਕੈਲੀਫੋਰਨੀਆ USA ਤੋਂ ਇਹਨਾਂ ਨੇ ਇਹ ਸਾਂਝ ਪਾਈ ਹੈ
ਜੀ। ਜੀ ਬਿਲਕੁਲ ਇੰਦਰਜੀਤ ਜੀ, ਸਾਡੀ ਤਾਂ ਕੋਸ਼ਿਸ਼ ਇਹੀ ਹੁੰਦੀ ਹੈ ਵੀ ਸੱਚ ਨੂੰ ਸੱਚ ਕਹਿ ਸਕੀਏ, ਤੇ ਉਹ ਕਈ ਵਾਰੀ ਕੀ ਹੁੰਦਾ ਵੀ ਬੰਦਾ ਸਮਝਦਾ ਨੀ ਤੇ ਲੇਟਰ ਆਉਣ ਤਾਂ ਬੰਦੇ ਨੂੰ ਲੱਗ ਜਾਂਦਾ ਪਤਾ, ਪਰ ਕਈ ਵਾਰੀ ਇਹ ਹੋ ਜਾਂਦਾ ਵੀ ਇੱਕ ਵਾਰ ਅਗਲੇ ਨੂੰ ਇੱਦਾਂ ਲੱਗਦਾ ਵੀ ਖਣੀ ਮੈਂ ਓਵਰ ਰਿਐਕਟ ਕਰ ਰਿਹਾ, ਜਾਂ ਕਈ ਵਾਰੀ ਹੋ ਸਕਦਾ ਵੀ ਇਹ ਬੰਦਾ ਪਿਛਾਂਹ ਖਿੱਚੂ ਆ ਜਾਂ ਦੇਸੀ ਆ ਪੇਂਡੂ ਆ, ਕਈ ਵਾਰੀ ਇੱਦਾਂ ਦੀਆਂ ਗੱਲਾਂ ਹੋ ਜਾਂਦੀਆਂ। ਪਰ ਜਦੋਂ ਤੁਸੀਂ ਲਗਾਤਾਰ ਜੁੜਦੇ ਹੋ ਸਾਰੀਆਂ ਚੀਜ਼ਾਂ ਚੋਂ ਜਾਂ ਸਮੀਖਿਆ ਕਰਦੇ ਹੋ ਤਾਂ ਤੁਹਾਨੂੰ ਫਰਕ ਨਿਕਲਦਾ। ਕੱਲ ਨਾ ਮੈਨੂੰ ਮੇਰੇ ਤਕਰੀਬਨ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਚ ਸੁਨੇਹੇ ਮੈਸੇਜ ਆਉਂਦੇ ਆ, ਸੱਜਣਾ ਮਿੱਤਰਾਂ ਦੇ ਮੇਲਾਂ ਆਉਂਦੀਆਂ, ਕੋਸ਼ਿਸ਼ ਹੁੰਦੀ ਹੈ ਵੀ ਸਭ ਦਾ ਜਵਾਬ ਦੇ ਸਕਾਂ ਤਾਂ ਦਿੰਦਾ ਹੁੰਦਾ, ਪਰ ਕੁਝ ਇੱਕ ਜਿਹੜੇ ਮੈਸੇਜ ਹੁੰਦੇ ਆ ਉਹ ਫਿਰ ਮੈਨੂੰ ਫੀਡਬੈਕ ਦੇ ਵਿੱਚ ਮੈਂ ਸਾਂਭ ਕੇ ਵੀ ਰੱਖਦਾ ਤਕਰੀਬਨ ਸਾਰੇ ਸੱਜਣਾਂ ਦੇ ਸੁਨੇਹੇ ਤੇ। ਪਰ ਕੱਲ ਇੱਕ ਮੈਸੇਜ ਆਇਆ ਸੀ ਜੀ ਮੈਨੂੰ ਆਪਣੇ ਸੱਜਣ ਬੇਲੀ ਸਰਬਜੋਤ ਸਿੰਘ ਹੋਰਾਂ ਦਾ, ਮੈਂ ਉਹੀ ਤੁਹਾਨੂੰ ਪੜ੍ਹ ਕੇ ਸੁਣਾਉਣਾ ਗਾ। ਉਹਨਾਂ ਨੇ ਲਿਖਿਆ ਜੀ, ਸਤਿ ਸ੍ਰੀ ਅਕਾਲ ਮਿੰਟੂ ਵੀਰ ਜੀ, ਜਦੋਂ ਪਹਿਲੀ ਵਾਰ ਤੁਹਾਨੂੰ ਸੁਣਿਆ ਤਾਂ ਲੱਗਿਆ ਪੇਂਡੂ ਜਿਹਾ ਕੋਈ ਬੋਲ ਰਿਹਾ, ਪਰ ਲਗਾਤਾਰ ਸੁਣਨ ਤੋਂ ਬਾਅਦ ਤੁਸੀਂ ਸੱਚ ਕਰਤਾ ਕਿ ਨੈਵਰ ਜੱਜ ਏ ਬੁੱਕ ਫਰੋਮ ਇਟਸ ਕਵਰ, ਆਈ ਲਿਸਨ ਟੂ ਯੂਅਰ ਪੋਡਕਾਸਟ, ਯੂਜਲੀ ਲਵ ਯੂਅਰ ਵਰਕ, ਰੱਬ ਕਾਮਯਾਬੀ ਬਖਸ਼ੇ। ਸੋ ਬਹੁਤ ਮਿਹਰਬਾਨੀ ਸਰਬਜੀਤ ਬਾਈ। ਸੋ ਮੇਰਾ ਕਹਿਣ ਦਾ ਭਾਵ ਜਾਂ ਮੈਸੇਜ ਸਾਂਝਾ ਕਰਨ ਦਾ ਭਾਵ ਇਹੀ ਆ ਵੀ ਕਈ ਵਾਰ ਕੀ ਹੁੰਦਾ ਨਾ, ਸਾਨੂੰ ਹੋ ਸਕਦਾ ਕੋਈ ਗੱਲ, ਮੈਂ ਜ਼ਰੂਰੀ ਨਹੀਂ ਹੁੰਦਾ ਹਰ ਥਾਂ ਦੇ ਉੱਤੇ ਮੈਂ ਸਹੀ ਹੋਵਾਂ, ਗੱਲ ਮੇਰੀ ਵੀ ਗਲਤ ਹੋ ਸਕਦੀ ਆ, ਪਰ ਇਹ ਜਦੋਂ ਲੌਂਗ ਟਰਮ ਦੇ ਵਿੱਚ ਤੁਸੀਂ ਉਹਨੂੰ ਪਰਖੋਗੇ, ਛੇਤੀ ਰਿਐਕਟ ਨਾ ਕਰੋ ਕਿਸੇ ਵੀ ਚੀਜ਼ ਦੇ ਉੱਤੇ, ਜੇ ਲੌਂਗ ਟਾਈਮ ਦੇ ਵਿੱਚ ਪਰਖੋਗੇ ਤਾਂ ਫੇਰ ਉਦੋਂ ਬਾਅਦ ਮੈਨੂੰ ਲੱਗਦਾ ਜ਼ਿਆਦਾ ਬਿਹਤਰ ਰਹਿਣੀ ਆ ਵੀ ਕੀ ਜਿਹੜਾ ਮੈਂ ਸਹੀ ਸੀ ਜਾਂ ਕੋਈ ਦੂਜਾ ਸਹੀ ਸੀ। ਸੋ ਫੀਡਬੈਕ ਨਾਲ ਹੀ ਅਸੀਂ ਸਿੱਖਦੇ ਹਾਂ ਸਾਰਾ ਦਿਨ, ਜੇ ਜੀ ਸੱਜਣਾ ਮਿੱਤਰਾਂ ਦੀ ਫੀਡਬੈਕ ਆਉਂਦੀ ਆ, ਪਰ ਚਲੋ ਜੀ ਕੁੱਲ ਮਿਲਾ ਕੇ ਕੋਸ਼ਿਸ਼ ਹੁੰਦੀ ਆ ਵੀ ਸੱਚ ਦੇ ਨੇੜੇ ਰਹਿ ਕੇ ਤੇ ਗੱਲ ਕੀਤੀ ਜਾਵੇ
ਜੀ। ਤੇ ਪਵਨ ਸ਼ਰਮਾ ਹੁਣਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਸਾਰਿਆਂ ਨੂੰ, ਕਹਿੰਦੇ ਰੱਬ ਹਮੇਸ਼ਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਬਹੁਤ ਬਹੁਤ ਸ਼ੁਕਰੀਆ ਪਵਨ ਸ਼ਰਮਾ ਜੀ। ਤੇ ਗੁਰਮੁਖ ਸਿੰਘ ਹੁਣਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਤੇ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ ਸ਼ੁਕਰੀਆ। ਤੇ ਜੱਸੀ ਗਰੇਵਾਲ ਹੁਣਾਂ ਨੇ ਈਮੇਲ ਦੇ ਰਾਹੀਂ ਸਾਂਝ ਬਣਾ ਕੇ ਸਤਿ ਸ੍ਰੀ ਅਕਾਲ ਬੁਲਾਈ ਹੈ ਸਾਰੇ ਪਰਿਵਾਰ ਨੂੰ ਤੇ ਲਿਖਿਆ ਕਿ ਬਰਾੜ ਸਾਹਿਬ ਲੋਕ ਆਪਣੀ ਸਹੂਲਤ ਅਨੁਸਾਰ ਹਰ ਮੁੱਦੇ ਨੂੰ ਕਿਉਂ ਢਾਲ ਲੈਂਦੇ ਨੇ, ਕਿਸੇ ਦਸਤਾਰ ਵਾਲੇ ਨੇ ਜਦੋਂ ਵੀ ਤੇ ਕਿਸੇ ਦਸਤਾਰ ਵਾਲੇ ਦੇ ਜਦੋਂ ਵੀ ਕੋਈ ਹੱਥ ਚੁੱਕਦਾ ਹੈ ਅਸੀਂ ਹੱਲਾ ਹੱਲਾ ਕਰਕੇ ਫੇਸਬੁੱਕ ਤੇ ਪੈ ਜਾਂਦੇ ਆ, ਗੱਲ ਦਾ ਵੀ ਪੂਰਾ ਪਤਾ ਨਹੀਂ ਹੁੰਦਾ। ਇੱਕ ਵੀਡੀਓ ਬਹੁਤ ਫੈਲਾਈ ਗਈ ਜਿਸ ਵਿੱਚ ਸਰਦਾਰ ਦੇ ਕੁੱਟ ਪੈ ਰਹੀ ਹੈ ਪਰ ਆਡੀਓ ਨਹੀਂ ਕੋਈ, ਕਹਿੰਦੇ ਪਰ ਦੂਜੇ ਪਾਸੇ ਇੱਕ ਹੋਰ ਸਰਦਾਰ ਦੇ ਕਿਸੇ ਦੇ ਘਰ ਜਾ ਕੇ ਛੇੜਛਾੜ ਕਰਨ ਤੇ ਬੀਬੀਆਂ ਦੁਆਰਾ ਕੁੱਟਿਆ ਜਾ ਰਿਹਾ ਹੈ, ਉਸ ਦੀ ਪੂਰੀ ਆਡੀਓ ਵੀ ਹੈ, ਪਰ ਇਸ ਬਾਰੇ ਕੋਈ ਵੀ ਗੱਲ ਨਹੀਂ ਕਰਦਾ ਕਿ ਕਿਉਂ ਦਸਤਾਰਧਾਰੀ ਕੋਈ ਗਲਤੀ ਨਹੀਂ ਕਰ ਸਕਦਾ
ਜੀ। ਜੀ ਬਿਲਕੁਲ, ਦੇਖੋ ਸਾਡੇ ਨਾ ਹਰ ਚੀਜ਼ ਦੇ ਇੱਕ ਵਰਗ ਬਣ ਗਏ ਆ, ਕੋਈ ਦਸਤਾਰ ਦੇ ਲਈ, ਕੋਈ ਆਪਦੇ ਤਿਲਕ ਦੇ ਲਈ, ਕੋਈ ਧੋਤੀ ਦੇ ਲਈ, ਕੋਈ ਕਾਸੇ ਦੇ ਲਈ, ਕੋਈ ਆਪਦੀ ਕਾਮਰੇਡੀ ਲਈ, ਕੋਈ ਧਰਮ ਲਈ, ਹਰੇਕ ਬੰਦਾ ਆਪਦਾ ਪੱਖ ਵਿਚਾਰਦਾ ਕਿਹੜਾ ਪੱਖ ਕਿੱਥੇ ਆ। ਇਹਨਾਂ ਸਾਰਿਆਂ ਦਾ ਸਿਰਫ ਇੱਕ ਫਾਰਮੂਲਾ ਜੇ ਸਹੀ ਮਾਇਨਿਆਂ ਚ ਵਰਤ ਲੇ, ਜੇ ਸਾਰੀ ਦੁਨੀਆ ਉਹ ਫਾਰਮੂਲਾ ਵਰਤ ਲੇ ਤਾਂ ਮੈਨੂੰ ਲੱਗਦਾ ਕਿਤੇ ਕੋਈ ਦਿੱਕਤ ਆਉਂਦੀ ਹੀ ਨਹੀਂ। ਅਸੂਲ ਤਾਂ ਇਹੀ ਸੀਗਾ ਫਾਰਮੂਲੇ ਦਾ, ਪਰ ਗੱਲ ਤਾਂ ਇਹ ਆ ਵੀ ਉਹ ਫਾਰਮੂਲੇ ਦੀ ਥਾਂ ਦੇ ਉੱਤੇ ਅਸੀਂ ਕੀ ਕੀਤਾ, ਜ਼ੋਰਾਵਰ ਆਪਦਾ ਜ਼ੋਰ ਚਲਾਉਣਾ ਸ਼ੁਰੂ ਕਰਤਾ ਤੇ ਇਹ ਦੁਨੀਆਦਾਰੀ ਆ ਜਿਹੜੀ ਉਹ ਜ਼ੋਰਾਵਰ ਦੀ ਪਾਵਰ ਚ ਚੱਲਣ ਲੱਗ ਗਈ, ਜਿਹੜਾ ਜ਼ੋਰ ਵਾਲਾ ਜਿਸ ਕੀ ਲਾਠੀ ਉਸ ਕੀ ਭੈਂਸ ਵਾਲੀ ਗੱਲ ਹੋਣ ਲੱਗ ਗਈ, ਪਰ ਅਸਲੀ ਫਾਰਮੂਲਾ ਤਾਂ ਇਹ ਹੈ ਜੀ ਵੀ ਜੀਓ ਔਰ ਜੀਨੇ ਦੋ ਬਸ। ਇੱਥੇ ਇੱਥੇ ਨਿਬੜ ਜਾਂਦੀ ਹੈ ਗੱਲ। ਜੇ ਤੁਸੀਂ ਇਹ ਫਾਰਮੂਲਾ ਆਪਣੇ ਤੇ ਲਾਗੂ ਕਰ ਲੈਣਾ ਜੀਓ ਔਰ ਜੀਨੇ ਦੋ ਦਾ, ਤੇ ਤੁਹਾਨੂੰ ਕਿਤੇ ਵੀ ਤਕਲੀਫ਼ ਨੀ ਆਉਂਦੀ। ਈਵਨ ਘਰ ਚ ਵੀ ਕਿਸੇ ਰਿਸ਼ਤਿਆਂ ਚ ਵੀ ਨੀ ਤਕਲੀਫ਼ ਆਉਂਦੀ। ਚੱਲ ਸਾਡੇ ਘਰੇ ਵੀ ਜੇ ਕਲੇਸ਼ ਜਾਂ ਰਿਸ਼ਤਿਆਂ ਚ ਕਿਸੇ ਤਕਲੀਫ਼ ਆਉਂਦੀ ਆ, ਉੱਥੇ ਇਹੀ ਹੁੰਦੀ ਆ ਵੀ ਅਸੀਂ ਨਾ ਜਿਉਂਦੇ ਆ ਤੇ ਨਾ ਜਿਉਣ ਦੇਣਾ ਚਾਹੁੰਦੇ ਆ ਕਿਸੇ ਨੂੰ। ਇਹੀ ਇਹੀ ਮੇਨ ਚੀਜ਼ ਆੜੇ ਆਉਂਦੀ ਆ। ਜੇ ਜਿਉਣ ਦੇਣਾ ਚਾਹੁੰਦੇ ਆ ਤਾਂ ਆਪਦੀ ਛਿੱਤਰ ਦੇ ਹੇਠ ਜਿਉਣ ਦੇਣਾ ਚਾਹੁੰਦੇ ਆ, ਆਪਦੀ ਮਰਜ਼ੀ ਮੁਤਾਬਕ ਜਿਉਣ ਦੇਣਾ ਚਾਹੁੰਦੇ ਆ। ਜੇ ਇਹ ਮੰਨ ਲਈਏ ਵੀ ਉਹਦੀ ਵੀ ਜੀਵਨ ਆ, ਉਹਨੇ ਵੀ ਬਹੁਤ ਸ਼ੋਰਟ ਜੀਵਨ ਚ ਆਇਆ, ਉਹਦੇ ਆਪਦੇ ਚਾਰ ਦੁਲਾਰ ਹੋਣੇ ਆ, ਉਹਨੂੰ ਆਪਦੇ ਢੰਗ ਨਾਲ ਜਿਉਣਗੇ, ਮੈਨੂੰ ਆਪਦੇ ਢੰਗ ਨਾਲ ਜਿਉਂਦੇ, ਤਾਂ ਕੋਈ ਦਿੱਕਤ ਹੀ ਨਹੀਂ ਆਉਂਦੀ। ਪਰ ਅਸੀਂ ਨਹੀਂ ਇਹ ਚੀਜ਼ ਤੋਂ, ਅਸੀਂ ਤਾਂ ਦੂਰ ਆ, ਅਸੀਂ ਜੀਓ ਔਰ ਜਿਉਣੇ ਦੋ ਤਾਂ ਦੂਰ ਦੀ ਗੱਲ ਆ, ਅਸੀਂ ਨਾ ਖੇਡੀਏ ਨਾ ਖੇਡਣ ਦੇਈ ਵਾਲੀ ਜਿਹੜੀ ਕਹਾਵਤ ਦੇ ਉੱਤੇ ਜ਼ਿਆਦਾ ਕੰਮ ਕਰਦੇ ਆ।
ਜੀ ਬਿਲਕੁਲ ਬਰਾੜ ਸਾਹਿਬ, ਗੱਲ ਉਦੋਂ ਹੀ ਔਖੀ ਹੋ ਜਾਂਦੀ ਹੈ ਜਦੋਂ ਸਾਨੂੰ ਲੱਗਦਾ ਕਿ ਜ਼ਿੰਦਗੀ ਜੀਣ ਦਾ ਜਿਹੜਾ ਢੰਗ ਆ ਉਹ ਸਾਡਾ ਵਧੀਆ ਤੇ ਉਹ ਸਾਡੇ ਅਕੋਰਡਿੰਗ ਹੀ ਹਰ ਕੋਈ ਚੱਲੇ। ਤੇ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਕਿਹਾ ਜੀ ਕਿ ਜਦੋਂ ਵੀ ਇਨਸਾਨ ਵਕਤ ਦੀ ਚਾਲ ਤੋਂ ਤੇਜ਼ ਚੱਲਣ ਦੀ ਕੋਸ਼ਿਸ਼ ਕਰਦਾ ਹੈ ਤਾਂ ਨਤੀਜੇ ਘਾਤਕ ਹੀ ਹੋਣਗੇ। ਬਹੁਤ ਵਧੀਆ ਗੱਲ ਕਹੀ ਹੈ ਜੀ ਜਗਤਾਰ ਗਿੱਲ ਹੁਣਾਂ ਨੇ।
ਜੀ ਜੀ ਬਿਲਕੁਲ 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 ਸੱਚਾਈ ਹੈ, ਪਰ ਐ ਵੀ ਫੇਰ ਵੀ ਵਕਤ ਤੋਂ ਪਿੱਛੇ ਰਹਿਣ ਦੇ ਵੀ ਨਤੀਜੇ ਘਾਤਕ ਹੋ ਜਾਂਦੇ ਆ, ਦੋਨੇ ਪਾਸੇ ਬੈਲੈਂਸ ਬਣਾ ਕੇ ਰੱਖਣਾ ਪੈਣਾ।
ਜੀ ਰਮਨਜੀਤ ਸਿੰਧੋਰੀਆ ਹੁਣਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਸਭ ਨੂੰ ਤੇ ਲਿਖਿਆ ਕਹਿੰਦੇ ਲਾਲੂ ਇਮਾਨਦਾਰ ਹੈ, ਰਾਬੜੀ ਗਰੀਬ ਹੈ, ਵਾਡਰਾ ਕਿਸਾਨ ਹੈ, ਪੱਥਰਬਾਜ ਮਾਸੂਮ ਹੈ, ਪੱਪੂ ਪੰਡਿਤ ਹੈ, ਮੀਰਾ ਕੁਮਾਰ ਦਲਿਤ ਹੈ, ਗਾਂਧੀ ਰਾਸ਼ਟਰ ਪਿਤਾ ਹੈ ਔਰ ਹਮ ਸਭ ਪਾਗਲ ਹੈ। ਰਮਨਜੀਤ ਸਿੰਧੋਰੀਆ ਹੁਣਾਂ ਨੇ ਮੈਸੇਜ ਭੇਜਿਆ ਜੀ।
ਬਿਲਕੁਲ ਜੀ ਬਿਲਕੁਲ ਸੱਚ ਹੈ, ਇਹੀ ਤਾਂ ਇਮੋਸ਼ਨਸ ਨੂੰ ਵੇਚਣਾ ਇਹਨੂੰ ਕਹਿੰਦੇ ਆ ਜੀ।
ਜੀ ਗੱਲ ਇਹ ਹੁੰਦੀ ਹੈ, ਇਹ ਪਬਲਿਕ ਹੈ, ਇਹ ਸਭ ਜਾਣਤੀ ਹੈ। ਗੱਲ ਇਹ ਹੈ ਕਿ ਉਹ ਪਾਗਲ ਆਪਣੇ ਆਪ ਨੂੰ ਬੇਸ਼ੱਕ ਕਹੀ ਜਾਵੇ ਪਰ ਵਿੱਚੋਂ ਸਭ ਕੁਝ ਪਤਾ ਹੁੰਦਾ ਹੈ ਜੀ ਸਭ ਨੂੰ। ਤੇ ਤਨੀ ਸਾਹਿਬ ਹੁਣਾਂ ਨੇ ਲਿਖਿਆ ਜੀ 20 ਨੂੰ ਹੋਵੇਗੀ ਨੇਤਾ ਵਿਰੋਧੀ ਧਿਰ ਦੀ ਚੋਣ। ਖਹਿਰਾ ਹੁਣਾਂ ਦਾ ਬਿਆਨ ਹੈ ਜੀ ਇਹ।
ਚਲੋ ਜੀ ਦੇਖਦੇ ਆ ਜੇ 20 ਤਰੀਕ ਤੱਕ ਕਿਹੜਾ ਗੁੱਡ ਰਹਿ ਗਏ ਕੱਲ ਨੂੰ ਹੀ ਆ।
ਕੱਲ ਨੂੰ ਹੀ ਆ ਬਿਲਕੁਲ। ਸੋ ਜਗਤਾਰ ਗਿੱਲ ਹੁਣਾਂ ਨੇ ਕਿਹਾ ਜੀ ਕਹਿੰਦੇ ਰੁੱਸ ਰੁੱਸ ਮੰਨਣਾ ਤੇ ਮਨ ਰੁੱਸ ਜਾਣਾ ਉਹ ਕਦੇ ਭੁੱਲਿਆ ਨਾ ਜਾਵੇ, ਕਿਤਾਬ ਦੇ ਕਵਰ ਤੋਂ ਕਿਤਾਬ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਸੋ ਇਹ ਖਿਆਲਾਤ ਜਗਤਾਰ ਗਿੱਲ ਢੁੱਡੀ ਕੇ ਹੁਣਾਂ ਦੇ ਬਿਲਕੁਲ ਠੀਕ ਹੈ ਜੀ। ਕਿਤਾਬ ਦੇ ਕਵਰ ਤੋਂ ਕਿਤਾਬ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਉਹਦੇ ਲਈ ਤੁਹਾਨੂੰ ਕਿਤਾਬ ਚੁੱਕਣੀ ਪੈਣੀ ਹੈ, ਉਹਨੂੰ ਪੜ੍ਹਨਾ ਪੈਣਾ ਹੈ ਤੇ ਫੇਰ ਹੀ ਪਤਾ ਲੱਗ ਸਕਦਾ ਜੀ। ਸੋ ਬਰਾੜ ਸਾਹਿਬ ਇੱਕ ਖਬਰ ਜਿਹੜੀ ਹੈ ਹੋਰ ਤੁਸੀਂ ਸਰੋਤਿਆਂ ਨਾਲ ਜ਼ਰੂਰ ਸਾਂਝੇ ਕਰੋ ਕਿ GST ਦੇ ਉੱਤੇ ਭਿੜੇ ਸੁਖਬੀਰ ਤੇ ਮਨਪ੍ਰੀਤ। ਸੋ ਇਹ ਕੀ ਮੁੱਦਾ ਹੋ ਰਿਹਾ ਹੈ ਜਿਹਦੇ ਖਾਤਰ GST ਦਾ ਮੁੱਦਾ ਤੇ ਵੈਸੇ ਭਖਿਆ ਹੋਇਆ ਹੈ ਜੀ। ਸੋ ਇਹਦੇ ਤੇ ਸੁਖਬੀਰ ਤੇ ਮਨਪ੍ਰੀਤ ਆਹਮੋ ਸਾਹਮਣੇ ਨੇ ਤੇ ਕੀ ਵਜ੍ਹਾ ਹੋ ਰਹੀ ਹੈ ਜਿਹਦੇ ਤੇ ਭਿੜ ਰਹੇ ਨੇ?
ਦੇਖੋ ਪਰਿਵਾਰਕ ਮੈਨੂੰ ਮਿਹਣੀ ਜੀ ਲੱਗੀ ਮੈਨੂੰ ਅੱਜ ਦਾ ਬਿਆਨ, ਜਿਵੇਂ ਪਰਿਵਾਰਕ ਪੱਧਰ ਤੇ ਲੜਦੇ ਹੋਏ ਦੋ ਭਰਾ ਆਪਸ ਵਿੱਚ ਦੀ ਗੱਲਾਂ ਕਰਦੇ ਆ, ਉਹੋ ਜਿਹੇ ਤਾਨੇ ਮਿਹਣੇ ਲੱਗੇ। ਕੋਈ ਇੱਕ ਵੱਡੇ ਲੈਵਲ ਦੀ ਗੱਲ ਨਹੀਂ ਮੈਨੂੰ ਦਿਖਾਈ ਦਿੱਤੀ ਇਹਦੇ ਵਿੱਚੋਂ। ਪਰਿਵਾਰਕ ਪੱਧਰ ਦੀ ਗੱਲ ਦੇ ਉੱਤੇ ਪਹਿਲਾਂ ਸੁਖਬੀਰ ਨੇ ਕਿਹਾ ਵੀ ਜਿਹੜਾ 7-8 ਕਰੋੜ ਦਾ ਲੰਗਰ ਦੇ ਉੱਤੇ ਦਰਬਾਰ ਸਾਹਿਬ ਦੇ ਉੱਤੇ ਜਿਹੜਾ ਬੋਝ ਪੈਣਾ GST ਦਾ, ਉਹਦਾ ਹੱਲ ਮਨਪ੍ਰੀਤ ਨੂੰ ਕਰਨਾ ਚਾਹੀਦਾ ਤੇ ਕਰੇ, ਮਨਪ੍ਰੀਤ ਜ਼ਿੰਮੇਵਾਰ ਆ ਉਹਦੇ ਲਈ। ਤਾਂ ਮਨਪ੍ਰੀਤ ਨੇ ਉਹਦੇ ਜਵਾਬ ਦੇ ਵਿੱਚ ਕਿਹਾ ਜੀ ਵੀ ਨਹੀਂ ਮੈਂ ਤਾਂ ਨਹੀਂ ਲਾਈ ਹੈ GST, ਤਾਂ ਕੇਂਦਰ ਨੇ ਲਾਈ ਹੈ ਤੇ ਤੇਰੇ ਘਰ ਵਾਲੀ ਕੇਂਦਰ ਚ ਬੈਠੀ ਆ ਤੇ ਇੱਕ ਮੰਤਰੀ ਆ ਤੇ ਉਹਨੂੰ ਕਹੇ ਉਹ ਕਰੇ, ਉਹ ਕਿਉਂ ਨੀ ਸਿੱਧੀ ਜੇਤਲੀ ਨੂੰ ਮਿਲਦੀ ਤੇ ਉਹਨੂੰ ਕਰਾਵੇ ਮਾਫ਼। ਸੋ ਦੋਨੇ ਆਪੋ ਆਪਦੀ ਥਾਂ ਤੇ ਜਾਇਜ਼ ਆ, ਜਾਇਜ਼ ਇਹ ਆ ਵੀ ਜਿਹੜਾ ਲੋਕਲ ਵਿੱਤ ਮੰਤਰੀ ਉਸ ਕਮੇਟੀ ਦੇ ਮੈਂਬਰ ਆ ਤੇ 66% ਜਿਹੜੇ ਲਾਅ ਆ ਉਹਦੇ ਤੇ ਅਧਿਕਾਰਤ ਹੁੰਦੇ ਆ ਜਿਹੜੇ ਲੋਕਲ ਰਾਜ ਦੇ ਵਿੱਚ ਲਾਗੂ ਹੋਣੇ ਹੁੰਦੇ ਆ, ਤੇ ਇਹਨੂੰ ਬੇਸ ਬਣਾ ਕੇ ਤਾਂ ਸੁਖਬੀਰ ਉਹਨਾਂ ਨੂੰ ਟੋਕ ਰਹੇ ਆ। ਤੇ ਦੂਜੇ ਪਾਸੇ ਸੈਂਟਰ ਦੇ ਵਿੱਚ ਜਿਹੜੀ ਸਰਕਾਰ ਆ ਉਹ BJP ਦੀ ਹੋਣ ਕਰਕੇ ਤੇ ਸੁਖਬੀਰ ਦੀ ਧਰਮ ਪਤਨੀ ਆ ਜਿਹੜੀ ਉਹ ਮੰਤਰੀ ਹੋਣ ਕਰਕੇ ਜਿਹੜੀਆਂ ਗੱਲਾਂ ਇਹ ਆ ਜਾਂਦੀਆਂ ਵੀ ਕਿਤੇ ਨਾ ਕਿਤੇ ਜੇ ਤੁਸੀਂ ਆਪ ਕਿਉਂ ਨੀ ਗੱਲ ਕਰਦੇ, ਦੂਜੇ ਤੋਂ ਕਿਉਂ ਐਕਸਪੈਕਟੇਸ਼ਨਾਂ ਕਰਦੇ ਹੋ। ਸੋ ਹੁਣ ਗੱਲ ਤਾਂ ਇਹ ਆ ਜਾਂਦੀ ਹੈ ਵੀ 4 ਦਿਨਾਂ ਨੂੰ ਇਹ ਵਾਪਸ ਤਾਂ ਹੋਣਾ ਹੋਣਾ ਹੈ, ਮੇਰੀ ਗੱਲ ਤੁਸੀਂ ਲਿਖ ਲਓ ਵੀ ਜਿਹੜਾ ਲੰਗਰ ਦੇ ਉੱਤੇ GST ਦਾ ਜਿਹੜਾ ਮੁੱਦਾ ਇਹਦਾ ਬਸ ਛੇਤੀ ਉਹਨਾਂ ਨੇ ਜਾਰੀ ਕਰਨਾ, ਹੋਰ ਤਾਂ ਤਕਰੀਬਨ ਗੱਲਾਂ ਚੱਲ ਹੀ ਰਹੀਆਂ ਜੇ ਉਹ ਤਾਂ ਹੋ ਹੀ ਜਾਣਾ। ਪਰ ਦੂਜੇ ਪਾਸੇ ਗੱਲ ਇਹ ਆ ਜਾਂਦੀ ਹੈ ਵੀ ਹੁਣ ਕ੍ਰੈਡਿਟ ਕਿਹਨੇ ਲੈਣਾ? ਇਹ ਦੇਖੋ ਹੁਣ ਤਾਂ ਇੱਕ ਦੂਜੇ ਨੂੰ ਕਹੀ ਜਾਂਦੇ ਵੀ ਤੂੰ ਕਰ ਤੂੰ ਕਰ, ਤੇ ਜਦੋਂ ਹੋ ਗਿਆ ਉਦੋਂ ਬਾਅਦ ਕਰਨਗੇ ਵੀ ਉਹ ਸੁਖਬੀਰ ਕਹੂਗਾ ਵੀ ਹਰਸਿਮਰਤ ਕਰਾ ਕੇ ਆਈ ਆ ਤੇ ਮਨਪ੍ਰੀਤ ਕਹੂਗਾ ਨਹੀਂ ਅਸੀਂ ਕਰਿਆ। ਇਸ ਅਸਲ ਚ ਹੋਣਾ ਹੈ ਰੁਟੀਨ ਦੇ ਵਿੱਚ ਹੀ ਆ, ਬਸ ਹੁਣ ਤਾਂ ਇਹੀ ਹੈ ਇਸ ਖਬਰ ਦਾ ਮੂਲ
ਜੀ। ਸੋ ਇਕਬਾਲ ਭੁੱਲਰ ਸਿਡਨੀ ਤੋਂ ਬਰਾੜ ਸਾਹਿਬ ਉਹਨਾਂ ਨੇ ਵੀ ਸਾਂਝ ਪਾਈ ਹੈ ਜੀ ਔਰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਲਿਖਿਆ ਹੈ ਜੀ ਇੱਕ ਫੋਟੋ ਮੈਸੇਜ ਆ ਉਹਦੇ ਵਿੱਚ ਇੱਕ ਬੱਚਾ ਛੋਟਾ ਜਿਹਾ ਜੀ ਸਾਹਮਣੇ ਗਣੇਸ਼ ਜੀ ਦੀ ਫੋਟੋ ਬਗੀ ਹੋਈ ਹੈ ਤੇ ਉਹਦੇ ਅੱਗੇ ਹੱਥ ਜੋੜ ਕੇ ਵਿਚਾਰਾ ਨੰਗਾ ਹੀ ਬੈਠਾ ਆ ਤੇ ਲਿਖਿਆ ਭਗਵਾਨ ਮੇਰੀ ਮੰਮੀ ਕਾ ਵਟਸਐਪ ਬੰਦ ਕਰ ਦੇ ਨਹਾਨੇ ਕੇ ਬਾਅਦ ਇੱਕ ਘੰਟੇ ਸੇ ਨੰਗਾ ਘੁੰਮ ਰਹਾ ਹੂੰ ਬਿਲਕੁਲ ਜੀ ਇਹ ਵਟਸਐਪ ਬੜੇ ਬਦਨਾਮ ਹੋਏ ਆ ਪਰ ਕੱਲੀਆਂ ਮਾਵਾਂ ਦੇ ਨੀ ਨਾ ਹੋਣੇ ਚਾਹੀਦੇ ਨਾਲ ਜਿਹੜੇ ਫਾਦਰਸ ਆ ਸਾਰੀ ਦੁਨੀਆਂ ਤੇ ਇਹੀ ਮੈਨੂੰ ਵਟਸਐਪ ਜਿਹੜਾ ਸਤਿੰਦਰ ਸਰਤਾਜ ਦਾ ਗੀਤ ਹੈ ਬਰਾੜ ਸਾਹਿਬ ਉਹ ਬਹੁਤ ਵਧੀਆ ਲੱਗਦਾ ਹੁੰਦਾ ਔਰ ਲੱਗਦਾ ਹੁੰਦਾ ਕਿਤੇ ਆਉਣ ਵਾਲੇ ਦਸਾਂ ਕੁ ਸਾਲਾਂ ਦੇ ਵਿੱਚ ਹਾਲ ਜਿਹੜਾ ਉਹੀ ਹੋ ਜਾਣਾ ਤੇ ਸਨੀ ਮਨਜੋਕਾ ਹੁਣਾ ਨੇ ਜੀ ਸੈਪਟਨ ਵਿਕਟੋਰੀਆ ਤੋਂ ਸਾਂਝ ਪਾਈ ਹੈ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਸਾਨੂੰ ਤੇ ਲਿਖਿਆ ਹੈ ਹਾਊ ਕੈਨ ਗੈਟ ਬੁੱਕ ਕੈਂਗਰੂ ਨਾਮਾ
ਦੇਖੋ ਕੈਂਗਰੂ ਨਾਮਾ ਤੁਸੀਂ ਕਿਤਾਬ ਤਕਰੀਬਨ ਗ੍ਰਿਫਤ ਮੇਲੇ ਚ ਵੀ ਮਿਲੀ ਸੀ ਤੇ ਪਰ ਮੈਨੂੰ ਲੱਗਦਾ ਤੁਹਾਡੇ ਸ਼ੈਪਟਨ ਚ ਵੀ ਮਿਲ ਜੂਗੀ ਬਹੁਤ ਸਾਰੇ ਸੱਜਣਾ ਮਿੱਤਰਾਂ ਨੇ ਲਈਆਂ ਸੀ ਕਿਤਾਬ ਤੇ ਮੈਂ ਬੇਨਤੀ ਕਰਦਾ ਵੀ ਸ਼ੈਪਟਨ ਚ ਬਸਦੇ ਹੋਏ ਕੋਈ ਵੀ ਸੱਜਣ ਜੇ ਪੜ੍ਹ ਲਈ ਤਾਂ ਤੁਸੀਂ ਸਨੀ ਹੋਰਾਂ ਨੂੰ ਜ਼ਰੂਰ ਦਿਓ ਜੀ ਨਹੀਂ ਤਾਂ ਫਿਰ ਮੈਂ PDF ਜਾਂ ਤੁਹਾਨੂੰ ਆਨਲਾਈਨ ਕਿਤਾਬ ਦਾ ਲਿੰਕ ਭੇਜ ਦੂੰਗਾ ਜੀ ਤੁਸੀਂ PDF ਡਾਊਨਲੋਡ ਕਰ ਸਕਦੇ ਹੋ ਜਿਹੜੀ USA ਦੀ ਇੱਕ ਹੈਗੀ ਆ ਸਾਈਟ ਜਾਂ USA ਦੀ ਇੱਕ ਲਾਇਬ੍ਰੇਰੀ ਆ ਵਾਈਟ ਹਾਊਸ ਦੀ ਲਾਇਬ੍ਰੇਰੀ ਨੂੰ ਕਿਹਾ ਜਾਂਦਾ ਤੇ ਵਾਈਟ ਹਾਊਸ ਦੀ ਲਾਇਬ੍ਰੇਰੀ ਦੇ ਵਿੱਚ ਜਿਹੜੀ ਕਿਤਾਬ ਆ ਉਹ ਤੁਹਾਨੂੰ ਮਿਲ ਜੂਗੀ ਉੱਥੇ archive.com ਜੇ ਕਹੋਗੇ ਤਾਂ ਉਹਦੇ archive.com ਹੈਗੀ ਆ ਮੈਂ ਤੁਹਾਨੂੰ ਲਿੰਕ ਭੇਜ ਦੂੰਗਾ ਤੇ ਉਸ ਲਿੰਕ ਦੇ ਵਿੱਚ ਤੁਸੀਂ ਉਹ ਕਿਤਾਬ ਆ ਜਿਹੜੀ ਉੱਥੋਂ ਤੁਸੀਂ ਲੈ ਸਕੋਗੇ
ਜੀ ਤੇ ਗੌਰਵ ਸ਼ਰਮਾ ਹੁਣਾਂ ਨੇ ਲਿਖਿਆ ਜੀ ਕਹਿੰਦੇ ਹੁਣ ਸੁਖਬੀਰ ਬਾਦਲ ਕਹਿ ਰਿਹਾ ਹੈ ਕਿ ਮਨਪ੍ਰੀਤ ਨੂੰ 1+1 ਪਤਾ ਨਹੀਂ ਕਿ 2 ਹੁੰਦੇ ਆ ਜਾਂ 11 ਹੁੰਦੇ ਆ ਤੇ ਕਹਿੰਦੇ ਜਦੋਂ ਇਨ੍ਹਾਂ ਨੇ 2007 ਵਿੱਚ ਉਸ ਨੂੰ ਵਿੱਤ ਮੰਤਰੀ ਬਣਾਇਆ ਉਦੋਂ ਮਨਪ੍ਰੀਤ ਜੀ ਨੂੰ ਸਭ ਕੁਝ ਆਉਂਦਾ ਸੀ ਕੀ
ਇਹੀ ਤਾਂ ਰੌਲਾ ਹੁੰਦਾ ਨਾ ਜੀ ਤੇ ਜਿਹੜਾ ਜਦੋਂ ਸਾਡੇ ਨਾਲ ਆ ਉਦੋਂ ਤਾਂ ਉਹ ਸਟਾਰ ਆ ਤੇ ਜਦੋਂ ਉਲਟ ਪਾਸੇ ਆ ਉਦੋਂ ਉਹ ਜ਼ੀਰੋ ਆ ਪਰ ਦੇਖੋ ਅਸੀਂ ਮਨਪ੍ਰੀਤ ਦੀ ਕਾਬਲੀਅਤ ਤੇ ਉਂਗਲ ਨਹੀਂ ਉਠਾ ਸਕਦੇ ਇਹ ਗੱਲ ਸੱਚੀ ਆ ਤੇ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਮਨਪ੍ਰੀਤ ਆਲਰੇਡੀ ਆਪਦੇ ਆਪ ਨੂੰ ਸਾਬਤ ਕਰ ਚੁੱਕਿਆ ਅਸਲ ਚ ਕਹਿਣ ਦਾ ਮੇਰਾ ਭਾਵ ਇਹ ਆ ਵੀ ਮਨਪ੍ਰੀਤ ਆਲਰੇਡੀ ਹੀ ਸਾਬਤ ਕਰ ਚੁੱਕਿਆ ਆਪਦੇ ਆਪ ਨੂੰ ਸੋ ਇਸ ਕਰਕੇ ਅਸੀਂ ਕਿਵੇਂ ਕਹਿ ਸਕਦੇ ਹਾਂ ਵੀ ਮਨਪ੍ਰੀਤ ਆ ਜਿਹੜਾ ਉਹ ਉਹਨੂੰ 2 ਤੇ 2 11 ਦਾ ਨੀ ਪਤਾ ਉਹਨੂੰ ਸਭ ਪਤਾ ਜੀ ਤੇ ਉਹ ਇੱਕ ਕਾਬਲ ਮੰਤਰੀ ਆ ਪਰ ਸਾਨੂੰ ਥੋੜਾ ਜਿਹਾ ਜਿਹੜੀ ਰੰਜਿਸ਼ ਜਾਂ ਪਰਸਨਲ ਪੱਧਰ ਤੋਂ ਉੱਠ ਕੇ ਬਿਆਨਬਾਜ਼ੀ ਕਰਨੀ ਚਾਹੀਦੀ ਹੈ ਏਡਾ ਏਡਾ ਨਹੀਂ ਦੋਸ਼ ਲਾਉਣਾ ਚਾਹੀਦਾ ਵੀ 2 ਤੇ 2 11 ਹੀ ਨਹੀਂ ਉਹਨੂੰ ਪਤਾ ਵੀ 2 ਤੇ 1 ਤੇ 1 2 ਹੁੰਦੇ ਕਿ 11
ਜੀ ਸੋ ਹਰਪ੍ਰੀਤ ਸਿੰਘ ਕੋਹਲੀ ਹੁਣੀ ਛੁੜਿਆ ਜੀ ਸਾਂਝ ਪਾਈ ਹੈ ਉਹਨਾਂ ਨੇ ਪ੍ਰੋਗਰਾਮ ਦੇ ਨਾਲ ਤੇ ਲਿਖਿਆ ਹਰਪ੍ਰੀਤ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਬਰਾੜ ਸਾਹਿਬ ਸੁਖਪ੍ਰੀਤ ਜੀ ਤੇ ਹਰਮਨ ਰੇਡੀਓ ਦੇ ਵਿਹੜੇ ਬੈਠੇ ਸਭ ਸਰੋਤਿਆਂ ਨੂੰ ਵੀ ਜੀ ਤੇ ਤੁਹਾਡੇ ਘਰ ਪਰਿਵਾਰ ਦਾ ਤੇ ਵਿਹੜੇ ਚ ਬੈਠਿਆਂ ਦਾ ਦਿਨ ਖੁਸ਼ੀ ਨਾਲ ਬਤੀਤ ਹੋਵੇ ਲਿਖਿਆ ਬਰਾੜ ਸਾਹਿਬ ਜਿਹਦਾ ਅੰਬਾਲਾ ਵਾਲਾ ਕੇਸ ਆ ਉਹ ਸੁਲਝ ਗਿਆ ਹੈ ਜੀ ਕਹਿੰਦੇ ਕੇਸ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਗੁਰਸਿੱਖ ਨੂੰ ਇਸ ਲਈ ਮਾਰਿਆ ਗਿਆ ਕਿਉਂਕਿ ਉਸਨੇ ਇੱਕ ਮੁੰਡੇ ਨੂੰ ਕੁੜੀਆਂ ਨੂੰ ਛੇੜਨ ਤੋਂ ਰੋਕਿਆ ਸੀ ਤੇ ਬੱਸ ਤੋਂ ਉੱਤਰ ਜੇ ਉਸ ਨੂੰ ਪੱਥਰਾਂ ਨਾਲ ਮਾਰਿਆ ਗਿਆ ਇਸ ਕਰਕੇ ਇਹ ਸਾਰਾ ਕੇਸ ਦਿੱਲੀ ਗੁਰਦੁਆਰਾ ਕਮੇਟੀ ਨੇ ਆਪਣੇ ਹੱਥ ਲੈ ਲਿਆ ਸੀ ਤੇ ਮਸਲਾ ਸੁਲਝ ਗਿਆ ਹੈ ਤੇ ਦੋਹਾਂ ਨੂੰ ਹਿਰਾਸਤ ਚ ਲੈ ਲਿਆ ਗਿਆ ਹੈ ਤੇ ਉਹਨਾਂ ਤੇ ਉਹਨਾਂ ਉਹ ਮੁੰਡੇ ਤੇ ਕੇਸ ਦਰਜ ਹੋ ਚੁੱਕਾ ਹੈ ਜੀ
ਜੀ ਜੀ ਜੀ ਦੇਖੋ ਮਸਲਿਆਂ ਦੇ ਹੱਲ ਤਾਂ ਹੋ ਹੀ ਜਾਂਦੇ ਆ ਪਰ ਉਹ ਵੀਡੀਓ ਕਈ ਵਾਰੀ 2 ਸਾਲਾਂ ਨੂੰ ਵੀ ਇਹ ਚੱਲਦੀ ਇੱਥੇ ਫਿਰੂਗੀ ਤੇ 2 ਸਾਲਾਂ ਨੂੰ ਵੀ ਲੋਕ ਕਹਿ ਰਹਿਣਗੇ ਆ ਗੁਰਸਿੱਖ ਦੇ ਕਿਉਂ ਪੈ ਰਹੀਆਂ ਇਹ ਰੌਲਾ ਸੋਸ਼ਲ ਮੀਡੀਆ ਦੇ ਹੀ ਬੰਗੇ ਆ
ਜੀ ਬਿਲਕੁਲ ਤੇ ਗੁਰਪ੍ਰੀਤ ਸ਼ੇਰਗਿੱਲ ਹੁਣਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਸਾਰਿਆਂ ਨੂੰ ਬ੍ਰਿਸਬੇਨ ਤੋਂ ਬਹੁਤ ਬਹੁਤ ਸਵਾਗਤ ਹੈ ਗੁਰਪ੍ਰੀਤ ਜੀ ਪ੍ਰੋਗਰਾਮ ਦੇ ਵਿੱਚ ਤੇ ਸਾਂਝ ਜਿਹੜੀ ਤੁਸੀਂ ਇਸੇ ਤਰ੍ਹਾਂ ਬਣਾਈ ਰੱਖਣੀ ਹੈ ਪ੍ਰੋਗਰਾਮ ਦੇ ਵਿੱਚ ਸੋ ਬਰਾੜ ਸਾਹਿਬ ਖਬਰਾਂ ਦੇ ਵਿੱਚ ਮੇਰੇ ਕੋਲ ਅੱਜ ਇੰਨਾ ਹੀ ਹੈ ਜੇ ਤੁਹਾਡੇ ਕੋਲ ਕੋਈ ਇਹੋ ਜਿਹੀ ਖਬਰ ਹੋਰ ਹੋਵੇ ਤੇ ਜੋ ਤੁਸੀਂ ਸਰੋਤਿਆਂ ਨਾਲ ਸਾਂਝੀ ਕਰਨਾ ਚਾਹੁੰਦੇ ਹੋਵੋ ਤੇ ਜ਼ਰੂਰ ਕਰੋ
ਬਸ ਜੀ ਆਲ ਗੁੱਡ ਆ ਤੇ ਬੇਨਤੀ ਸੱਜਣਾ ਮਿੱਤਰਾਂ ਨੂੰ ਵੀ ਜੇ ਕਿਤੇ ਵੀ ਸਾਡੇ ਚ ਕੋਈ ਕਮੀ ਲੱਗੇ ਤਾਂ ਜਰੂਰ ਸਾਨੂੰ ਫੀਡਬੈਕ ਦਿਆ ਕਰੋ ਤਾਂ ਕਿ ਅਸੀਂ ਆਪਦਾ ਸੁਧਾਰ ਕਰ ਸਕੀਏ ਸੁਧਾਰ ਜਾਰੀ ਰਹਿਣ ਜ਼ਿੰਦਗੀ ਚ ਫੇਰ ਹੀ ਵੱਡੀ ਗੱਲ ਹੁੰਦੀ ਆ ਕਿਉਂਕਿ ਜੇ ਸੁਧਾਰ ਰੁਕ ਗਏ ਤਾਂ ਫੇਰ ਜ਼ਿੰਦਗੀ ਵੀ ਰੁਕ ਜੂਗੀ ਤੇ ਪਾਣੀ ਹਮੇਸ਼ਾ ਖੜਾ ਪਾਣੀ ਗੰਧਲਾ ਹੋ ਜਾਂਦਾ ਸੋ ਪਾਣੀ ਵਗਦੇ ਚੰਗੇ ਲੱਗਦੇ ਆ ਜੀ ਸੋ ਇਸ ਲਈ ਜ਼ਿੰਦਗੀ ਚ ਸੁਧਾਰ ਹੁੰਦੇ ਹੀ ਚੰਗੇ ਲੱਗਦੇ ਆ ਸੋ ਜਰੂਰ ਸੱਜਣਾ ਮਿੱਤਰਾਂ ਦੇ ਸੁਨੇਹਾਂ ਦਾ ਜਿਹੜਾ ਇੰਤਜ਼ਾਰ ਰਹਿੰਦਾ ਤੇ ਆਪਾਂ ਜਰੂਰ ਇਸ ਚੀਜ਼ ਨੂੰ ਸੁਧਾਰਦੇ ਰਹਾਂਗੇ ਤੇ ਤੁਹਾਡੇ ਸੱਜਣਾ ਮਿੱਤਰਾਂ ਦੇ ਸੁਨੇਹਾਂ ਦਾ ਜਿਹੜਾ ਸਤਿਕਾਰ ਕਰਦੇ ਰਹਾਂਗੇ
ਜੀ ਬਰਾੜ ਸਾਹਿਬ। ਸੋ ਜਿਵੇਂ ਮੈਂ ਪਹਿਲਾਂ ਕਿ ਤੁਹਾਨੂੰ ਕਿਹਾ ਸੀਗਾ ਕਿ ਅੱਜ ਦੇ ਬਾਕੀ ਪ੍ਰੋਗਰਾਮ ਦੇ ਵਿੱਚ ਅਸੀਂ ਸਾਉਣ ਮਹੀਨੇ ਦੀ ਗੱਲ ਕਰਨੀ ਹੈ, ਸਾਉਣ ਮਹੀਨੇ ਦੀਆਂ ਯਾਦਾਂ ਕਹਿ ਲਓ, ਉਸ ਨਾਲ ਜੁੜੇ ਰੀਤੀ ਰਿਵਾਜ ਹੋ ਗਏ, ਉਹਨਾਂ ਦੀਆਂ ਗੀਤ ਸੰਗੀਤ ਹੋ ਗਿਆ, ਉਹਦੀ ਗੱਲ ਕਰਨੀ ਹੈ। ਸੋ ਜੇ ਤੁਹਾਡੇ ਜ਼ਿਹਨ ਵਿੱਚ ਵੀ ਬਰਸਾਤਾਂ ਨੂੰ ਲੈ ਕੇ ਜਾਂ ਇਸ ਮਹੀਨੇ ਨੂੰ ਲੈ ਕੇ ਕੋਈ ਯਾਦ ਜੁੜੀ ਹੋਵੇ ਜਾਂ ਕੋਈ ਰੀਤੀ ਰਿਵਾਜ ਤੁਹਾਡੇ ਇਲਾਕੇ ਦਾ ਇਹੋ ਜਿਹਾ ਹੋਵੇ ਜਿਹੜਾ ਤੁਸੀਂ ਸਾਨੂੰ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤੇ ਪਲੀਜ਼ ਉਹਦੀ ਜ਼ਰੂਰ ਸਾਂਝ ਪਾਓ।
ਦੇਖੋ ਜੀ, ਬਚਪਨ ਸੀ ਜਿਹੜਾ, ਬਚਪਨ ਦਾ ਸੌਣ ਦੇ ਵਿੱਚ ਸੀਗਾ ਵੀ ਜਿਹਦੇ ਚ ਅਸੀਂ ਵੀ ਤੀਆਂ ਦੇ ਚਾਰ ਸਪੇਰੇ ਖੇਡਦੇ ਸੀ, ਭਜਦੇ ਸੀ, ਟਾਇਰ ਭਜਾਉਂਦੇ ਸੀ, ਸਾਈਕਲ ਚਲਾਉਂਦੇ ਸੀ ਪਿੰਡ ਦੇ ਵਿੱਚ, ਤੇ ਸਾਡੀਆਂ ਜਿਹੜੀਆਂ ਪਿੰਡ ਦੀਆਂ ਬੀਬੀਆਂ ਧੀਆਂ ਭੈਣਾਂ ਉੱਥੇ ਗਿੱਧਾ ਪਾਉਂਦੀਆਂ ਸੀ। ਛੋਟੀ ਉਮਰੇ ਅਸੀਂ ਨੇੜੇ ਜਾ ਸਕਦੇ ਸੀ, ਪਰ ਫਿਰ ਹੌਲੀ ਹੌਲੀ ਇਹ ਜਿਹਾ ਹੋ ਗਿਆ ਵੀ ਜਿਵੇਂ ਜਿਵੇਂ ਥੋੜੇ ਜਿਹੇ ਅੱਗੇ ਵਧੇ ਸਾਨੂੰ ਦੂਰ ਦੂਰੋਂ ਤੋਂ ਹੀ ਦੇਖ ਸਕਦੇ ਸੀ। ਪੀਂਗਾਂ ਸੀ, ਪਿੱਪਲ ਸੀ, ਬਹੁਤ ਕੁਛ ਸੀ, ਪਰ ਉਹ ਸਾਰਾ ਕੁਛ ਗਾਇਬ ਹੁੰਦਾ ਹੁੰਦਾ ਫਿਰ ਸ਼ਹਿਰੀ ਲਾਈਫ ਜੀ ਚ ਆ ਗਏ। ਫਿਰ ਜਿਹੜਾ ਸੌਣ ਸੀਗਾ ਉਹਦੀਆਂ ਯਾਦਾਂ ਇਹ ਬਣੀਆਂ ਹੋਈਆਂ ਵੀ ਇੱਕ ਦਿਨ ਮੀਂਹ ਪੈ ਜਾਣਾ, ਚਾਰ ਦਿਨ ਗਲੀਆਂ ਚ ਚਿੱਕੜ, ਤੇ ਇੱਕੋ ਹੀ ਡਾਇਲੋਗ ਬੋਲਣਾ ਵੀ ਇੱਕ ਗਲੀ ਚੋਂ ਦੂਜੇ ਪਾਸੇ ਪਾਸ ਕਰਨ ਲਈ ਕਿ ਕਿਸ਼ਤੀ ਕਰਾਉਣੀ ਪੈਂਦੀ ਆ, ਤੇ ਇਹ ਜੇ ਗਰਕ ਬਣ ਕੇ ਸ਼ਹਿਰ ਦੀਆਂ ਗਲੀਆਂ ਹੋ ਜਾਂਦੀਆਂ ਤੇ ਫਿਰ ਦਿਮਾਗ ਇਸ ਪਾਸੇ ਚੱਲ ਪਿਆ ਵੀ ਮੀਂਹਾਂ ਦੀਆਂ ਰੁੱਤਾਂ ਚ ਮੰਡੀ ਦੀ ਪੋਲ ਖੁੱਲਦੀ ਆ ਜੀ, ਸਰਕਾਰਾਂ ਦਰਬਾਰਾਂ ਲੀਡਰਾਂ ਨੂੰ ਨਾਰੇ ਤਾਨੇ ਮਿਹਣੇ, ਏਦਾਂ ਦਾ ਮਾਹੌਲ ਬਣ ਗਿਆ ਜੀ। ਫਿਰ ਵਕਤ ਬਦਲਦਾ ਗਿਆ, ਫਿਰ ਕਬੀਲਦਾਰੀ ਪੈ ਗਈ, ਨਾਲ ਕਬੀਲਦਾਰੀ ਪੈ ਗਈ, ਫਿਰ ਖੇਤੀਬਾੜੀ ਨਾਲ ਹੋ ਗਈ। ਖੇਤੀਬਾੜੀ ਚ ਫਿਰ ਇਹ ਸੋਚ ਆ ਗਈ ਵੀ ਯਾਰ ਸੌਣ ਆ, ਜੇ ਜਦ ਦੱਬ ਕੇ ਮੀਂਹ ਪੈ ਜਾਣ ਤਾਂ ਜ਼ਮੀਨ ਠੰਡੀ ਹੋ ਜੇ, ਗਾਂ ਨੂੰ ਆਹ ਫਸਲ ਚੰਗੀ ਹੋ ਜੇ, ਉਹ ਹੋ ਜੇ, ਫਿਰ ਸੌਣ ਇਸ ਪਾਸੇ ਆ ਗਿਆ। ਤੇ ਸੋ ਇਵੇਂ ਜੇ ਇੱਕ ਉਮਰ ਮੁਤਾਬਕ ਸੌਣ ਦੀਆਂ ਜਿਹੜੀਆਂ ਮਹੱਤਤਾਵਾਂ ਬਦਲਦੀਆਂ ਰਹਿੰਦੀਆਂ ਜੀ, ਬੰਦੇ ਲਈ ਹਰ ਚੀਜ਼ ਦੀਆਂ ਬਦਲਦੀਆਂ ਰਹਿੰਦੀਆਂ। ਰੁੱਤਾਂ ਜਿਹੜੀ ਉਹ ਕਿਸੇ ਟਾਈਮ ਦੇ ਵਿੱਚ ਜਦੋਂ ਤੁਸੀਂ ਕਿਸੇ ਹੋ ਸਕਦੇ ਕਿਸੇ ਦੇ ਨਾਲ ਸੱਜਣ ਮਿੱਤਰ ਦੇ ਮੋਹ ਪਿਆਰ ਚ ਆਉਂਦਾ, ਤੁਹਾਨੂੰ ਉਹ ਸੌਣ ਹਵਾਵਾਂ ਰੁਮਕਦੀਆਂ ਲੱਗਣ ਜਾਂ ਉਹਨਾਂ ਦੇ ਹਵਾਵਾਂ ਦੇ ਵਿੱਚੋਂ ਖੁਸ਼ਬੂਆਂ ਆਉਣ। ਪਰ ਕੱਲ ਜਦੋਂ ਮੈਂ ਹੁਣ ਵੀ ਜੇ ਸੌਣ ਦੀ ਗੱਲ ਕਰੀਏ ਤੇ ਕੱਲ ਮੈਂ ਆਪਦੇ ਜਦੋਂ ਬਲੌਕ ਚ ਬੈਠਾ ਸੀ ਤੇ ਹਵਾਵਾਂ ਮੈਨੂੰ ਭੈੜੀਆਂ ਲੱਗ ਰਹੀਆਂ ਸੀ ਕਿਉਂਕਿ ਮੈਂ ਸਪਰੇਅ ਕਰਨੀ ਸੀ ਤੇ ਉਹ ਮੈਨੂੰ ਕਰ ਨਹੀਂ ਦੇ ਰਹੀਆਂ ਸੀ, ਤੇ ਸੋ ਮੈਨੂੰ ਕੋਈ ਰੁਮਕਣਾ ਉਹਨਾਂ ਚੋਂ ਦਿਖਾਈ ਨਹੀਂ ਦੇ ਰਿਹਾ ਸੀ, ਤੇ ਮੈਂ ਬੈਠਾ ਇਹ ਸੋਚ ਰਿਹਾ ਸੀ ਕਦੋਂ ਇਹ ਹਵਾ ਜੀ ਠੱਲੇ ਤੇ ਕਦੋਂ ਮੈਂ ਕੰਮ ਕਰ ਲਾਂ। ਸੋ ਵਕਤ ਨਾਲ ਹਰ ਚੀਜ਼ ਦਾ ਤਕਾਜਾ ਬਦਲ ਜਾਂਦਾ ਜੀ, ਪਰ ਮੇਰਾ ਮੰਨਣਾ ਵੀ ਜਿਹੜੀ ਵੀ ਉਮਰ ਦੇ ਪੜਾਅ ਚੋਂ ਅਜਿਹੇ ਜਿਹੇ ਵੀ ਮਾਹੌਲ ਚੋਂ ਉਸ ਨੂੰ ਉਸ ਢੰਗ ਨਾਲ ਮਾਣੋ, ਬਾਅਦ ਚ ਪਛਤਾਵੇ ਰਹਿ ਜਾਂਦੇ ਆ। ਇਹ ਜਿਹੜੀਆਂ ਸੌਣ ਦੀਆਂ ਜਿਹੜੀਆਂ ਝਰਾਟੇ ਆ, ਸੌਣ ਦੀਆਂ ਜਿਹੜੀਆਂ ਕਣੀਆਂ ਜਾਂ ਨਹਾਉਣ ਦੀਆਂ ਗੱਲਾਂ, ਇੱਕ ਉਮਰ ਤੱਕ ਹੀ ਚੰਗੀਆਂ ਲੱਗਦੀਆਂ, ਉਦੋਂ ਬਾਅਦ ਤਾਂ ਫਿਰ ਗੱਲਾਂ ਹੋਰ ਹੀ ਹੋ ਜਾਂਦੀਆਂ। ਸੋ ਕੋਸ਼ਿਸ਼ ਕਰਿਆ ਕਰੋ ਸਾਰੇ ਜਾਣੇ, ਜਿੰਨਾ ਵੀ ਵਕਤ ਆ ਜਿਹੜਾ ਵੀ ਚੀਜ਼ ਆ ਉਹਨੂੰ ਹੰਢਾ ਲਈਏ ਤੇ ਜਿਉਂ ਲਈਏ।
ਜੀ ਬਿਲਕੁਲ। ਸੋ ਅੱਜ ਦਿਨ ਲੱਗਾ ਹੋਇਆ ਬਰਾੜ ਸਾਹਿਬ ਐਡੀਲੇਡ ਦੇ ਵਿੱਚ, ਤੁਸੀਂ ਐਡੀਲੇਡ ਹੋ ਜਾਂ ਰਿਵਰਲੈਂਡ ਹੋ ਅੱਜ?
ਮੈਂ ਰਿਵਰਲੈਂਡ ਹਾਂ ਜੀ, ਪਰ ਇੱਥੇ ਹਜੇ ਵੀ ਥੋੜੀ ਜਿਹੀ ਬਦਲਵਾਈ ਤੇ ਹਵਾ ਚੱਲ ਰਹੀ ਆ, ਤੇ ਇੰਤਜ਼ਾਰ ਦੇ ਵਿੱਚ ਜੇ ਹਵਾ ਰੁਕਦੀ ਆ ਤਾਂ ਫਿਰ ਜਾ ਕੇ ਕਿਤੇ ਨਾ ਕਿਤੇ ਜ਼ਰੂਰ ਜ਼ਿਮੀਦਾਰ ਦਾ ਕੰਮ ਚੱਲੂਗਾ, ਨਹੀਂ ਤਾਂ ਸਾਡਾ ਸੌਣ ਰਜਾਈ ਚ ਹੀ ਅੱਜ।
ਜੀ ਬਰਾੜ ਸਾਹਿਬ, ਵੈਸੇ ਕੋਈ ਕਹਿੰਦੇ ਨਾ ਵੀ ਬੰਦਾ ਨੀ ਟਿਕਦਾ, ਕੰਮ ਹੀ ਲੱਗਾ ਰਹੇ, ਪਰਮਾਤਮਾ ਨੇ ਰਾਤ ਨਾ ਪਾਈ ਹੁੰਦੀ ਤੇ ਮੈਨੂੰ ਲੱਗਦਾ ਰਾਤ ਨੂੰ ਵੀ ਨੀ ਬੈਠਣਾ ਸੀ ਸਾਨੂੰ, ਹੋਣਾ ਸੀ ਵੀ ਰਾਤ ਨੂੰ ਵੀ ਲੱਗੇ ਰਹੋ ਕੰਮਾਂ ਤੇ। ਸੋ ਇਹ ਪਰਮਾਤਮਾ ਦੀ ਰਜ਼ਾ ਹੁੰਦੀ ਹੈ ਜੀ, ਜੋ ਕਰਦਾ ਉਹ ਸਾਡੇ ਭਲੇ ਲਈ ਕਰਦਾ। ਸੋ ਵੈਸੇ ਅੱਜ ਸੂਰਜ ਚਮਕਿਆ ਜੀ, ਚਾਰ ਪੰਜ ਦਿਨਾਂ ਬਾਅਦ ਐਡੀਲੇਡ ਦੇ ਵਿੱਚ ਬੱਦਲਾਂ ਤੋਂ ਪਰੇ ਹੋ ਕਿਤੇ। ਸੋ ਉਮੀਦ ਕਰਦੇ ਆ ਜੀ ਅੱਜ ਦਾ ਦਿਨ ਵਧੀਆ ਬਤੀਤ ਹੋਵੇ ਤੁਹਾਡੇ ਲਈ, ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ ਬਰਾੜ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ।
ਬਹੁਤ ਮਿਹਰਬਾਨੀ
ਜੀ। ਸੋ ਬਰਾੜ ਸਾਹਿਬ ਨਾਲ ਅਸੀਂ ਅੱਜ ਦੀਆਂ ਖਬਰਾਂ ਦੇ ਉੱਤੇ ਗੱਲਬਾਤ ਕੀਤੀ ਹੈ। ਸੋ ਇੱਕ ਜਿੰਦੂ ਮੰਦਿਰ ਹੁਣਾਂ ਦਾ ਜਿੰਦੂ ਮੰਦਿਰ ਹੁਣਾਂ ਦਾ ਜਿਹੜਾ ਮੈਸੇਜ ਹੈ ਉਹ ਮੈਂ ਲੈਣੀ ਆ, ਮੈਨੂੰ ਹੁਣੇ ਹੁਣੇ ਆਇਆ। ਸਤਿ ਸ੍ਰੀ ਅਕਾਲ ਬੁਲਾਈ ਹੈ ਜੀ, ਇਹਨਾਂ ਨੇ ਸਾਰੇ ਹਰਮਨ ਪਰਿਵਾਰ ਨੂੰ ਤੇ ਪ੍ਰੋਗਰਾਮ ਗੋਇੰਗ ਗੁੱਡ ਕਹਿੰਦੇ ਜੀ। ਤੇ ਬਰਾੜ ਸਾਹਿਬ ਜੀ ਕਹਿੰਦੇ ਇੱਕ ਤੇ ਇੱਕ 11 ਕਿੰਨੇ ਹੁੰਦੇ ਆ ਤੇ ਜੀ, 2 ਤੇ 2 ਵਾਲੀ ਤਾਂ ਅੱਜ ਸੁਣੀ ਜੀ, ਥੈਂਕਸ ਜੀ। ਸੋ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ, ਤੇ ਪ੍ਰੋਗਰਾਮ ਜਿਹੜਾ ਹੁਣ ਆਪਣੇ ਅੱਧ ਵਟੇ ਆ ਪਹੁੰਚਿਆ। ਸੋ ਬਾਕੀ ਰਹਿੰਦੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਨੀ ਹੈ ਸੌਣ ਦੇ ਮਹੀਨੇ ਦੀ, ਤੇ ਸੌਣ ਦੇ ਮਹੀਨੇ ਨਾਲ ਜੁੜੀ ਕੋਈ ਸ਼ਾਇਰੀ, ਕੋਈ ਗੀਤ, ਕੋਈ ਯਾਦ, ਕੋਈ ਰੀਤੀ ਰਿਵਾਜ ਜਿਹੜਾ ਤੁਹਾਡੇ ਜ਼ਿਹਨ ਦੇ ਵਿੱਚ ਹੋਵੇ ਉਹ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ। ਸੋ ਸੁਣਦੇ ਆ ਜੀ ਪ੍ਰੋਗਰਾਮ ਦੇ ਵਿੱਚ ਇੱਕ ਗੀਤ ਲੈਂਦੇ ਹਾਂ ਇੱਕ ਬ੍ਰੇਕ, ਤੇ ਉਸ ਤੋਂ ਬਾਅਦ ਫੇਰ ਲਗਾਉਂਦੇ ਆ ਸੌਣ ਮਹੀਨੇ ਗੱਲਾਂ ਦੀਆਂ ਝੜੀਆਂ ਜੀ।
गीत सावन गाए आए भीगी भीगी रातों में रिम जिम के गीत सावन गाए आए भीगी भीगी रातों में
ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ ਸ਼ੁੱਧ ਵੈਜੀਟੇਰੀਅਨ ਕੇਕ ਪੇਸਟਰੀ ਕੁਲਚੇ ਛੋਲੇ ਪਕੌੜੇ ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ ਕਲੇਟਨ ਕ੍ਰੈਨਬੋਰਨ ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ ਪਤਾ ਹੈ 76 ਹੈਮਿੰਗ ਸਟਰੀਟ ਡੈਂਡੀਨੋਂਗ ਫੋਨ 0425-888-856
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ लक्ष्य पीटीई कोचिंग इंस्टीट्यूट पूरे ऑस्ट्रेलिया विच अपनी सेवावां दे रहे ने। फेस टू फेस आईएलटीएस ते पीटीई प्रिपरेशन क्लासेस तो इलावा तुसी ऑनलाइन पीटीई क्लासेस भी लगा सकते हो। वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au। We provide the best strategies and tricks to assist you in achieving your desired score. Lakshya ISPTE Coaching Institute, 28 Chatter Road, Reservoir, Victoria.
Na ki galpaji, inna weight lose kar liya, na pabhi khan nuri dindi tonu.
Eh sab kamal hai, health drops da.
Par tonu pata hai, phukke saath ho rahe nahi hunda, na exercise da kinna ko time hunda, tonu pata hi hai.
Oh ji, ehi ta kamal hai, health drops da. Na koi exercise, na koi health shake. 100% Australian मेड ते 100% नेचुरल ते ना कोई साइड इफेक्ट। इना ही नहीं पहले ही दिन तो पार कटना शुरू।
ना फिर नंबर दियो।
लो जी तुसी भी कॉल करो सुनील वर्मा नू 0411-229-631 0411-229-631 या विजिट करो www.healthdrops.com.au।
सीजी बैटरीज नाउ ट्रेडिंग एज डीएमबी मोटर रिपेयर्स।
इत्थे हर तरह दी गड्डियां दी मरम्मत कीती जांदी है जिवें के ऑटो इलेक्ट्रिकल मैकेनिकल एयर कंडीशनिंग एलपीजी रिपेयर ते इंस्टॉलेशन।
इस तो इलावा पिंक स्लिप ब्लू स्लिप व्हील बैलेंसिंग व्हील अलाइनमेंट ते नवे टायर खरीदने लई दर्शन दियो।
सीजी बैटरीज फिलिप्स साउंड सिस्टम दे ऑथराइज्ड डीलर भी हन। इत्थे नवीआं गड्डियां दी अंडर वारंटी लॉग बुक सर्विस भी कीती जांदी है।
सीजी बैटरीज हफ्ते दे 6 दिन उपलब्ध ने।
वधेरे जानकारी लई संपर्क करो दविंदर सिंह नू मोबाइल नंबर 0434641327
0434-641-327।
पता भी नोट कर लो 4/14 / 5/14 स्टील स्ट्रीट ब्लैटाउन सिडनी।
सीडी बैटरीज सीडी बैटरीज सीडी
बैटरीज ब्रिस्बेन तो जसपाल संधु हरमन रेडियो दी दिलों सपोर्ट करते हैं जिन्हां दे कोल माइग्रेशन आदि मास्टर डिग्री दे नाल नाल इस खेत्र विच लम्मा चौड़ा तजर्बा भी है। हर प्रकार दी वीजा प्रॉब्लम स्टूडेंट वीजा TR PR MRT एम्प्लायर वीजा इंडिया तो स्पाउस वीजा स्टूडेंट वीजा ते वख-वख कॉलेजां विच दाखले लई संपर्क करो जसपाल संधु नूं। फोन नंबर 0411-726348। वधेरे जानकारी लई लॉग इन करो www.jaspalsandhu.com। माइग्रेशन एजेंट रजिस्ट्रेशन नंबर 0851410।
हां भाई किद्दां तू इन्ना पतला किवें हो गया?
मेरा कुलार वाले डॉक्टर ने दूरबीन राय मिनी गैस्ट्रिक बाईपास कीता भाई।
ते तैनू होर भी कोई फायदा होया ऑपरेशन दा?
बड़ा फायदा होया भाई। पहला मेनू साह बड़ा चढ़दा सी, बहुता तुरिया फिरिया भी नहीं सी जांदा, रात नू नींद नहीं सी आउंदी, घराड़े वाजे रहंदे सी, कई बारी तां दिन च ही सो जांदा सां। पर हुण इस ऑपरेशन तों बाद सारा कुछ ठीक हो गया भाई, 60 किलो भार भी घट गया मेरा। कमाल दी गल ए है कि मेरी शुगर भी नालों नाल ठीक हो गई।
कमाल, इन्ना भार घट गया, कोई कमजोरी तो महसूस नहीं होंदी?
ना भाई ना, मैं खुराक भी वधिया खाना आ ते कमजोरी तो दूर दी गल है, हुण तां मैं कुल मिला के खुश ही खुश हां।
कुलार हस्पताल मोटापे लई मिनी गैस्ट्रिक बाईपास दा इंडिया दा सब तो पहला हस्पताल है। अपना वजन घटाउण लई तुसी भी पता नोट कर लो, कुलार हस्पताल GT रोड बीजा नेड़े खन्ना पंजाब इंडिया। संपर्क नंबर 9878090001 98780-90001। वेबसाइट विजिट करो kularhospital.com।
गैलेक्सी माइग्रेशन हर तरह दे स्टूडेंट वीजा TRPR एम्प्लॉयर नॉमिनेशन 457 RSMS अते ताजियां तब्दीलियां लई प्रोफेशनल सेवावां दिंदे ने। गगनदीप शर्मा माइग्रेशन कंसल्टेंट, मारा एजेंट नंबर 1575771, जिन्हां नूं ਭਾਰਤੀਆਂ ਵੱਲੋਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ। ਇਹਨਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿੱਚ ਤੇ ਦੂਜਾ ਦਫ਼ਤਰ ਲੁਧਿਆਣਾ ਇੰਡੀਆ ਦੇ ਵਿੱਚ ਮੌਜੂਦ ਹੈ ਜੀ। ਵਾਜਿਬ ਕੀਮਤ ਦੇ ਉੱਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 0404-1875 ਯਾਨੀ ਕਿ 04054-1855। ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895 564।
ਜਰੰਗ ਪੀਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923 08 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਮਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923 08।
You are listening Harman Radio Australia, truly yours. For more information, visit our website harmanradio.com.
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਲੋ ਜੀ, ਸੁਣ ਰਹੇ ਹੋ ਹਰਮਨ ਰੇਡੀਓ ਤੇ ਹਰਮਨ ਰੇਡੀਓ ਦੇ ਵਿਹੜੇ ਚ ਪ੍ਰੋਗਰਾਮ ਲੱਗਾ ਹੋਇਆ ਜੀ। ਇਸ ਵੇਲੇ ਲਹਿਰਾਂ ਤੇ ਲਹਿਰਾਂ ਦੇ ਵਿੱਚ ਅਸੀਂ ਝੜੀ ਲਾਈ ਹੋਈ ਹੈ ਗੱਲਾਂ ਬਾਤਾਂ ਦੀ। ਸਾਉਣ ਮਹੀਨਾ ਚੜਿਆ ਹੋਇਆ ਹੈ, ਸੋ ਸਾਉਣ ਮਹੀਨੇ ਦਾ ਸਵਾਗਤ ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਰਨਾ ਹੈ। ਸੋ ਸਾਉਣ ਮਹੀਨੇ ਨਾਲ ਜੁੜੀਆਂ ਯਾਦਾਂ, ਉਸ ਨਾਲ ਜੁੜੇ ਰੀਤੀ ਰਿਵਾਜ, ਉਹਦੇ ਨਾਲ ਜੁੜੀਆਂ ਹੋਈਆਂ ਬੋਲੀਆਂ, ਕੋਈ ਸ਼ੇਰ ਓ ਸ਼ਾਇਰੀ ਜੋ ਵੀ ਤੁਹਾਨੂੰ ਆਉਂਦਾ ਹੈ ਜੀ, ਤੁਸੀਂ ਲਿਖ ਭੇਜਣਾ ਤੇ ਅਸੀਂ ਸਾਰਿਆਂ ਨੇ ਰਲ ਕੇ ਫਿਰ ਸਾਂਝਾ ਕਰਨਾ ਹੈ ਉਹ। ਸੋ ਸਾਉਣ ਹੋਇਆ ਸੁਪਨਾ ਜੀ, ਪਹਿਲਾਂ ਇਹ ਪੜ੍ਹਦੀ ਆ ਤੁਹਾਡੇ ਲਈ। ਸਾਉਣ ਮਹੀਨੇ ਦੀ ਇੱਕ ਸ਼ਾਮ ਨੂੰ ਚੜੀਆਂ ਘਨਘੋਰ ਘਟਾਵਾਂ, ਨਿੱਕੀ ਨਿੱਕੀ ਬੂੰਦਾ ਬਾਂਦੀ ਤੇ ਰੁਮਕਣ ਠੰਡੀਆਂ ਹਵਾਵਾਂ, ਆਇਆ ਹਵਾ ਦਾ ਠੰਡਾ ਝੋਕਾ, ਰੂਹ ਨਸ਼ਿਆ ਗਈ ਮੇਰੀ, ਨੀਂਦ ਦੀ ਬੁੱਕਲ ਚ ਸੁਫਨਾ ਬਣ ਕੇ ਪਿੰਡ ਦੀ ਲਾਈ ਗੇੜੀ, ਪਿੰਡ ਮੇਰੇ ਦੇ ਟਿੱਬਿਆਂ ਵਿਚ ਪਿੱਪਲਾਂ ਤੇ ਝੁੰਡ ਥੱਲੇ, ਧਮਕ ਪਾਵੇ ਤੀਆਂ ਦਾ ਗਿੱਧਾ ਹੋ ਰਹੀ ਬੱਲੇ ਬੱਲੇ, ਇੱਕ ਪਿੱਪਲ ਦੇ ਉੱਚੇ ਟਾਣੇ ਕੁੜੀਆਂ ਪੀਂਘਾਂ ਪਾਈਆਂ, ਲੰਮੇ ਝੂਟੇ ਲੈ ਲੈ ਕੇ ਉਹਨਾਂ ਅੰਬਰਾਂ ਤੱਕ ਚੜਾਈਆਂ, ਕਿੱਕਲੀ ਦਾ ਜਦੋਂ ਘੇਰਾ ਬੱਧਾ, ਦੋਵੇਂ ਭੈਣਾਂ ਸਖੀਆਂ ਗੁੱਤਾ ਹਵਾ ਚ ਇਉਂ ਸੋਕਦੀਆਂ ਜਿਵੇਂ ਨਾਗ ਦੀਆਂ ਬੱਚੀਆਂ, ਮਿੰਦੋ ਛਿੰਦੀ ਜੀਤੋ ਤੇ ਨਿੰਦੀ ਨੇ ਵਾਹ ਵਾਹ ਰੌਣਕਾਂ ਲਾਈਆਂ, ਗਿੱਧੇ ਵਿਚ ਨੱਚਦੀਆਂ ਭੈਣਾਂ ਲੱਗਣ ਨਣਾਨਾਂ ਤੇ ਭਰਜਾਈਆਂ, ਸੋਹਣ ਸੁਨੱਖੀਆਂ ਲੰਮਸ ਲੰਮੀਆਂ ਪਿੰਡ ਮੇਰੇ ਦੀਆਂ ਮੁਟਿਆਰਾਂ, ਉੱਡਦੀਆਂ ਫਿਰਨ ਵਿੱਚ ਤੀਆਂ ਦੇ ਜਿਉਂ ਕੂੰਜਾਂ ਦੀਆਂ ਡਾਰਾਂ, ਦੋ ਕੁ ਕਿੱਲੇ ਹਟਵੇਂ ਵਾਹਨ ਚ ਗੱਭਰੂਆਂ ਦੀ ਟੋਲੀ, ਕੌਡੀ ਕੌਡੀ ਕਰਦੇ ਹੱਥੋਂ ਨਿਕਲਣ ਤਾਂ ਉੱਚੀ ਪੈਂਦੀ ਰੌਲੀ, ਕੋਈ ਪੜਲ ਤੋਂ ਮਾਰੇ ਲੰਮੀਆਂ ਛਾਲਾਂ, ਕੋਈ ਪਿਆ ਪੱਥਰ ਚੁੱਕੇ, ਕਿਧਰੇ ਛੂਣ ਛਪਾਈ ਖੇਡਦੇ ਨਿੱਕੇ ਨਿੱਕੇ ਬੱਚੇ, ਇੱਕ ਪਾਸੇ ਘੋਲ ਤੇ ਕੁਸ਼ਤੀਆਂ ਮੋਢੇ ਲਾਉਂਦੇ ਹਿੱਕ ਦੇ ਜ਼ੋਰ, ਕੋਈ ਮਾਰੇ ਡੰਡ ਬੈਠਕਾਂ ਪਵਾ ਕੇ ਪੱਟਾਂ ਉੱਤੇ ਮੋਰ, ਕੌਡੀ ਕੌਡੀ ਕਰਦੇ ਇੱਕ ਰੇਡਰ ਨੂੰ ਜਦ ਮੈਂ ਮਾਰਿਆ ਜੱਫਾ, ਮੈਂ ਤਰਬਕ ਕੇ ਭੁੰਜੇ ਡਿੱਗ ਪਿਆ ਸੁਪਨਾ ਮੇਰਾ ਟੁੱਟਾ, ਅੱਖਾਂ ਮਲ ਕੇ ਉੱਠਿਆ ਭੋਏ ਤੋਂ ਵਿਸਰ ਗਿਆ ਤੀਆਂ ਦਾ ਮੇਲਾ, ਨਾ ਕਿਤੇ ਗਾਮਾ ਰੇਡਰ ਦਿਸਿਆ, ਨਾ ਦਿਸਿਆ ਜਾਫੀ ਗੇਲਾ, ਨਾ ਗਿੱਧਾ ਨਾ ਕਿੱਕਲੀ ਪੀਂਘਾਂ, ਨਾ ਕੂਕਾਂ ਨਾ ਟਾਰਾਂ, ਖੋਰੇ ਕਿੱਥੇ ਅਲੋਪ ਹੋ ਗਈਆਂ ਗਿੱਧੇ ਦੀਆਂ ਬਹਾਰਾਂ, ਸਾਡੇ ਘਰ ਦੀ ਰਸੋਈ ਵਿੱਚੋਂ ਕੋਈ ਖੁਸ਼ਬੂ ਜਿਹੀ ਆਵੇ, ਮਾਲ ਪੂੜਿਆਂ ਦੀ ਥਾਂ ਸ਼੍ਰੀਮਤੀ ਜੀ ਨੂਡਲ ਜਿਹੇ ਬਣਾਵੇ, ਪੁੱਤਰ ਮੇਰਾ ਕਬੱਡੀ ਦੀ ਥਾਂ ਤੇ ਖੇਡ ਰਿਹਾ ਸੀ ਵੀਡੀਓ ਗੇਮਾਂ, ਬੇਟੀ ਗਿੱਧਾ ਭੁੱਲ ਕੇ ਵੇਖ ਰਹੀ ਸੀ ਇੰਗਲਿਸ਼ ਫਿਲਮਾਂ, ਓਏ ਮੇਰਿਆ ਰੱਬਾ, ਅਸੀਂ ਤਾਂ ਆਪਣਾ ਵਡਮੁੱਲਾ ਵਿਰਸਾ ਭੁੱਲ ਗਏ ਹਾਂ, ਗਿੱਧੇ ਕੋਲ ਕਬੱਡੀਆਂ ਛੱਡ ਕੇ ਪੱਛਮੀ ਸੱਭਿਆਚਾਰ ਚ ਰੁੱਲ ਗਏ ਹਾਂ। ਬਹੁਤ ਹੀ ਪਿਆਰੀ ਜਿਹੀ ਕਵਿਤਾ ਜੀ ਸਾਡੇ ਨਾਲ ਦਲਜੀਤ ਸਿੰਘ ਮਹਿਤਾ ਚੌਂਕ ਵਾਲਿਆਂ ਨੇ ਸਾਂਝੀ ਕੀਤੀ, ਔਰ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਦਲਜੀਤ ਸਿੰਘ ਜੀ, ਇਸ ਕਵਿਤਾ ਦੇ ਨਾਲ ਮੈਂ ਬਿਲਕੁਲ ਆਪਣੇ ਪਿੰਡ ਦਾ ਜਿਹੜਾ ਗੇੜਾ ਲਾਇਆ ਹੀ ਆ। ਸੋ ਬਿਲਕੁਲ ਜਦੋਂ ਤੁਹਾਡੇ ਸਾਰਿਆਂ ਦੇ ਨਾਲ ਗੱਲਾਂ ਬਾਤਾਂ ਕਰਦੀ ਹੁੰਦੀ ਆ, ਉਹ ਯਾਦਾਂ ਨੂੰ ਅਸੀਂ ਯਾਦ ਕਰੀਦਾ ਆ ਬੈਠ ਕੇ, ਉਹ ਗੱਲਾਂ ਬਾਤਾਂ ਕਰੀਦੀਆਂ ਆ, ਤੇ ਬਿਲਕੁਲ ਉਹ ਸੁਪਨੇ ਵਾਲੀ ਚੀਜ਼ ਹੋ ਜਾਂਦੀ ਆ, ਤੇ ਉਸ ਤੋਂ ਬਾਅਦ ਜਦੋਂ ਮੈਂ ਪ੍ਰੋਗਰਾਮ ਖਤਮ ਕਰਕੇ ਦੁਬਾਰਾ ਇਸ ਦੁਨੀਆਂ ਦੇ ਵਿੱਚ ਆਉਂਦੀ ਆ, ਤੇ ਫੇਰ ਮੈਨੂੰ ਲੱਗਦਾ ਕਿ ਇੱਕ ਸੁਪਨਾ ਜਿਹਾ ਮੇਰਾ ਟੁੱਟ ਗਿਆ। ਸੋ ਬਿਲਕੁਲ ਤੁਹਾਡੇ ਸਾਰਿਆਂ ਦੀ ਉਂਗਲੀ ਫੜ ਕੇ ਆਪਣੀਆਂ ਯਾਦਾਂ ਦੇ ਵਿੱਚ ਆਪਣੇ ਪਿੰਡ ਦੀ ਆਪਣੇ ਬਚਪਨ ਦੀ ਗੇੜੀ ਲਾਇਆ ਹੀ ਦੀ ਹੈ। ਸੋ ਚਲੋ ਜੀ ਇੰਨਾ ਹੀ ਬਹੁਤ ਹੈ, ਇਹ 2 ਘੰਟੇ ਜਿਹੜੇ ਹੁੰਦੇ ਆ ਬੜੇ ਪਿਆਰੇ ਜੇ ਗੁਜ਼ਰਦੇ ਤੁਹਾਡੇ ਸਾਰਿਆਂ ਨਾਲ, ਤੇ ਇੱਕ ਵਾਰੀ ਫਿਰ ਤੋਂ ਦਿਲ ਜਿਹੜਾ ਬੱਚਾ ਹੋ ਜਾਂਦਾ ਆਪਣੇ ਬਚਪਨ ਦੀਆਂ ਗੱਲਾਂ ਯਾਦ ਕਰਕੇ। ਬਹੁਤ ਬਹੁਤ ਸ਼ੁਕਰੀਆ ਇਸ ਪਿਆਰੀ ਜਿਹੀ ਕਵਿਤਾ ਦੀ ਸਾਂਝ ਜਿਹੜੀ ਤੁਸੀਂ ਪਾਈ ਹੈ, ਤੇ ਮਾਹੌਲ ਬਿਲਕੁਲ ਬਣ ਗਿਆ ਜੀ ਸਾਉਣ ਮਹੀਨੇ ਦਾ। ਸੋ ਤੁਹਾਨੂੰ ਸਾਰਿਆਂ ਨੂੰ ਗੁਜ਼ਾਰਿਸ਼ ਹੈ ਜੀ, ਜੇ ਤੁਹਾਡੀਆਂ ਯਾਦਾਂ ਦੇ ਵਿੱਚ ਵੀ ਕੋਈ ਯਾਦ ਸਾਉਣ ਮਹੀਨੇ ਦੀ ਲੁਕੀ ਹੋਈ ਹੈ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ। ਤੇ ਸਾਡੇ ਨਾਲ ਜੀ ਸਿਮਰਨਜੀਤ ਤੇ ਸਿੰਮੀ ਹੁਣਾਂ ਨੇ ਸਾਂਝ ਪਾਈ ਹੈ ਜੀ, ਸਤਿ ਸ਼੍ਰੀ ਅਕਾਲ ਬੁਲਾਈ ਹੈ ਸਾਰਿਆਂ ਨੂੰ, ਤੇ ਪ੍ਰੋਗਰਾਮ ਇਜ਼ ਗੋਇੰਗ ਵੈਰੀ ਗੁੱਡ। ਤੇ ਇਹਨਾਂ ਨੇ ਕਿਹਾ ਸੀ ਜੀ ਕਿ ਪਲੀਜ਼ ਆਸਕ ਮਿੰਟੂ ਬਰਾੜ ਕਿ ਸਰੋਪਾ ਕਿਸ ਨੂੰ ਪਾਉਣਾ ਚਾਹੀਦਾ ਹੈ ਜੀ। ਸੋ ਬਰਾੜ ਸਾਹਿਬ ਜਿਹੜੇ ਪ੍ਰੋਗਰਾਮ ਚੋਂ ਜਾ ਚੁੱਕੇ ਹੈ ਜੀ, ਪਰ ਹੁਣ ਉਹ ਸਾਡੇ ਨਾਲ ਸ਼ੁੱਕਰਵਾਰ ਦੇ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣਗੇ, ਬੌਬੀ ਦੇ ਪ੍ਰੋਗਰਾਮ ਦੇ ਵਿੱਚ। ਸੋ ਤੁਸੀਂ ਇਹ ਜਿਹੜਾ ਕੁਐਸਚਨ ਹੈ ਉਹਨਾਂ ਤੋਂ ਪੁੱਛ ਸਕਦੇ ਹੋ ਜੀ। ਸੋ ਉਸ ਤੋਂ ਬਾਅਦ ਲਓ ਜੀ ਸਾਡੇ ਨਾਲ ਬੌਬੀ ਸਿੱਧੂ ਹੁਣੀ ਵੀ ਜੁੜੇ ਆ ਜੀ, ਤੇ ਬੌਬੀ ਸਿੱਧੂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ ਮੈਨੂੰ, ਤੇ ਲਿਖ ਪੁੱਛਿਆ ਕੀ ਹਾਲ ਹੈ, ਪ੍ਰੋਗਰਾਮ ਗੋਇੰਗ ਗ੍ਰੇਟ। ਬਹੁਤ ਬਹੁਤ ਸ਼ੁਕਰੀਆ ਬੌਬੀ, ਹਾਲ ਚਾਲ ਬਿਲਕੁਲ ਠੀਕ ਹੈ ਜੀ, ਤੇ ਬੁੱਧਵਾਰ ਦੀ ਸਵੇਰੇ ਤੇ ਵੈਸੇ ਹੀ ਖਿੜੀ ਹੁੰਦੀ ਆ ਮੈਂ, ਹਨਾ ਸਾਰਿਆਂ ਨੂੰ ਮਿਲਣਾ ਹੁੰਦਾ ਹੈ। ਸੋ ਬੌਬੀ ਸਾਡੀ ਬੜੀ ਪਿਆਰੀ ਜੀ ਮੇਰੀ ਭੈਣ ਆ ਜੀ, ਸ਼ੁੱਕਰਵਾਰ ਦਾ ਲਹਿਰਾ ਪ੍ਰੋਗਰਾਮ ਕਰਦੀ ਹੈ। ਸੋ ਇਹਨਾਂ ਨੇ ਲਿਖਿਆ ਕਿ ਇੱਕ ਫੋਟੋ ਮੈਸੇਜ ਭੇਜਿਆ ਜੀ, ਉਹਦੇ ਵਿੱਚ ਵਿਚਾਰਾ ਇੱਕ ਕਾਰਟੂਨ ਹੈ ਜੀ, ਇਹ ਇੱਕ ਸਕੂਟਰ ਚਲਾ ਰਿਹਾ ਪਤਲਾ ਜਿਹਾ ਆਦਮੀ ਅੱਗੇ ਖੜਾ ਹੋ ਕੇ ਸਕੂਟਰ ਚਲਾ ਰਿਹਾ, ਤੇ ਪਿੱਛੇ ਜਿਹੜੀ ਵਾਈਫ ਹੈ ਉਹਨੇ ਪੂਰੀ ਸੀਟ ਮੱਲੀ ਹੋਈ ਹੈ, ਤੇ ਉਹਦੇ ਉੱਤੇ ਉਹ ਆਰਾਮ ਨਾਲ ਬੈਠੀ ਹੋਈ ਹੈ। ਤੇ ਲਿਖਿਆ ਕਿ ਅਕਸਰ ਲੋਕ ਕਹਤੇ ਹੈ ਕਿ ਸ਼ਾਦੀ ਕੇ ਬਾਅਦ ਐਡਜਸਟ ਕਰਨਾ ਪੜਤਾ ਹੈ, ਪਰ ਇਤਨਾ ਬਵੀ ਬਿਲਕੁਲ ਕਦੀ ਕਦੀ ਇੰਨਾ ਵੀ ਕਰਨਾ ਪੈਂਦਾ ਹੈ ਜੀ, ਇਹ ਤਾਂ ਕਹਿੰਦੇ ਭਈ ਰਾਹ ਪਿਆ ਜਾਣੇ ਤੇ ਜਾਂ ਵਾਹ ਪਿਆ ਜਾਣੇ। ਸੋ ਇਹ ਐਡਜਸਟਮੈਂਟ ਜਿਹੜੀਆਂ ਆ, ਇਹ ਜਿਹੜੀ ਅੰਡਰਸਟੈਂਡਿੰਗ ਆ, ਇਹਦਾ ਨਾਮ ਹੀ ਜ਼ਿੰਦਗੀ ਹੈ ਜੀ। ਸੋ ਖਾਸ ਕਰਕੇ ਪਤੀ ਪਤਨੀ ਦੇ ਰਿਸ਼ਤੇ ਦੇ ਵਿੱਚ ਇਹ ਚੱਲਦਾ ਰਹਿੰਦਾ ਹੈ, ਕਦੀ ਇੱਕ ਖੜਾ ਹੁੰਦਾ ਤੇ ਦੂਜਾ ਬੈਠਾ ਹੁੰਦਾ, ਕਦੀ ਦੂਜਾ ਖੜਾ ਹੁੰਦਾ ਤੇ ਉਹ ਬੈਠਾ ਹੁੰਦਾ, ਤੇ ਕਦੀ ਦੋਨਾਂ ਨੇ ਥੋੜੀ ਥੋੜੀ ਜਗ੍ਹਾ ਬਣਾ ਕੇ ਸਾਂਝ ਪਾਈ ਹੁੰਦੀ ਹੈ। ਸੋ ਬੜੇ ਪਿਆਰੇ ਪਿਆਰੇ ਰਿਸ਼ਤੇ ਆ ਜੀ, ਇਹ ਐਡਜਸਟਮੈਂਟ ਜਿਹੜੀਆਂ ਜ਼ਿੰਦਗੀ ਚ ਏਦਾਂ ਹੀ ਚੱਲਦੀਆਂ ਰਹਿਣ। ਸੋ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ। ਤੇ ਜਗਤਾਰ ਗਿੱਲ ਹੁਣਾਂ ਨੇ ਜੀ, ਬਰਾੜ ਸਾਹਿਬ ਨੇ ਜੋ ਸਾਉਣ ਮਹੀਨੇ ਬਾਰੇ ਕਿਹਾ ਸੀਗਾ, ਉਹਦੀ ਇਹਨਾਂ ਨੇ ਬੜੀ ਤਾਰੀਫ ਕੀਤੀ ਹੈ, ਕਿਹਾ ਕਿ ਜੀ ਉਹ ਵੀਰਿਆ ਕਿਆ ਦਿੱਤੀ ਸਾਉਣ ਮਹੀਨੇ ਦੀ ਪਰਿਭਾਸ਼ਾ। ਬਿਲਕੁਲ ਜੀ, ਕਿਸੇ ਵੀ ਚੀਜ਼ ਦੀ ਪਰਿਭਾਸ਼ਾ ਜਿਹੜੇ ਤੁਹਾਡੇ ਹਾਲਾਤ ਹੈ, ਤੁਹਾਡੀ ਆਪਣਾ ਮਨ ਹੈ, ਉਹ ਕਿਸ ਸਥਿਤੀ ਵਿੱਚ ਹੈ ਉਸ ਵੇਲੇ, ਉਹਦੇ ਅਕੋਰਡਿੰਗਲੀ ਹੀ ਉਹ ਚੀਜ਼ਾਂ ਚੰਗੀਆਂ ਲੱਗਦੀਆਂ। ਸੋ ਜਦੋਂ ਤੁਸੀਂ ਆਪ ਖੁਸ਼ ਹੋ ਤਾਂ ਤੁਹਾਨੂੰ ਬਾਹਰਲੀ ਸਾਰੀ ਦੁਨੀਆਂ ਵੀ ਬਹੁਤ ਵਧੀਆ ਲੱਗਦੀ ਹੈ, ਸਾਰਾ ਕੁਝ ਜੋ ਹੋ ਰਿਹਾ ਬੜਾ ਚੰਗਾ ਲੱਗਦਾ ਹੈ, ਤੇ ਜਦੋਂ ਤੁਸੀਂ ਕਿਤੇ ਉਦਾਸ ਹੋਵੋ ਤੇ ਬਾਹਰਲੀ ਸਾਰੀ ਲੁਕਾਈ ਵੀ ਤੁਹਾਨੂੰ ਉਦਾਸ ਲੱਗਦੀ ਹੈ, ਤਾਂ ਏਦਾਂ ਲੱਗਦਾ ਕਿ ਇਹ ਬਾਹਰਲੀਆਂ ਚੀਜ਼ਾਂ ਵੀ ਤੁਹਾਡੇ ਅਨੁਕੂਲ ਨਹੀਂ ਹੈਗੀਆਂ। ਤੇ ਇੱਕ ਇਹਨਾਂ ਨੇ ਚੁਟਕਲਾ ਵੀ ਭੇਜਿਆ ਜੀ, ਲਿਖਿਆ ਕਿ ਦੁੱਧ ਦੀ ਬੋਤਲ ਆਪਣੇ ਬੇਟੇ ਦੇ ਮੂੰਹ ਨੂੰ ਲਾਉਂਦੇ ਆ, ਟੀਚਰ ਬੋਲੀ ਲਵੋ ਬੇਟਾ ਦੁੱਧ ਨਾਲ ਪੀਓ, ਦੁੱਧ ਪੀ ਕੇ ਮੇਰਾ ਬੇਟਾ ਡਾਕਟਰ ਬਣੇਗਾ। ਤੇ ਟਿਊਸ਼ਨ ਪੜਨ ਆਇਆ ਰਾਜੂ ਬੋਲਿਆ, ਮੈਡਮ 2 ਘੁੱਟਾਂ ਸਾਨੂੰ ਵੀ ਪੜਾ ਦਿਓ, ਅਸੀਂ ਮੈਡੀਕਲ ਸਟੋਰ ਖੋਲ ਲਵਾਂਗੇ। ਬਹੁਤ ਵਧੀਆ ਜੀ। ਤੇ ਲਿਖਿਆ ਸੌਣ ਚ ਹੱਸੋ ਜੀ, ਬਿਲਕੁਲ ਜੀ, ਹੱਸਣਾ ਤੇ ਹਰ ਮਹੀਨੇ ਹੀ ਚਾਹੀਦਾ ਹੈ। ਸੋ ਬਹਾਨਾ ਲੱਭਣਾ ਚਾਹੀਦਾ ਹੱਸਣ ਦਾ, ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਦੁਖੀ ਹੋਣ ਦੇ, ਉਦਾਸ ਹੋਣ ਦੇ ਬਹਾਨੇ ਜ਼ਿੰਦਗੀ ਚ ਬਹੁਤ ਲੱਭਦੇ ਰਹਿੰਦੇ ਹਾਂ, ਜੇ ਕਿਸੇ ਨੇ ਕੁਛ ਕਹਿ ਦਿੱਤਾ ਤੇ ਤਾਂ ਸਾਡਾ ਮੂੰਹ ਬਣ ਜਾਂਦਾ, ਪਰ ਜ਼ਿੰਦਗੀ ਦੇ ਵਿੱਚ ਬਹਾਨੇ ਲੱਭਣੇ ਚਾਹੀਦੇ ਆ, ਖੁਸ਼ ਰਹਿਣ ਦੇ, ਹੱਸਣ ਦੇ ਤੇ ਹਸਾਉਣ ਦੇ, ਜ਼ਿੰਦਗੀ ਬੜੀ ਪਿਆਰੀ ਹੋ ਜਾਂਦੀ ਹੈ ਜੀ। ਸੋ ਬਹੁਤ ਬਹੁਤ ਸ਼ੁਕਰੀਆ ਜਗਤਾਰ ਗਿੱਲ ਜੀ। ਲੋ ਜੀ, ਤੇ ਗੌਰਵ ਸ਼ਰਮਾ ਹੁਣਾਂ ਨੇ ਵੀ ਲਿਖਿਆ ਹੈ ਕਿ ਪਤਨੀ ਕਹਿੰਦੀ ਤੇਰੀ 2 ਟਕਿਆਂ ਦੀ ਨੌਕਰੀ ਤੇ ਮੇਰੇ ਲੱਖਾਂ ਦਾ ਸਾਵਣ ਜਾਏ, ਤੇ ਪਤੀ ਕਹਿੰਦਾ ਮਰੀ ਨੌਕਰੀ ਜਾਣੇ ਦੇ, ਫਿਰ ਦੇਖ ਕੇ ਕੈਸੇ ਤੇਰਾ ਲੱਖੋਂ ਕਾ ਸਾਵਣ 2 ਟਕੇ ਕਾ ਹੋ ਜਾਤਾ ਹੈ। ਬਿਲਕੁਲ ਜੀ, ਇਹ ਵੀ ਇੱਕ ਗੱਲ ਹੈਗੀ ਆ ਕਿ, ਪਰ ਉਹੀ ਗੱਲ ਹੈ ਕਿ ਹਰ ਕਿਸੇ ਨੂੰ ਆਪਣੇ ਅਕੋਰਡਿੰਗਲੀ ਹੀ ਚੀਜ਼ ਲੱਗਦੀ ਹੈ। ਕਿਸੇ ਨੂੰ, ਕਿਸੇ ਦੇ ਲਈ ਸਾਵਣ ਬਹੁਤ ਇੰਪੋਰਟੈਂਟ ਹੁੰਦਾ ਹੈ ਤੇ ਕਿਸੇ ਦੇ ਲਈ ਨੌਕਰੀ ਬਹੁਤ ਇੰਪੋਰਟੈਂਟ ਹੁੰਦੀ ਹੈ। ਸੋ ਜ਼ਿੰਦਗੀ ਚ ਹਰ ਇੱਕ ਚੀਜ਼ ਦੀ ਆਪਣੀ ਆਪਣੀ ਜਗ੍ਹਾ ਹੈ, ਆਪਣੀ ਅਹਿਮੀਅਤ ਹੈ, ਚਾਹੇ ਉਹ ਰਿਸ਼ਤੇ ਹੋਣ, ਚਾਹੇ ਮੌਸਮ ਹੋਵੇ, ਚਾਹੇ ਕੋਈ ਰੁੱਤ ਹੋਵੇ, ਚਾਹੇ ਕੋਈ ਗੀਤ ਹੀ ਹੋਵੇ ਜੀ, ਕੋਈ ਗੀਤ ਵੀ ਲਗਾਇਆ ਹੋਵੇ ਅਸੀਂ ਸੁਣਦੇ ਹੋਈਏ, ਕਿਸੇ ਨੇ ਉਹਨੂੰ ਹੋਰ ਤਰ੍ਹਾਂ ਸੁਣਨਾ ਤੇ ਕਿਸੇ ਨੇ ਉਹਨੂੰ ਹੋਰ ਤਰ੍ਹਾਂ ਸੁਣਨਾ, ਗੀਤ ਤੇ ਉਹੀ ਹੈ, ਪਰ ਗੱਲ ਮੇਨ ਜਿਹੜੀ ਹੁੰਦੀ ਹੈ ਤੁਹਾਡੀ ਆਪਣੀ, ਕਿ ਤੁਸੀਂ ਉਸ ਵੇਲੇ ਕੀ ਸੋਚ ਰਹੇ ਹੋ, ਤੁਹਾਡੀਆਂ ਸੋਚਾਂ ਤੇ ਕੀ ਭਾਰੂ ਹੈ। ਸੋ ਬਹੁਤ ਬਹੁਤ ਸ਼ੁਕਰੀਆ ਜੀ। ਗੌਰਵ ਸ਼ਰਮਾ ਜੀ ਵੈਸੇ ਵੀ ਪ੍ਰੋਗਰਾਮ ਦੇ ਵਿਚ ਬੜੇ ਪਿਆਰੇ ਪਿਆਰੇ ਚੁਟਕਲੇ ਭੇਜਦੇ ਹੁੰਦੇ ਆ ਤੇ ਮਾਹੌਲ ਨੂੰ ਬੜਾ ਹਲਕਾ ਫੁਲਕਾ ਕਰ ਦਿੰਦੇ ਆ, ਬਹੁਤ ਬਹੁਤ ਸ਼ੁਕਰੀਆ। ਤੇ ਧਨੀ ਸਾਹਿਬ ਹੁਣਾਂ ਨੇ ਜੀ ਕਿਹਾ ਹੈ ਕਿ ਪਤੀ ਨੂੰ ਗੀਤਾਂ ਵਿਚ ਪਿਆਰ ਨਾਲ ਢੋਲ ਜਾਂ ਢੋਲਾ ਕਹਿ ਕੇ ਸੰਬੋਧਨ ਕਿਉਂ ਕੀਤਾ ਜਾਂਦਾ ਹੈ? ਪਤੀ ਅਤੇ ਢੋਲ ਦੋਵੇਂ ਡੰਡੇ ਨਾਲ ਚਲਾਏ ਜਾਂਦੇ ਹਨ ਤਾਂ ਕਰਕੇ। ਠੀਕ ਹੈ ਜੀ, ਠੀਕ ਹੈ, ਇਹ ਗੱਲਾਂ ਹੀ ਹੈ ਜੀ, ਡੰਡੇ ਨਾਲ ਚਲਾਏ ਜਾਂਦੇ ਆ। ਸੋ ਬਿਲਕੁਲ ਜੀ, ਇਹ ਡੰਡੇ ਪਿਆਰ ਦੇ ਹੁੰਦੇ ਆ ਤੇ ਇਹ ਡੰਡੇ ਦੇ ਨਾਲ ਦੇਖੋ ਜੀ ਢੋਲੀ ਨੀ ਵਜਾਏ ਜਾਂਦੇ, ਡਾਂਡੀਆਂ ਵੀ ਖੇਡੀ ਜਾਂਦੀ ਹੈ ਹਨਾ, ਤੇ ਢੋਲ ਵੀ ਵਜਾਏ ਜਾਂਦੇ ਆ। ਸੋ ਦੇਖੋ ਇੰਨੇ ਪਿਆਰੇ ਪਿਆਰੇ ਜਿਹੜੇ ਇੰਸਟਰੂਮੈਂਟਸ ਆ ਉਹ ਡੰਡੇ ਦੇ ਨਾਲ ਹੀ ਚੱਲਦੇ ਆ। ਸੋ ਪਰ ਡੰਡਾ ਵੀ ਉਦੋਂ ਬਣਦਾ ਜਦੋਂ ਉਹਨੂੰ ਜ਼ੋਰ ਨਾ ਮਾਰਿਆ ਜਾਵੇ, ਜਦੋਂ ਉਹਨੂੰ ਪਿਆਰ ਨਾਲ ਹਲਕਾ ਹਲਕਾ ਥਾਪਿਆ ਜਾਵੇ ਫੇਰ ਉਹ ਡੰਡਾ ਨੀ ਹੁੰਦਾ। ਸੋ ਲੋ ਜੀ, ਗੱਲ ਕਰਦੇ ਆ ਸਾਉਣ ਦੇ ਮਹੀਨੇ ਦੀ, ਤੇ ਸਾਉਣ ਦੇ ਮਹੀਨੇ ਦੀ ਗੱਲ ਕਰਦੇ ਆ ਤੁਹਾਨੂੰ ਕੀ ਕੀ ਯਾਦ ਆਉਂਦਾ ਹੈ, ਕੀ ਕੀ ਤੁਹਾਡੀਆਂ ਅੱਖਾਂ ਦੇ ਅੱਗੇ ਆਉਂਦਾ ਹੈ ਉਹ ਦੱਸੋ। ਮੈਨੂੰ ਤੇ ਯਾਦ ਆਉਂਦਾ ਜੀ ਕਿ ਜਦੋਂ ਸਾਉਣ ਦਾ ਮਹੀਨਾ ਚੜਦਾ ਹੁੰਦਾ ਸੀਗਾ ਤੇ ਕੋਠਿਆਂ ਤੇ ਚੜ ਕੇ ਕਿਤੇ ਪਾਸੇ ਉਹ ਬੱਦਲ ਆਉਣ ਲੱਗਣਾ ਤੇ ਅਸੀਂ ਕੋਠਿਆਂ ਤੇ ਚੜ ਕੇ ਦੇਖਣਾ ਵੀ ਕਿੱਧਰੋਂ ਘਟਾ ਚੜੀ ਹੈ ਨਾ, ਤੇ ਦਿਲ ਬੜਾ ਖੁਸ਼ ਹੋ ਜਾਂਦਾ ਹੁੰਦਾ ਸੀਗਾ। ਦੂਰੋਂ ਕਿਤੇ ਮੋਰਾਂ ਦੀਆਂ ਆਵਾਜ਼ਾਂ ਵੀ ਸੁਣਨ ਨੂੰ ਮਿਲਦੀਆਂ ਹੁੰਦੀਆਂ ਸੀ, ਤੇ ਫੇਰ ਜਦੋਂ ਮੀਂਹ ਪੈਣਾ ਸ਼ੁਰੂ ਹੁੰਦਾ ਹੁੰਦਾ ਸੀਗਾ ਤੇ ਫੇਰ ਅਸੀਂ ਕੋਠਿਆਂ ਤੇ ਚੜ ਜਾਈਦਾ ਸੀਗਾ, ਤੇ ਮੀਂਹ ਦੀ ਜਿਹੜੀ ਝੜੀ ਹੁੰਦੀ, ਮੀਂਹ ਪੈਂਦਾ ਹੁੰਦਾ ਸੀਗਾ ਜਿਹੜਾ, ਉਹਦੇ ਵਿਚ ਜ਼ਰੂਰ ਨਹਾਈਦਾ ਹੁੰਦਾ ਸੀਗਾ। ਸੋ ਸਿਰ ਦੇ ਉੱਤੇ ਲਿਫਾਫੇ ਜੇ ਪਾ ਲੈਣੇ ਤੇ ਦੌੜੇ ਫਿਰਨਾ ਕੋਠਿਆਂ ਦੇ ਉੱਤੋਂ, ਤੇ ਨਾਲ ਹੀ ਫਿਰ ਜਿਹੜੇ ਸਾਡੇ ਆਂਢ ਗੁਆਂਢ ਦੇ ਲੋਕੀ ਹੁੰਦੇ ਸੀਗੇ, ਬੱਚੇ ਹੁੰਦੇ ਸੀਗੇ, ਉਹਨਾਂ ਨੇ ਵੀ ਬਾਹਰ ਆ ਜਾਣਾ। ਸੋ ਇਸ ਤਰ੍ਹਾਂ ਜਿਹੜਾ ਸਾਉਣ ਮਹੀਨੇ ਦਾ ਅਸੀਂ ਸਵਾਗਤ ਕਰੀਦਾ ਹੁੰਦਾ ਸੀ, ਸਾਉਣ ਮਹੀਨੇ ਦੀ ਬਰਸਾਤ ਦਾ ਜਿਹੜਾ ਸਵਾਗਤ ਕਰੀਦਾ ਹੁੰਦਾ ਸੀਗਾ। ਪਰ ਇੱਥੇ ਜਿਹੜਾ ਸਾਉਣ ਮਹੀਨਾ ਥੋੜਾ ਡਿਫਰੈਂਟ ਹੋ ਜਾਂਦਾ, ਕਿਉਂਕਿ ਜਿਹੜਾ ਸਾਉਣ ਆ ਜੀ, ਸਾਉਣ ਦੀਆਂ ਝੜੀਆਂ ਆ ਉਹ ਸਰਦੀਆਂ ਚ ਲੱਗਦੀਆਂ, ਸੋ ਆਪ ਵੀ ਬਾਹਰ ਨੀ ਨਿਕਲਿਆ ਜਾਂਦਾ, ਤੇ ਹੁਣ ਬੱਚਿਆਂ ਨੂੰ ਵੀ ਘੂਰੀਦਾ ਆ ਭਾਈ ਨਹੀਂ ਮੀਂਹ ਚ ਨਹੀਂ ਨਿਕਲਣਾ। ਬੱਚੇ ਵਿਚਾਰੇ ਬਥੇਰਾ ਕਹਿਣਗੇ ਵੀ ਸਾਨੂੰ ਰੇਨਕੋਟ ਦੇ ਦੋ, ਛਤਰੀ ਦੇ ਦੋ, ਤੇ ਬਾਹਰ ਜਾ ਕੇ ਮੀਂਹ ਦੇ ਵਿਚ ਖੇਡਣਾ ਹੈ ਨਾ। ਪਰ ਉਹੀ ਗੱਲ ਕਿ ਤੁਸੀਂ ਜਦੋਂ ਅੰਦਰੋਂ ਸਿਆਣੇ ਹੋ ਜਾਂਦੇ ਹੋ, ਸਿਆਣਪ ਕਿਤੇ ਨਾ ਕਿਤੇ ਹਮੇਸ਼ਾ ਚੰਗੀ ਨਹੀਂ ਹੁੰਦੀ, ਕਿਤੇ ਨਾ ਕਿਤੇ ਜਿਹੜਾ ਉਹ ਬੱਚਾ ਬਣ ਕੇ ਰਹਿਣਾ ਵੀ ਚੰਗਾ ਹੁੰਦਾ। ਸੋ ਉਹਨਾਂ ਨੂੰ ਘੂਰ ਵੀ ਦੇਈਦਾ ਕਿ ਨਹੀਂ ਮੀਂਹ ਚ ਨਿਕਲਣਾ, ਪਰ ਫੇਰ ਯਾਦ ਆ ਜਾਂਦੀ ਹੈ ਆਪਣੇ ਬਚਪਨ ਦੀ ਉਹ ਬਰਸਾਤ, ਉਹ ਮੌਸਮ ਹੈ ਨਾ। ਸੋ ਉਹਦੇ ਨਾਲ ਰਿਲੇਟਡ ਇੱਕ ਬੜੀ ਪਿਆਰੀ ਜਿਹੀ ਆਡੀਓ ਜਿਹੜੀ ਮੈਂ ਤੁਹਾਨੂੰ ਸੁਣਾਉਣ ਜਾ ਰਹੀ ਹਾਂ, ਸਰਬਜੀਤ ਭਾਜੀ ਨੂੰ ਕਹੂੰਗੀ ਕਿ ਤੁਸੀਂ ਉਹ ਸਾਰੇ ਸਰੋਤਿਆਂ ਦੇ ਨਾਲ ਜ਼ਰੂਰ ਸਾਂਝੀ ਕਰੋ। ਮੇਰੇ ਬਚਪਨ ਕੀ ਬਾਰਿਸ਼ ਬੜੀ ਹੋ ਗਈ ਹੈ,
ਸਾਵਨ ਦਸਤਕ ਦੇ ਚੁੱਕਾ ਹੈ ਔਰ ਕਵੀਵਾਰ ਮੈਂ ਇਸ ਵਾਰ ਕੀ ਕਵਿਤਾ ਮੇਰੇ ਬਚਪਨ ਕੀ ਬਾਰਿਸ਼ ਵੀ ਬੜੀ ਹੋ ਗਈ। ऑफिस की खिड़की से जब देखा मैंने मौसम की पहली बरसात को, काले बादल की गरज पर नाचती बूंदों की बारात को, एक बच्चा मुझसे निकलकर भागा था भीगने बाहर, रोका बड़प्पन ने मेरे पकड़ के उसके हाथ को। बारिश और मेरे बचपने के बीच एक दीवार खड़ी हो गई, लगता है मेरे बचपन की बारिश भी बड़ी हो गई। वो बूंदे कांच की दीवार पर खटखटा रही थी, मैं उनके संग खेलता था कभी, शायद इसीलिए बुला रही थी, पर तब मैं छोटा था और ये बातें बड़ी थी, तब घर वक्त पर जाने की किसे पड़ी थी। अब तो बारिश पहले राहत फिर आफत बन जाती है, जो गरज पहले लुभाती थी अब वही डराती है। मैं डरपोक हो गया और बदनाम ये सावन की झड़ी हो गई, लगता है मेरे बचपन की बारिश भी बड़ी हो गई। जिस पानी में छपाके लगाते उसमें कीटाणु दिखने लगा, खुद से ज्यादा फिक्र ये कि लैपटॉप भीगने लगा। स्कूल में दुआ थी कि बरसे बेहिसाब और छुट्टी हो जाए, अब भीगे तो डरे कि कल कहीं ऑफिस की छुट्टी ना हो जाए। सावन जब चाय और पकौड़ों की सोहबत में इत्मीनान से बीतता था, वो दौर वो घड़ी बड़े होते होते कहीं खो गई, लगता है मेरे बचपन की बारिश बड़ी हो गई। आपके भी बचपन की बारिश जरूर बड़ी हो गई होगी, तो लाइक कीजिए, शेयर कीजिए और बताइए मुझे कि क्या ये सच है या नहीं।
ਹੁਣ ਮਹੀਨਾ ਚੜਿਆ ਬਰਸਾਤਾਂ ਚਾਲੂ ਹੋ ਗਈਆਂ ਸਾਉਣ ਮਹੀਨਾ ਚੜਿਆ ਬਰਸਾਤਾਂ ਚਾਲੂ ਹੋ ਗਈਆਂ ਤੇਰੇ ਮੇਰੇ ਮਿਲਣ ਵਾਲੀਆਂ ਤੇਰੇ ਮੇਰੇ ਮਿਲਣ ਵਾਲੀਆਂ ਰਾਤਾਂ ਚਾਲੂ ਹੋ ਗਈਆਂ ਸਾਉਣ ਮਹੀਨਾ ਚੜਿਆ ਬਰਸਾਤਾਂ ਚਾਲੂ ਹੋ ਗਈਆਂ ਸਾਉਣ ਮਹੀਨਾ ਚੜਿਆ ਬਰਸਾਤਾਂ ਚਾਲੂ ਹੋ ਗਈਆਂ ਕਿਣ-ਮਿਣ ਜਦ ਕਣੀਆਂ ਦੀ ਪੂਰ ਪਵੇ ਇਸ ਵੇਲੇ ਕਿਉਂ ਸੋਹਣਾ ਮੈਥੋਂ ਦੂਰ ਰਵੇ ਕਿਣ-ਮਿਣ ਕਿਣ-ਮਿਣ ਜਦ ਕਣੀਆਂ ਦੀ ਪੂਰ ਪਵੇ ਇਸ ਵੇਲੇ ਕਿਉਂ ਸੋਹਣਾ ਸੱਜਣ ਦੂਰ ਰਵੇ ਪੌੜਿਆਂ ਤੇ ਕਲੀਆਂ ਦੀਆਂ ਵੀ ਪੌੜਿਆਂ ਤੇ ਕਲੀਆਂ ਦੀਆਂ ਵੀ ਮੁਲਾਕਾਤਾਂ ਚਾਲੂ ਹੋ ਗਈਆਂ ਸਾਉਣ ਮਹੀਨਾ ਚੜਿਆ ਬਰਸਾਤਾਂ ਚਾਲੂ ਹੋ ਗਈਆਂ ਸਾਉਣ ਮਹੀਨਾ ਚੜਿਆ ਬਰਸਾਤਾਂ ਚਾਲੂ ਹੋ ਗਈਆਂ ਵਸਲ ਦੀਆਂ ਕੜੀਆਂ ਵੇ ਪਿੰਨ ਮਿਲਿਆ ਕਿਤੇ ਲੰਘ ਨਾ ਜਾਮਣ ਛੜੀਆਂ ਵੇ ਛੇਤੀ ਛੇਤੀ ਆਉਣ ਵਸਲ ਦੀਆਂ ਕੜੀਆਂ ਵੇ ਉਹ ਪਿੰਨ ਮਿਲਿਆ ਕਿਤੇ ਲੰਘ ਨਾ ਜਾਮਣ ਛੜੀਆਂ ਵੇ ਕੀ ਆਉਣਾ ਫਿਰ ਜਦ ਤੱਤੀਆਂ ਕੀ ਆਉਣਾ ਫਿਰ ਜਦ ਤੱਤੀਆਂ ਪਰ ਬਾਤਾਂ ਚਾਲੂ ਹੋ ਗਈਆਂ ਮਹੀਨਾ ਚੜਿਆ ਬਰਸਾਤਾਂ ਚਾਲੂ ਹੋ ਗਈਆਂ ਸਾਉਣ ਮਹੀਨਾ ਚੜਿਆ ਬਰਸਾਤਾਂ ਚਾਲੂ ਹੋ ਗਈਆਂ ਵਿੱਚ ਲੁਹਾਰ ਕੇ ਨਿਮਿਆ ਇਹੋ ਹੀ ਚਾਹ ਮੈਨੂੰ ਆ ਕੇ ਆਪਣੀ ਬੁੱਕਲ ਵਿੱਚ ਲੁਕਾ ਮੈਨੂੰ ਵਿੱਚ ਲੁਹਾਰ ਕਨਮਿਆ ਇਹੋ ਹੀ ਚਾਹ ਮੈਨੂੰ ਆ ਕੇ ਆਪਣੀ ਬੁੱਕਲ ਵਿੱਚ ਲੁਕਾ ਮੈਨੂੰ ਰੱਬ ਮਿਲ ਜਾਣਾ ਜਦੋਂ ਵਡਾਲੀ ਰੱਬ ਮਿਲ ਜਾਣਾ ਜਦੋਂ ਵਡਾਲੀ ਬਾਤਾਂ ਚਾਲੂ ਹੋ ਗਈਆਂ ਸਾਉਣ ਮਹੀਨਾ ਚੜਿਆ ਬਰਸਾਤਾਂ ਚਾਲੂ ਹੋ ਗਈਆਂ ਸਾਉਣ ਮਹੀਨਾ ਚੜਿਆ ਬਰਸਾਤਾਂ ਚਾਲੂ ਹੋ ਗਈਆਂ ਸਾਉਣ ਮਹੀਨਾ ਚੜਿਆ ਬਰਸਾਤਾਂ ਚਾਲੂ ਹੋ ਗਈਆਂ
ਲੋ ਜੀ ਸਾਉਣ ਮਹੀਨਾ ਚੜਿਆ ਤੇ ਬਰਸਾਤਾਂ ਚਾਲੂ ਹੋ ਗਈਆਂ ਬੜਾ ਹੀ ਪਿਆਰਾ ਜਿਹਾ ਗੀਤ ਲਖਵਿੰਦਰ ਵਡਾਲੀ ਦੀ ਆਵਾਜ਼ ਦੇ ਵਿੱਚ ਸੁਣਿਆ ਤੇ ਉਸ ਤੋਂ ਪਹਿਲਾਂ ਸੁਣੀ ਸੀ ਅਸੀਂ ਮੇਰੇ ਬਚਪਨ ਕੀ ਬਾਰਿਸ਼ ਬੜੀ ਹੋ ਗਈ ਹੈ ਤੁਸੀਂ ਕੀ ਸੋਚਦੇ ਹੋ ਤੁਹਾਨੂੰ ਵੀ ਲੱਗਦਾ ਕਿ ਤੁਹਾਡੇ ਬਚਪਨ ਦੀ ਜਿਹੜੀ ਬਾਰਿਸ਼ ਹੈ ਉਹ ਵੀ ਵੱਡੀ ਹੋ ਗਈ ਹੈ ਤੇ ਕਿਤੇ ਸਮਝਦਾਰੀ ਜਿਹੜੀ ਹੈ ਸਾਡੇ ਤੇ ਜ਼ਿਆਦਾ ਹਾਵੀ ਹੋ ਰਹੀ ਹੈ ਸੋ ਅਸੀਂ ਖੁਦ ਹੀ ਡਰਪੋਕ ਹੋ ਗਏ ਬਿਲਕੁਲ ਉਹਦੇ ਵਿੱਚ ਇੱਕ ਲਾਈਨ ਸੀ ਮੈਂ ਡਰਪੋਕ ਔਰ ਬਦਨਾਮ ਯੇ ਬਾਰਿਸ਼ ਕੀ ਝੜੀ ਹੋ ਗਈ ਹੈ ਸੋ ਬਿਲਕੁਲ ਜੀ ਅਸੀਂ ਡਰ ਜਾਂਦੇ ਹਾਂ ਬੱਚਿਆਂ ਨੂੰ ਜ਼ੁਕਾਮ ਨਾ ਹੋ ਜਾਏ ਬੱਚੇ ਬਿਮਾਰ ਨਾ ਹੋ ਜਾਣ ਬਾਹਰ ਨਾ ਨਿਕਲੋ ਮੀਂਹ ਪਰ ਉਹ ਮੈਨੂੰ ਲੱਗਦਾ ਹੁੰਦਾ ਕਿ ਉਹ ਜਿਹੜੀ ਚੀਜ਼ ਹੈ ਜਿਹਨੂੰ ਅਸੀਂ ਇੰਜੋਏ ਕੀਤਾ ਹੋਇਆ ਹੈ ਜਿਹੜੀਆਂ ਚੀਜ਼ਾਂ ਨੂੰ ਅਸੀਂ ਖੁਦ ਮਾਣਿਆ ਹੋਇਆ ਉਹ ਬੱਚਿਆਂ ਨੂੰ ਜ਼ਰੂਰ ਇਨਕਰੇਜ ਕਰਨਾ ਚਾਹੀਦਾ ਕਿਉਂਕਿ ਘਰ ਦੇ ਅੰਦਰ ਬੈਠਿਆਂ ਨੇ ਵੀ ਉਹਨਾਂ ਨੇ ਵੀਡੀਓ ਗੇਮਾਂ ਤੇ ਮੋਬਾਈਲ ਦੇ ਉੱਤੇ ਗੇਮਾਂ ਖੇਡਣੀਆਂ ਉਹ ਜ਼ਿਆਦਾ ਹਾਨੀਕਾਰਕ ਨੇ ਸੋ ਕਦੀ ਕਦੀ ਬੱਚਿਆਂ ਦੇ ਨਾਲ ਬਾਹਰ ਮੀਂਹ ਦੇ ਵਿੱਚ ਜਾ ਕੇ ਉਸ ਬਚਪਨ ਨੂੰ ਦੁਬਾਰਾ ਜੀ ਲੈਣਾ ਚਾਹੀਦਾ ਹੈ ਜੀ ਸੋ ਪੁਸ਼ਪ ਡਡਵਾਲ ਹੁਣਾਂ ਨੇ ਸਾਂਝ ਪਾਈ ਹੈ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਜੀ ਤੇ ਹੈਪੀ ਸਾਵਣ ਤੁਹਾਨੂੰ ਵੀ ਜੀ ਤੇ ਕਹਿੰਦੇ ਇੱਕ ਸੌਂਗ ਹੀ ਸੁਣਵਾ ਦਿਓ ਹਾਏ ਹਾਏ ਹੀ ਮਜਬੂਰੀ ਬਹੁਤ ਪਿਆਰਾ ਸੌਂਗ ਜੀ ਰਾਜੇਸ਼ ਖੰਨਾ ਤੇ ਮੁਮਤਾਜ਼ ਦੇ ਉੱਤੇ ਪਿਕਚਰਾਈਜ਼ ਦੇ ਗੀਤ ਜ਼ਰੂਰ ਪ੍ਰੋਗਰਾਮ ਦੇ ਵਿੱਚ ਚਲਾਵਾਂਗੇ ਜੇ ਪ੍ਰੋਗਰਾਮ ਦੇ ਵਿੱਚ ਟਾਈਮ ਨਹੀਂ ਹੋਇਆ ਤੇ ਪ੍ਰੋਗਰਾਮ ਤੋਂ ਬਾਅਦ ਵਿੱਚ ਜਿਹੜੇ ਸਾਰੇ ਫਰਮਾਇਸ਼ੀ ਗੀਤ ਹੈ ਉਹ ਸਰਬਜੀਤ ਭਾਜੀ ਜ਼ਰੂਰ ਚਲਾ ਦਿੰਦੇ ਹੁੰਦੇ ਨੇ ਸੋ ਸਾਂਝ ਪਾਉਣ ਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ ਤੇ ਗੁਰਦਰਸ਼ਨ ਸਿੰਘ ਹੁਣਾਂ ਨੇ ਵੀ ਜੀ ਸੌਂਗ ਸੁਣਨ ਦੀ ਫਰਮਾਇਸ਼ ਕੀਤੀ ਹੈ ਚਰਖਾ ਬਲਕਾਰ ਸਿੱਧੂ ਦਾ ਬੜਾ ਪਿਆਰਾ ਗੀਤ ਹੈ ਜੀ ਜ਼ਰੂਰ ਪ੍ਰੋਗਰਾਮ ਦੇ ਵਿੱਚ ਜਾਂ ਪ੍ਰੋਗਰਾਮ ਤੋਂ ਬਾਅਦ ਜਿਹੜਾ ਗੀਤ ਹੈ ਜ਼ਰੂਰ ਚਲਾ ਦੇਵਾਂਗੇ ਤੇ ਲੋ ਜੀ ਧਨੀ ਸਾਹਿਬ ਨੇ ਕਿਹਾ ਕਿ ਸੱਚ ਬੋਲ ਹੀ ਦੋ ਦੀਦੀ ਹੁਣ ਜਿਹੜੀ ਢੋਲ ਦੀ ਗੱਲ ਕੀਤੀ ਸੀ ਨਾ ਕਿ ਹੈ ਨਾ ਪਤੀ ਅਤੇ ਢੋਲ ਦੋਵੇਂ ਡੱਡੇ ਨਾਲ ਹੀ ਚਲਾਏ ਜਾਂਦੇ ਆ ਹਨਾ ਇਸ ਕਰਕੇ ਢੋਲ ਜਾਂ ਢੋਲਾ ਕਹਿ ਕੇ ਸੰਬੋਧਨ ਕੀਤਾ ਜਾਂਦਾ ਪਤੀ ਨੂੰ ਹੁਣ ਮੈਂ ਸੱਚ ਕੀ ਬੋਲਾਂ ਜੀ ਦੇਖੋ ਸਮਝਦਾਰ ਤੁਸੀਂ ਸਾਰੇ ਹੋ ਤੇ ਰੁਪਿੰਦਰਜੀਤ ਸਿੰਘ ਹੁਣਾਂ ਨੇ ਸਾਂਝ ਪਾਈ ਹੈ ਜੀ ਸਾਡੇ ਨਾਲ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪ੍ਰੋਗਰਾਮ ਬਹੁਤ ਸੋਹਣਾ ਕਹਿੰਦੇ ਚੱਲ ਰਿਹਾ ਤਿੰਨ ਵੀਕ ਬਾਅਦ ਨਾਈਟ ਸ਼ਿਫਟ ਹੁੰਦੀ ਹੈ ਆਉਂਦੀ ਹੈ ਤੇ ਕਹਿੰਦੇ ਉਹ ਪੂਰਾ ਵੀਕ ਮੈਂ ਤੁਹਾਡੇ ਪ੍ਰੋਗਰਾਮ ਜਿਹੜਾ ਸੁਣਦਾ ਬਹੁਤ ਵਧੀਆ ਲੱਗਦਾ ਸੋ ਬਹੁਤ ਬਹੁਤ ਸ਼ੁਕਰੀਆ ਜੀ ਰੁਪਿੰਦਰਜੀਤ ਜੀ ਤੇ ਨਾਲ ਇਹਨਾਂ ਨੇ ਇੱਕ ਗੀਤ ਸੁਣਨ ਦੀ ਫਰਮਾਇਸ਼ ਕੀਤੀ ਹੈ ਰਾਜ ਬਰਾੜ ਦਾ ਯਾਦਾਂ ਤੇਰੀਆਂ ਸੋ ਜ਼ਰੂਰ ਪ੍ਰੋਗਰਾਮ ਦੇ ਵਿੱਚ ਚਲਾਵਾਂਗੇ ਜੀ ਤੇ ਇਹਨਾਂ ਨੇ ਕਿਹਾ ਹੈ ਕਿ ਜਿਉਂਦੇ ਵਾਸਤੇ ਰਹੋ ਬਹੁਤ ਬਹੁਤ ਸ਼ੁਕਰੀਆ ਬਿਲਕੁਲ ਜੀ ਸਾਰੇ ਖੁਸ਼ ਰਹੋ ਜਿਉਂਦੇ ਵਾਸਤੇ ਰਹੋ ਜਿੱਥੇ ਕਿਤੇ ਵੀ ਦੇਸ਼ ਚ ਜਾਂ ਪਰਦੇਸ ਚ ਬੈਠੇ ਹੋ ਤੇ ਜਗਤਾਰ ਗਿੱਲ ਹੁਣਾਂ ਨੇ ਜੀ ਮੈਨੂੰ ਇੱਕ ਛੋਟੀ ਜਿਹੀ ਕਹਾਣੀ ਭੇਜੀ ਹੈ ਨਾਨੀ ਮਾਂ ਉਹ ਥੱਕੀ ਟੁੱਟੀ ਸੌਣ ਦੇ ਮਹੀਨੇ ਜਦੋਂ ਬਿਸਕੁਟਾਂ ਵਾਲਾ ਪੀਪਾ ਲੈ ਕੇ ਗਲੀ ਵਿੱਚ ਆਉਂਦੀ ਨੂੰ ਵੇਖ ਮਨ ਵਿੱਚ ਬੜਾ ਹੀ ਪਿਆਰ ਆ ਜਾਂਦਾ ਬਿਸਕੁਟਾਂ ਦਾ ਨਹੀਂ ਸਗੋਂ ਨਾਨੀ ਦਾ ਗਲੀ ਵਿੱਚ ਭੱਜ ਕੇ ਅੰਦਰ ਮਾਂ ਨੂੰ ਖਬਰ ਦੇਣ ਲਈ ਕੁਝ ਹੀ ਪਲਾਂ ਚ ਨਾਨੀ ਵੀ ਦੇਣੀ ਤੇ ਕੁਝ ਹੀ ਪਲਾਂ ਚ ਨਾਨੀ ਵੀ ਉੱਥੇ ਆ ਪਹੁੰਚਦੀ ਅੱਗੋਂ ਮਾਂ ਨੇ ਵੀ ਇੱਕੋ ਗੱਲ ਆਖਣੀ ਅੱਜ ਸਵੇਰ ਦਾ ਕੋਠੇ ਤੇ ਕਾਂ ਕਲਾਉਂਦਾ ਸੀ ਮੈਨੂੰ ਲੱਗਦਾ ਸੀ ਜਰੂਰ ਕੋਈ ਆਊਗਾ ਮੈਂ ਜਵਾਕਾਂ ਨੂੰ ਕਹਿੰਦੀ ਸੀ ਤੇ ਅੱਜ ਮੈਨੂੰ ਲੱਗਦਾ ਬੇਬੇ ਆਊ ਬਿਸਕੁਟ ਲੈ ਕੇ ਜਿਵੇਂ ਮਾਂ ਨੂੰ ਪੂਰੀ ਉਡੀਕ ਹੋਵੇ ਨਾ ਹੀ ਉਦੋਂ ਕੋਈ ਟੈਲੀਫੋਨ ਸੀ ਸੋਚੀ ਜਾਣਾ ਵੀ ਮਾਂ ਨੂੰ ਕਿਵੇਂ ਪਤਾ ਲੱਗ ਗਿਆ ਹੋ ਸਕਦਾ ਦਿਲ ਦੀਆਂ ਧਾਰਾਂ ਤੁਰੰਦਰ ਤੱਕ ਜੁੜੀਆਂ ਹੋਣ ਮਾਂ ਨੇ ਪਾਣੀ ਦਾ ਗਿਲਾਸ ਬੇਬੇ ਨੂੰ ਦੇਣਾ ਉਦੋਂ ਤੱਕ ਨਾਨੀ ਨੇ ਫੁੱਲਾਂ ਨਾਲ ਕੱਢੇ ਖੱਦਰ ਦੇ ਝੋਲੇ ਦੀ ਤਲਾਸ਼ੀ ਲੈ ਲੈਣੀ ਉਹਨੇ ਆਪਣੇ ਮਲਮਲ ਦੀ ਚੁੰਨੀ ਨਾਲ ਮੂੰਹ ਤੋਂ ਮੁੜਕਾ ਸਾਫ ਕਰਨਾ ਨਾਨੀ ਮਾਂ ਦੇ ਮੁੜਕੇ ਚੋਂ ਆਉਂਦੀ ਖੁਸ਼ਬੂ ਪਿਆਰ ਦੀਆਂ ਲਪਟਾਂ ਬਣ ਬਣ ਦਿਲ ਨੂੰ ਖਿੱਚ ਜਿਹੀ ਪਾਉਂਦੀ ਪੀਪਾ ਰੱਖਦੇ ਸਾਰ ਹੀ ਖੋਲ ਕੇ ਇੱਕ ਰੁੱਗ ਬਿਸਕੁਟਾਂ ਦਾ ਭਰ ਲੈਣਾ ਜੇ ਮਾਂ ਨੇ ਰੋਕਣਾ ਤਾਂ ਮਾਂ ਨੂੰ ਨਾਨੀ ਨੇ ਟੋਕਣਾ ਕੋਈ ਨੀ ਨਿਆਣੇ ਐ ਇਹਨਾਂ ਲਈ ਤਾਂ ਲਿਆਂਦੇ ਨੇ ਨਾਨੀ ਤੋਂ ਲਾਡ ਲੈ ਕੇ ਫਿਰ ਬਾਹਰ ਦੋਸਤਾਂ ਨੂੰ ਆਪਣੀ ਜੇਬ ਚੋਂ ਕੱਢ ਕੇ ਬਿਸਕੁਟ ਖਵਾਉਣੇ ਤੇ ਨਾਨੀ ਦੇ ਆਉਣ ਦੀ ਖਬਰ ਦੇਣੀ ਸਭ ਤੋਂ ਵੱਡੀ ਖੁਸ਼ੀ ਇਹ ਵੀ ਹੁੰਦੀ ਸੀ ਹੁੰਦੀ ਕਿ ਹੁਣ ਨਾਨੀ ਨੇ ਦੋ ਤਿੰਨ ਦਿਨ ਸਾਡੇ ਕੋਲ ਹੀ ਰਹਿਣਾ ਹੁੰਦਾ ਤੇ ਓਨੇ ਦਿਨ ਘਰੋਂ ਖੁੱਲ ਮਿਲ ਜਾਂਦੀ ਕੋਈ ਨਾਨੀ ਕਰਕੇ ਝਿੜਕਾ ਨਾ ਦਿੰਦਾ ਤੇ ਨਾਨੀ ਦੀ ਬੁੱਕਾ ਚ ਬੈਠ ਕੇ ਗੱਲਾਂ ਸੁਣਦੇ ਰਹਿੰਦੇ ਕੁਝ ਕੁ ਸਾਲਾਂ ਬਾਅਦ ਟੈਲੀਫੋਨ ਦੀ ਦੁਨੀਆਂ ਨੇ ਨਾਨੀ ਨਾਲ ਚੁੱਪ ਚਪੀਤੇ ਆਉਣਾ ਬੰਦ ਕਰ ਦਿੱਤਾ ਕਈ ਦਿਨ ਪਹਿਲਾਂ ਪਤਾ ਲੱਗ ਜਾਂਦਾ ਜਦੋਂ ਕਿਸੇ ਨੇ ਆਉਣਾ ਹੁੰਦਾ ਬਨੇਰੇ ਤੇ ਬੈਠੇ ਕਾਂ ਵੀ ਝੂਠੇ ਲੱਗਣ ਲੱਗ ਪਏ ਬਿਸਕੁਟਾਂ ਦੀ ਥਾਂ ਮਠਿਆਈਆਂ ਨੇ ਲੈ ਲਈ ਹੁਣ ਕਦੀ ਮਾਂ ਦੇ ਮੂੰਹ ਇਹ ਨਹੀਂ ਸੁਣਿਆ ਕਿ ਮੈਨੂੰ ਲੱਗਦਾ ਅੱਜ ਕੋਈ ਆਊ ਆਪਣੇ ਸਵੇਰ ਦਾ ਕਾਂ ਕਲਾਉਂਦਾ ਹੈ ਸ਼ਾਇਦ ਦਿਲ ਦੀਆਂ ਤਾਰਾਂ ਟੁੱਟ ਕੇ ਟੈਲੀਫੋਨ ਨਾਲ ਜੁੜ ਗਈਆਂ ਹੋਣ ਤਾਂਹੀਓ ਤਾਂ ਹੁਣ ਗੱਲਾਂ ਕਰਨ ਦੀ ਥਾਂ ਸਾਰੇ ਆਪਣੇ ਆਪਣੇ ਮੋਬਾਈਲਾਂ ਚ ਰੁੱਝੇ ਰਹਿੰਦੇ ਨੇ ਨਾਨੀ ਉਹ ਯਾਰ ਨਾ ਹੀ ਉਹ ਯਾਰ ਰਹੇ ਜਿਨ੍ਹਾਂ ਨੂੰ ਜੇਬ ਚੋਂ ਕੱਢ ਕੇ ਬਿਸਕੁਟ ਖਵਾਈ ਦੇ ਸੀ ਕਾਸ਼ ਕਿਤੇ ਦੁਬਾਰਾ ਕਾਂ ਕੁਲਾਵੇ ਨਾਨੀ ਫੇਰ ਆਵੇ ਬਿਸਕੁਟ ਲੈ ਕੇ ਮਾਂ ਨੂੰ ਖਬਰ ਦਈਏ ਤੇ ਮਾਂ ਆਖੇ ਮੈਂ ਕਹਿੰਦੀ ਸੀ ਕਿ ਨਿਆਣਿਆਂ ਨੂੰ ਵੀ ਅੱਜ ਕਾਂ ਕੁਰਲਾਉਂਦਾ ਬਹੁਤ ਹੀ ਪਿਆਰੀ ਜਿਹੀ ਬਹੁਤ ਪਿਆਰੀ ਜਿਹੜੀ ਰਚਨਾ ਤੁਸੀਂ ਸਾਂਝੀ ਕੀਤੀ ਹੈ ਜਗਤਾਰ ਗਿੱਲ ਜੀ ਸੋ ਬਿਲਕੁਲ ਨਾਨੀ ਯਾਦ ਆ ਗਈ ਕੋਠੇ ਤੇ ਬਨੇਰੇ ਤੇ ਬੋਲਦੀ ਉਹ ਕਾਂ ਵੀ ਦਿਸਣ ਲੱਗ ਗਏ ਤੇ ਬਿਲਕੁਲ ਜਿਵੇਂ ਸਾਡੀਆਂ ਮਾਵਾਂ ਜਾਂ ਸਾਡੀਆਂ ਦਾਦੀਆਂ ਕਹਿੰਦੀਆਂ ਹੁੰਦੀਆਂ ਸੀਗੀਆਂ ਭਈ ਕਾਂ ਕੁਲਾਉਂਦਾ ਅੱਜ ਕਿਸੇ ਨੇ ਆਉਣਾ ਤੇ ਕੋਈ ਨਾ ਕੋਈ ਆ ਵੀ ਜਾਂਦਾ ਸੀ ਔਰ ਇੱਕ ਬਿਨਾਂ ਦੱਸੇ ਉਹ ਮਹਿਮਾਨ ਦੇ ਆਉਣ ਦੀ ਜਿਹੜੀ ਖੁਸ਼ੀ ਹੁੰਦੀ ਸੀ ਉਹ ਚਾਹ ਚੜਦਾ ਹੁੰਦਾ ਸੀ ਦੂਰੋਂ ਗਲੀ ਵਿੱਚੋਂ ਦੇਖ ਲੈਣਾ ਜੇ ਕੋਈ ਆਉਂਦਾ ਤੇ ਉਹ ਦੌੜ ਕੇ ਘਰਦਿਆਂ ਨੂੰ ਕਿੱਦਾਂ ਦੱਸਣ ਜਾਈਦਾ ਹੁੰਦਾ ਸੀਗਾ ਔਰ ਕਿੱਦਾਂ ਚਾਹ ਚੜਦਾ ਹੁੰਦਾ ਸੀ ਔਰ ਉਹ ਬਿਸਕੁਟਾਂ ਦਾ ਪੀਪਾ ਹੋ ਗਿਆ ਚਾਹੇ ਖੱਦਰ ਦਾ ਝੋਲਾ ਹੋ ਗਿਆ ਉਹ ਸਾਰਾ ਕੁਝ ਯਾਦ ਆ ਗਿਆ ਜੀ ਬਹੁਤ ਬਹੁਤ ਸ਼ੁਕਰੀਆ ਉਹ ਸਾਰੀਆਂ ਯਾਦਾਂ ਨੂੰ ਇੱਕ ਵਾਰੀ ਫਿਰ ਤੋਂ ਝਾੜ ਪੂੰਝ ਕੇ ਸਾਡੀਆਂ ਅੱਖਾਂ ਅੱਗੇ ਰੱਖਣ ਦੇ ਲਈ ਸੋ ਲੋ ਜੀ ਇਹਨੇ ਅੱਗੇ ਇੱਕ ਹੋਰ ਜਿਹੜਾ ਮੁੱਦਾ ਆ ਉਹ ਜ਼ਾਹਿਰ ਕੀਤਾ ਆ ਤੇ ਇੱਕ ਫੋਟੋ ਆ ਜੀ ਦੋ ਇੱਕ ਦੇ ਉੱਤੇ ਇੱਕ ਕੁੜੀ ਨੇ ਮੇਕਅਪ ਕੀਤਾ ਹੋਇਆ ਪੂਰਾ ਤੇ ਬੜੀ ਗੋਰੀ ਚਿੱਟੀ ਲੱਗ ਰਹੀ ਹੈ ਤੇ ਦੂਸਰੇ ਪਾਸੇ ਫਿਰ ਜਿੱਦਾਂ ਮੀਂਹ ਪੈਣ ਤੋਂ ਬਾਅਦ ਉਹ ਸਾਰਾ ਰੰਗ ਰੋਗਨ ਝੜ ਗਿਆ ਹੁੰਦਾ ਤੇ ਉਹ ਉਸ ਰੂਪ ਵਿਚ ਬੈਠੀ ਹੋਈ ਹੈ ਕਹਿੰਦੇ ਵਿਆਹ ਤੋਂ ਦੋ ਦਿਨ ਬਾਅਦ ਇੱਕ ਬੰਦਾ ਉਸ ਬਿਊਟੀ ਪਾਰਲਰ ਗਿਆ ਜਿੱਥੋਂ ਉਹਦੀ ਵਹੁਟੀ ਨੇ ਵਿਆਹ ਤੋਂ ਪਹਿਲਾਂ ਮੇਕਅਪ ਕਰਵਾਇਆ ਸੀ ਉਹਨੇ ਪਾਰਲਰ ਦੀ ਮਾਲਕਣ ਨੂੰ ਆਈਫੋਨ ਦਾ ਡੱਬਾ ਦਿੱਤਾ ਤੇ ਚਲਾ ਗਿਆ ਮਾਲਕਣ ਡੱਬਾ ਦੇਖ ਕੇ ਬਹੁਤ ਖੁਸ਼ ਹੋਈ ਜਦੋਂ ਉਸਨੇ ਡੱਬਾ ਖੋਲਿਆ ਤੇ ਉਸ ਵਿਚ ਨੋਕੀਆ 1100 ਫੋਨ ਸੀ ਉਸ ਨੂੰ ਬੜਾ ਗੁੱਸਾ ਆਇਆ ਡੱਬੇ ਵਿਚ ਇੱਕ ਪਰਚੀ ਸੀ ਜਿਸ ਤੇ ਲਿਖਿਆ ਸੀ ਮੈਨੂੰ ਵੀ ਕੁਝ ਇਦਾਂ ਦਾ ਹੀ ਮਹਿਸੂਸ ਹੋਇਆ ਜੀ ਬਿਲਕੁਲ, ਗੱਲ ਓਹੀ ਹੈ ਜੀ ਕਿ ਅਸੀਂ ਜ਼ਿੰਦਗੀ ਨੂੰ ਸਿੰਪਲ ਰਹਿਣ ਹੀ ਨਹੀਂ ਦਿੱਤਾ, ਚਾਹੇ ਬਾਹਰੀ ਹੋਵੇ ਚਾਹੇ ਅੰਦਰੂਨੀ ਹੋਵੇ, ਓਹਦੇ ਉੱਤੇ ਅਸੀਂ ਸਾਨੂੰ ਹੁੰਦਾ ਕਿ ਓਹਦੇ ਉੱਤੇ ਲਿਪਾ ਪੋਤੀ ਕਰੀ ਜਾਈਏ, ਹਨਾ, ਚਾਹੇ ਉਹ ਸਾਡੇ ਰਹਿਣ ਸਹਿਣ ਦੇ ਢੰਗ ਹੋਣ, ਚਾਹੇ ਸਾਡਾ ਰੰਗ ਰੂਪ ਹੋਵੇ ਜਾਂ ਸਾਡਾ ਘਰ ਹੋਵੇ, ਅਸੀਂ ਓਹਦੇ ਉੱਤੇ ਜ਼ਰੂਰ ਲਿਪਾ ਪੋਚੀ ਕਰਕੇ ਓਹਨੂੰ ਏਦਾਂ ਲੱਗਦਾ ਕਿ ਸਾਨੂੰ ਕਿ ਹੋਰ ਵਧੀਆ ਬਣਾ ਕੇ ਪੇਸ਼ ਕਰੀਏ, ਹੋਰ ਵਧੀਆ ਬਣਾ ਕੇ ਪੇਸ਼ ਕਰੀਏ, ਓਹਦੇ ਵਿੱਚ ਜੋ ਸਾਡੇ ਕੋਲ ਹੁੰਦਾ ਅਸੀਂ ਓਹਨੂੰ ਵੀ ਗੁਆ ਬੈਠਦੇ ਹਾਂ। ਸੋ ਜ਼ਿੰਦਗੀ ਦੀ ਜਿਹੜੀ ਐਕਚੁਅਲ ਚ ਜਿਹੜੀ ਹਕੀਕਤ ਹੈ ਜੇ ਕਹਿ ਲੋ, ਖੁਸ਼ੀ ਹੈ, ਉਹ ਤੁਹਾਡੀ ਆਪਣੀ ਸਿੰਪਲੀਸਿਟੀ ਵਿੱਚ ਹੈ, ਚਾਹੇ ਉਹ ਤੁਹਾਡਾ ਰੂਪ ਰੰਗ ਹੈ, ਚਾਹੇ ਉਹ ਤੁਹਾਡੀ ਜ਼ਿੰਦਗੀ ਜੀਣ ਦਾ ਅੰਦਾਜ਼ ਹੈ। ਸੋ ਆਪਣੇ ਲਈ ਜੀਓ, ਜੋ ਤੁਹਾਨੂੰ ਚੀਜ਼ ਖੁਸ਼ੀ ਦਿੰਦੀ ਹੈ ਉਹਦੇ ਨਾਲ ਖੁਸ਼ ਹੋਵੋ। ਸੋ ਇਸ ਦੁਨੀਆਂ ਨੇ ਕਦੀ ਖੁਸ਼ ਨਹੀਂ ਹੋਣਾ ਜੀ। ਇੱਕ ਗੱਲ ਮੈਂ ਸੋਚਦੀ ਹੁੰਦੀ ਆ ਕਿ ਤੁਸੀਂ ਜੇ ਸੋਹਣੇ ਵੀ ਬਣਨਾ ਹੈ ਕਿਸੇ ਦੇ ਲਈ ਨਾ, ਅਸੀਂ ਬੜੀ ਕੋਸ਼ਿਸ਼ ਕਰੀ ਦੀ ਆ ਕਿ ਹੋਰ ਸੋਹਣੇ ਬਣੀਏ, ਹੋਰ ਸੋਹਣੇ ਬਣੀਏ, ਤੇ ਜਿਹਦੇ ਲਈ ਅਸੀਂ ਹੋਰ ਸੋਹਣਾ ਬਣਦੇ ਹੁੰਨੇ ਆ, ਜਿਹੜਾ ਤੁਹਾਨੂੰ ਪਿਆਰ ਕਰਦਾ ਆ ਉਹਨੇ ਤੁਹਾਨੂੰ ਐਜ਼ ਇਟ ਇਜ਼ ਪਿਆਰ ਕਰਨਾ, ਚਾਹੇ ਤੁਸੀਂ ਕਹਿ ਲੋ ਕਿ ਬਹੁਤ ਮੇਕਅਪ ਕੀਤਾ ਜਾਂ ਬਹੁਤ ਆਪਣੇ ਵੱਲੋਂ ਪੂਰਾ ਜ਼ੋਰ ਲਾਇਆ ਤਾਂ ਵੀ, ਤੇ ਜੇ ਤੁਸੀਂ ਜਿੱਦਾਂ ਦੇ ਵੀ ਆ ਸ਼ਕਲ ਸੂਰਤ ਚੋਂ, ਜਿਹਨੇ ਪਿਆਰ ਕਰਨਾ ਤੁਹਾਨੂੰ ਕਰਨਾ, ਤੇ ਜਿਹਨੇ ਨਹੀਂ ਕਰਨਾ ਉਹਦੇ ਲਈ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਗਾ ਲਓ, ਉਹਨੇ ਪਿਆਰ ਨਹੀਂ ਕਰਨਾ। ਸੋ ਗੱਲ ਇਹ ਹੈ ਜੀ ਕਿ ਤੁਸੀਂ ਕਿਸ ਹਿਸਾਬ ਨਾਲ ਸੋਚਦੇ ਹੋ, ਗੱਲ ਇਹੀ ਹੈ। ਸੋ ਧਨੀ ਸਾਹਿਬ ਹੁਣਾਂ ਨੇ ਵੀ ਜੀ ਇੱਕ ਬੜਾ ਪਿਆਰਾ ਮੈਨੂੰ ਫੋਟੋ ਮੈਸੇਜ ਭੇਜਿਆ, ਪੇਂਟਿੰਗ ਚ ਹੀ ਹੈ ਕਿ ਪਿੱਪਲ ਦਾ ਬੋਹੜ ਹੈ ਜੀ ਬੜਾ ਸੰਘਣਾ, ਤੇ ਉਹਦੇ ਉੱਤੇ ਪੀਂਘਾਂ ਪਈਆਂ ਹੋਈਆਂ ਹੈ, ਤੇ ਲਿਖਿਆ ਹੋਇਆ ਕਿ ਆਇਆ ਸੌਣ ਦਾ ਮਹੀਨਾ, ਆਇਆ ਦਿਨ ਗਿੱਧੇ ਦਾ, ਸਭੇ ਸਹੇਲੀਆਂ ਨੱਚਣ ਕੁੱਦਣ ਆਈਆਂ, ਰਲ ਮੇਲ ਸਭੇ ਝੂਟਣ ਪੀਂਘਾਂ ਮਾਣ ਦੀਆਂ ਨਜ਼ਾਰੇ, ਭਿੱਜ ਗਈ ਰੂਹ ਮਿੱਤਰਾ ਸ਼ਾਮ ਘਟਾ ਚੜ ਆਈਆਂ। ਬਹੁਤ ਖੂਬ ਜੀ, ਬਿਲਕੁਲ। ਇੱਕ ਗੱਲ ਤਾਂ ਹੈ ਕਿ ਜਿਹੜਾ ਸਾਉਣ ਦਾ ਮਹੀਨਾ ਨਾ, ਜਿੰਨੀਆਂ ਪੰਜਾਬੀ ਬੋਲੀਆਂ ਜਾਂ ਜਿੰਨੇ ਗੀਤ ਇਸ ਮਹੀਨੇ ਦੇ ਨਾਲ ਸੰਬੰਧਿਤ ਮਿਲਦੇ ਆ, ਸ਼ਾਇਦ ਹੀ ਕਿਸੇ ਹੋਰ ਜਾਂ ਮਹੀਨੇ ਜਾਂ ਮੌਸਮ ਦੇ ਹੋਣ। ਸੋ ਜੇ ਤੁਹਾਨੂੰ ਫਟਾਫਟ ਕੋਈ ਬੋਲੀਆਂ ਵੀ ਸਾਉਣ ਮਹੀਨੇ ਤੇ ਆਉਂਦੀਆਂ ਤੇ ਤੁਸੀਂ ਮੈਨੂੰ ਲਿਖ ਭੇਜੋ, ਮੈਂ ਸੁਣਾਉਂਦੀ ਹਾਂ ਜੀ। ਇੱਕ ਸਾਉਣ ਮਹੀਨਾ ਦਿਣਤੀਆਂ ਦੇ, ਸਭੇ ਸਹੇਲੀਆਂ ਆਈਆਂ, ਸੰਤੋ ਬੰਤੋ ਬਚਨੀ ਪ੍ਰੀਤੋ, ਵੱਡੇ ਘਰਾਂ ਦੀਆਂ ਜਾਈਆਂ, ਗਿੱਧਾ ਪਾ ਰਹੀਆਂ ਨਣਦਾ ਤੇ ਪਰਜਾਈਆਂ। ਸੋ ਲੋ ਜੀ, ਮੈਂ ਬੋਲੀ ਸੁਣਾ ਦਿੱਤੀ ਹੈ ਤੇ ਹੁਣ ਵਾਰੀ ਤੁਹਾਡੀ ਹੈ। ਸੋ ਟਾਈਮ ਸਾਡੇ ਕੋਲ ਜ਼ਿਆਦਾ ਨਹੀਂ ਬਚਿਆ, ਸੋ ਸਾਉਣ ਮਹੀਨੇ ਦੀਆਂ ਗੱਲਾਂ ਜਿਹੜੀਆਂ ਆ ਉਹ ਮੇਰੇ ਕੋਲ ਬਹੁਤ ਪਈਆਂ ਹੋਈਆਂ ਨੇ। ਸੋ ਜੇ ਸਾਉਣ ਮਹੀਨੇ ਦਾ ਜ਼ਿਕਰ ਕਰੀਏ ਤਾਂ ਉੱਥੇ ਫੇਰ ਵੀਰਾਂ ਭਰਜਾਈਆਂ ਤੇ ਪੇਕਿਆਂ ਦੀ ਗੱਲ ਜਿਹੜੀ ਹੈ ਜ਼ਰੂਰ ਹੁੰਦੀ ਹੈ। ਬੱਲੇ ਬੱਲੇ ਬਈ ਸਾਉਣ ਵੀਰ ਇਕੱਠੀਆਂ ਕਰੇ ਤੇ ਭੱਦ ਚੰਦਰੀ ਵੀ ਛੋੜੇ ਪਾਵੇ। ਸੋ ਸਾਉਣ ਨੂੰ ਇਸ ਕਰਕੇ ਵੀ ਬੜਾ ਪਿਆਰ ਨਾਲ ਦੇਖਿਆ ਜਾਂਦਾ ਹੈ ਕਿ ਇਸ ਮਹੀਨੇ ਦੇ ਵਿੱਚ ਜਿਹੜੀਆਂ ਮੁਟਿਆਰਾਂ ਹੁੰਦੀਆਂ ਸੀਗੀਆਂ ਉਹ ਆਪਣੇ ਪੇਕਿਆਂ ਦੇ ਆਉਂਦੀਆਂ ਹੁੰਦੀਆਂ ਸੀ। ਸੋ ਸਾਉਣ ਦੇ ਮਹੀਨੇ ਨਵੀਆਂ ਵਿਆਹੀਆਂ ਮੁਟਿਆਰਾਂ ਜਿਹੜੀਆਂ ਆਪਣੇ ਪੇਕਿਆਂ ਦੇ ਆਉਂਦੀਆਂ ਹੁੰਦੀਆਂ ਸੀ। ਇਸ ਮਹੀਨੇ ਨਾਲ ਜੁੜਿਆ ਇੱਕ ਵਹਿਮ ਵੀ ਹੁੰਦਾ ਸੀਗਾ, ਮੈਨੂੰ ਯਾਦ ਹੈ ਕਿ ਬਚਪਨ ਦੇ ਵਿੱਚ ਇਹ ਮੈਂ ਅੱਖੀਂ ਦੇਖੀਆਂ ਹੋਈਆਂ ਗੱਲਾਂ ਕਿ ਕਹਿੰਦੇ ਹੁੰਦੇ ਸੀ ਕਿ ਵਿਆਹ ਤੋਂ ਬਾਅਦ ਜਿਹੜਾ ਪਹਿਲਾ ਸਾਉਣ ਦਾ ਮਹੀਨਾ ਹੁੰਦਾ ਨਾ, ਉਸ ਮਹੀਨੇ ਨੂੰਹ ਤੇ ਸੱਸ ਇੱਕ ਦੂਜੇ ਦੇ ਮੱਥੇ ਨਹੀਂ ਲੱਗਦੀਆਂ, ਇਸ ਲਈ ਇਹ ਜਿਹੜਾ ਵਹਿਮ ਹੁੰਦਾ ਸੀਗਾ ਇਹ ਜਿਹੜੀਆਂ ਕੁੜੀਆਂ ਉਹਨਾਂ ਲਈ ਤਾਂ ਬੜਾ ਵਧੀਆ ਹੋ ਨਿਪੜਦਾ ਹੁੰਦਾ ਸੀਗਾ, ਕਿਉਂਕਿ ਜਿਹੜੀ ਨਵੀਂ ਵਿਆਹੀ ਕੁੜੀ ਹੁੰਦੀ ਸੀਗੀ ਉਹ ਫਿਰ ਸਾਉਣ ਦਾ ਮਹੀਨਾ ਆਪਣੇ ਪੇਕਿਆਂ ਦੇ ਘਰ ਰਹਿੰਦੀ ਹੁੰਦੀ ਸੀ, ਉਹਨੂੰ ਸਾਉਣ ਕੱਟਣ ਆਉਣਾ ਕਹਿੰਦੇ ਹੁੰਦੇ ਸੀ ਜੀ। ਸੋ ਕੁੜੀ ਦਾ ਭਰਾ ਸੰਧਾਰਾ ਲੈ ਕੇ ਆਪਣੀ ਭੈਣ ਦੇ ਸਹੁਰੇ ਘਰ ਜਾਂਦਾ ਸੀ ਤੇ ਆਪਣੀ ਭੈਣ ਨੂੰ ਨਾਲ ਲੈ ਆਉਂਦਾ ਹੁੰਦਾ ਸੀ, ਤੇ ਨਵੀਂ ਵਿਆਹੀ ਦਾ ਜਿਹੜਾ ਚਾਹ ਆ ਫਿਰ ਉਹ ਡੁੱਲ ਡੁੱਲ ਪੈਣਾ, ਕਿਉਂਕਿ ਵਿਆਹ ਤੋਂ ਬਾਅਦ ਇੱਕ ਪੂਰਾ ਮਹੀਨਾ ਪੇਕਿਆਂ ਦੇ ਘਰ ਕੱਟਣ ਦੀ ਖੁਸ਼ੀ ਹੁੰਦੀ ਸੀ, ਸਹੇਲੀਆਂ ਨੂੰ ਮਾਪਿਆਂ ਨੂੰ ਮਿਲਣ ਦੀ ਲੋੜ ਹੁੰਦੀ ਸੀ, ਤੇ ਫਿਰ ਸੰਧਾਰਾ ਲੈ ਕੇ ਸਹੁਰੇ ਘਰ ਆਏ ਵੀਰ ਦੀ ਜਦੋਂ ਚੰਗੀ ਸੇਵਾ ਨਹੀਂ ਹੁੰਦੀ ਸੀ ਤੇ ਉਹਦੇ ਲਈ ਵੀ ਫਿਰ ਨਿਹੋਰੇ ਮਾਰਦੀ ਹੁੰਦੀ ਸੀਗੀ ਉਹ ਜਿਹੜੀ ਨੂੰਹ ਆਪਣੀ ਸੱਸ ਨੂੰ ਬੋਲੀਆਂ ਰਾਹੀਂ, ਨੀ ਸੱਸੇ ਤੇਰੀ ਮੈਂ ਮਰ ਜਾਏ, ਮੇਰੇ ਵੀਰ ਨੂੰ ਸੁੱਕੀ ਖੰਡ ਪਾਈ। ਸੋ ਜੀ, ਸਾਉਣ ਦੇ ਮਹੀਨੇ ਹੋਰ ਰੀਤੀ ਰਿਵਾਜ, ਕੋਈ ਵਹਿਮ ਭਰਮ, ਕੋਈ ਯਾਦ ਤੁਹਾਡੇ ਦਿਲ ਵਿੱਚ ਹੋਵੇ ਤੁਸੀਂ ਵੀ ਸਾਨੂੰ ਜ਼ਰੂਰ ਦੱਸੋ, ਤੇ ਮੈਂ ਪੜ੍ਹਦੀ ਹਾਂ ਜੀ ਅੱਗੇ। ਸਾਨੂੰ ਭਿੰਦਰ ਕਿਸ਼ਨਪੁਰੀਆ ਸਿਡਨੀ ਤੋਂ ਉਹਨਾਂ ਨੇ ਸਾਡੇ ਨਾਲ ਸਾਂਝ ਪਾਈ ਹੈ ਜੀ, ਤੇ ਲਿਖਿਆ, ਸਾਉਣ ਦਾ ਮਹੀਨਾ ਵੇ ਤੂੰ ਆਇਆ ਗੱਡੀ ਜੋੜ ਕੇ ਜਾ, ਮੈਂ ਨੀ ਸਹੁਰੇ ਜਾਣਾ, ਲੈ ਜਾ ਖਾਲੀ ਗੱਡੀ ਨੂੰ ਮੋੜ ਕੇ। ਬਹੁਤ ਪਿਆਰਾ ਜੀ, ਬੜੀਆਂ ਪਿਆਰੀਆਂ ਜਿਹੀਆਂ ਗਿੱਧੇ ਦੀਆਂ ਕੁੜੀਆਂ ਦੀ ਫੋਟੋ ਹੈ ਨਾਲ। ਸੋ ਬਿਲਕੁਲ ਜੀ, ਇਹ ਜਿਹੜਾ ਸਾਉਣ ਦਾ ਮਹੀਨਾ ਹੁੰਦਾ ਗਿੱਧਿਆਂ ਦਾ ਵੀ ਮਹੀਨਾ ਹੁੰਦਾ, ਕਿਉਂਕਿ ਤੀਆਂ ਦਾ ਜਿਹੜਾ ਮੇਲਾ ਉਹ ਲੱਗਦਾ ਹੁੰਦਾ। ਸੋ ਹੋਰ ਇੱਕ ਸਾਉਣ ਦਾ ਮਹੀਨਾ, ਬਾਗਾਂ ਵਿੱਚ ਮੋਲਣ ਮੋੜ ਵੇ, ਮੈਂ ਨਹੀਂ ਸਹੁਰੇ ਜਾਣਾ, ਲੈ ਜਾ ਗੱਡੀ ਨੂੰ ਖਾਲੀ ਮੋੜ ਕੇ। ਸੋ ਸਾਡੇ ਲੋਕ ਗੀਤ, ਸਾਡੇ ਪੁਰਾਤਨ ਪੰਜਾਬੀ ਰਹਿਣ ਸਹਿਣ ਦੀ ਮੂੰਹ ਬੋਲਦੀ ਤਸਵੀਰ ਨੇ ਮੈਨੂੰ ਇਸ ਕਰਕੇ ਜਿਹੜੇ ਲੋਕ ਗੀਤ ਆ ਬਹੁਤ ਪਸੰਦ ਹੁੰਦੇ ਨੇ ਕਿਉਂਕਿ ਜਿਹੜੀ ਚੀਜ਼ ਅਸੀਂ ਕਹਿ ਲੋ ਕਿ ਦੇਖੀ ਨਹੀਂ ਹੋਈ ਪਰ ਲੋਕ ਗੀਤਾਂ ਦੀ ਜ਼ੁਬਾਨੀ ਜਿਹੜੀ ਆ ਉਹ ਤਸਵੀਰ ਸਾਡੇ ਸਾਹਮਣੇ ਆ ਜਾਂਦੀ ਹੈ ਉਦੋਂ ਦਾ ਰਹਿਣ ਸਹਿਣ ਕਾਰ ਵਿਹਾਰ ਹਨਾ ਭਾਵੇਂ ਕਿਸੇ ਕੈਮਰੇ ਚ ਬੰਦ ਨਹੀਂ ਹੁੰਦੇ ਪਰ ਇਹਨਾਂ ਗੀਤਾਂ ਬੋਲੀਆਂ ਦੇ ਜ਼ਰੀਏ ਅਸੀਂ ਉਸ ਸਮੇਂ ਦੀ ਪੂਰੀ ਤਸਵੀਰ ਜਿਹੜੀ ਆ ਉਹ ਸਾਡੇ ਸਾਹਮਣੇ ਰੱਖ ਦਿੰਦੇ ਨੇ ਸੋ ਅੱਜ ਦਾ ਰਹਿਣ ਸਹਿਣ ਤੌਰ ਤਰੀਕੇ ਲੱਖ ਬਦਲ ਗਏ ਨੇ ਜੀ ਪਰ ਇਹਨਾਂ ਲੋਕ ਗੀਤਾਂ ਜ਼ਰੀਏ ਉਸ ਸਮੇਂ ਨੂੰ ਵੇਖਣ ਦੀ ਕੋਸ਼ਿਸ਼ ਕਰੀਏ ਜਦੋਂ ਮੁਟਿਆਰਾਂ ਸੱਚੀ ਮੁੱਚੀ ਤ੍ਰਿੰਜਣਾ ਲਾਉਂਦੀਆਂ ਕੱਤਦੀਆਂ ਕੱਢਦੀਆਂ ਆਪਣੇ ਸੱਧਰਾਂ ਸੁਪਨਿਆਂ ਦੇ ਤੰਦ ਪਾਉਂਦੀਆਂ ਹੋਣਗੀਆਂ ਤੇ ਤੀਆਂ ਜਦੋਂ ਸੱਚੀ ਮੁੱਚੀ ਪਿੰਡ ਦੇ ਕਿਸੇ ਪਿੱਪਲ ਹੇਠ ਲੱਗਦੀਆਂ ਹੋਣਗੀਆਂ ਤੇ ਪੀਂਗ ਦੇ ਹੁਲਾਰੇ ਨਾਲ ਮੁਟਿਆਰਾਂ ਗੀਤ ਗਾਉਂਦੀਆਂ ਹੋਣਗੀਆਂ ਸੋ ਸਾਉਣ ਦੇ ਮਹੀਨੇ ਚ ਜਿਵੇਂ ਤੀਆਂ ਦਾ ਤਿਉਹਾਰ ਤੇ ਆਉਂਦਾ ਹੀ ਹੈ ਜਦੋਂ ਕੁੜੀਆਂ ਇਕੱਠੇ ਹੋ ਕੇ ਗਿੱਧਾ ਪਾਉਂਦੀਆਂ ਪੀਂਗਾ ਝੂਟਦੀਆਂ ਮਹਿੰਦੀ ਲਾਉਂਦੀਆਂ ਤੇ ਆਪਣੀਆਂ ਸਹੇਲੀਆਂ ਦੇ ਨਾਲ ਦਿਨਾਂ ਦੀਆਂ ਗੱਲਾਂ ਕਰਦੀਆਂ ਹੁੰਦੀਆਂ ਸੀਗੀਆਂ ਸੋ ਅੱਜ ਕੱਲ ਦੇ ਮੇਲੇ ਤੇ ਬਸ ਮੈਨੂੰ ਲੱਗਦਾ ਤੀਆਂ ਚ ਹੁਣ ਵਿਦੇਸ਼ਾਂ ਚ ਬੈਠੇ ਅਸੀਂ ਪੰਜਾਬੀ ਲਾਉਂਦੇ ਆ ਪਰ ਸਟੇਜੀ ਤੀਆਂ ਤੇ ਅਸਲ ਦੀਆਂ ਤੀਆਂ ਚ ਫਰਕ ਹੋਣਾ ਜੀ ਬਹੁਤ ਸੋ ਤੁਹਾਡੇ ਚੋ ਕੋਈ ਦੱਸ ਸਕੇ ਕਿ ਉਹ ਪੁਰਾਤਨ ਤੀਆਂ ਕਿੱਦਾਂ ਲੱਗਦੀਆਂ ਹੁੰਦੀਆਂ ਸੀ ਤੇ ਬਹੁਤ ਮਿਹਰਬਾਨੀ ਹੋਏਗੀ ਜੀ ਸੋ ਪੰਜਾਬ ਵਿਚ ਤਾਂ ਇਹ ਸਭ ਕੁਛ ਹੌਲੀ ਹੌਲੀ ਮੈਨੂੰ ਲੱਗਦਾ ਪਈ ਵਿਸਰਦਾ ਹੀ ਜਾ ਰਿਹਾ ਪੰਜਾਬ ਤੋਂ ਬਾਹਰ ਬੈਠੇ ਪੰਜਾਬੀ ਫੇਰ ਵੀ ਹੰਬਲਾ ਮਾਰ ਰਹੇ ਨੇ ਇਸ ਵਿਸਰ ਦੇ ਸਭਿਆਚਾਰ ਨੂੰ ਸੰਭਾਲਣ ਲਈ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਵਿਚ ਵੀ ਤੀਆਂ ਦੇ ਮੇਲੇ ਲੱਗ ਰਹੇ ਨੇ ਜੀ ਤੇ ਐਡੀਲੇਡ ਦੇ ਵਿਚ ਵੀ ਆਉਂਦੇ ਐਤਵਾਰ ਨੂੰ ਤੀਆਂ ਦਾ ਮੇਲਾ ਹੋ ਰਿਹਾ ਸੋ ਐਡੀਲੇਡ ਦੀਆਂ ਜਿਹੜੀਆਂ ਮੁਟਿਆਰਾਂ ਮੈਨੂੰ ਲੱਗਦਾ ਪਈ ਸੂਟ ਸਾਟ ਸਵਾ ਲਏ ਹੋਣੇ ਆ ਉਹਨਾਂ ਨੇ ਤੇ ਮੇਲੇ ਜਾਣ ਲਈ ਟਿਕਟਾਂ ਵੀ ਲੈ ਲਈਆਂ ਹੋਣੀਆਂ ਸੋ ਸਾਉਣ ਮਹੀਨਾ ਦਿਨ ਤੀਆਂ ਦੇ ਸਭੇ ਸਹੇਲੀਆਂ ਆਈਆਂ ਵੇ ਭਿੱਜ ਗਈ ਰੂਹ ਮਿੱਤਰਾ ਸਾਉਣ ਘਟਾ ਚੜ ਆਈਆਂ ਸੋ ਬਿਲਕੁਲ ਜੀ ਸਾਉਣ ਦੀਆਂ ਘਟਾਵਾਂ ਸਾਰਿਆਂ ਨੂੰ ਹੀ ਪਸੰਦ ਹੁੰਦੀਆਂ ਨੇ ਸੋ ਖਾਸ ਕਰਕੇ ਪੰਜਾਬ ਦੇ ਵਿਚ ਕਿਉਂਕਿ ਅੱਤ ਦੀ ਗਰਮੀ ਤੋਂ ਬਾਅਦ ਜਦੋਂ ਸਾਉਣ ਦੀਆਂ ਘਟਾਵਾਂ ਚੜਦੀਆਂ ਨੇ ਤੇ ਦਿਲ ਬਾਗੋ ਬਾਗ ਹੋ ਜਾਂਦਾ ਪਰ ਇੱਥੇ ਆਸਟ੍ਰੇਲੀਆ ਦੇ ਵਿਚ ਥੋੜਾ ਜਿਹਾ ਜਿਹੜਾ ਸੀਨ ਹੈ ਉਹ ਹਟ ਕੇ ਹੁੰਦਾ ਸੋ ਇੱਥੇ ਤਾਂ ਜਦੋਂ ਹੁਣ ਸਾਉਣ ਦੀਆਂ ਘਟਾਵਾਂ ਦੇ ਵਿਚ ਕਿਤੇ ਧੁੱਪ ਚਮਕਦੀ ਹੈ ਤਾਂ ਵਧੀਆ ਲੱਗਦਾ ਹੈ ਜੀ ਸੋ ਸਾਉਣ ਦੀਆਂ ਘਟਾਵਾਂ ਦੇਖ ਕੇ ਸਿਰਫ ਮੋਰ ਹੀ ਪਹਿਲਾਂ ਨਹੀਂ ਪਾਉਂਦੇ ਜੀ ਪੰਜਾਬੀ ਮੁਟਿਆਰਾਂ ਵੀ ਪਹਿਲਾਂ ਪਾਉਂਦੀਆਂ ਮੇਲੇ ਜਾਂਦੀਆਂ ਨੇ ਸੋ ਮੈਨੂੰ ਲੱਗਦਾ ਹੈ ਇੱਕ ਗੀਤ ਸੁਣ ਲਈਏ ਪਿਆਰਾ ਜਿਹਾ ਸਾਉਣ ਦੇ ਨਾਲ ਜੁੜਿਆ ਹੋਇਆ ਸੀ ਹੁਣ ਤੇ ਉਸ ਤੋਂ ਬਾਅਦ ਫੇਰ ਅਸੀਂ ਗੱਲਬਾਤ ਕਰਦੇ ਹਾਂ ਸਾਉਣ ਦੇ ਮਹੀਨੇ ਦੀ
ਸਭ
ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਲਹਿਰਾਂ ਦੇ ਵਿੱਚ ਹੁਣ ਸਾਡੇ ਕੋਲ ਟਾਈਮ ਜਿਹੜਾ ਬਹੁਤ ਥੋੜਾ ਜਿਹਾ ਬਚਿਆ ਹੈ ਸੋ ਇਸ ਟਾਈਮ ਦੇ ਵਿੱਚ ਅਸੀਂ ਜਲਦੀ ਜਲਦੀ ਸਾਉਣ ਦੇ ਮਹੀਨੇ ਦੀਆਂ ਜੁੜੀਆਂ ਜਿਹੜੀਆਂ ਗੱਲਾਂ ਮੈਂ ਕਰਨੀਆਂ ਤੇ ਕੁਛ ਯਾਦਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੀ ਮੈਨੂੰ ਪੂਰੀ ਉਮੀਦ ਹੈ ਕਿ ਉਹ ਤਸਵੀਰਾਂ ਤੁਹਾਡੀਆਂ ਅੱਖਾਂ ਅੱਗੇ ਵੀ ਘੁੰਮ ਜਾਣਗੀਆਂ ਪਰ ਉਸ ਤੋਂ ਪਹਿਲਾਂ ਜੀ ਧਨੀ ਸਾਹਿਬ ਹੁਣਾਂ ਦਾ ਮੈਂ ਮੈਸੇਜ ਲਵਾਂ ਕਹਿੰਦੇ ਇੱਕ ਵਾਰ ਮੇਰੀ ਮਾਸੀ ਕਹਿੰਦੀ ਪੀ ਪੀਂਘ ਪਾਉਣੀ ਹੈ ਘਰਦਿਆਂ ਨੇ ਪਾ ਦਿੱਤੀ ਕਹਿੰਦੇ ਮਾਸੀ ਦਾ ਸਰੀਰ ਭਾਰਾ ਸੀ ਤੇ ਪੀਂਘ ਝੂਟਦੀ ਉਹ ਡਿੱਗ ਪਈ ਕਹਿੰਦੇ ਫਿਰ ਕੀ ਪਿੰਡ ਵਾਲੇ ਡਾਕਟਰ ਕੋਲ ਚਾਰ ਦਿਨ ਟੀਕੇ ਲਵਾਉਂਦੀ ਰਹੀ ਤੇ ਅੱਜ ਤੱਕ ਕਹਿੰਦੇ ਉਹਨੇ ਪੀਂਘ ਦਾ ਨਾਂ ਨੀ ਲਿਆ ਬਹੁਤ ਖਰਾਬ ਹੋ ਧਨੀ ਸਾਹਿਬ ਤੁਸੀਂ ਮਾਸੀ ਵਿਚਾਰੀ ਦੇ ਜਿਹੜੇ ਚਾਰ ਦਿਨ ਟੀਕੇ ਲਵਾਏ ਹੋਣੇ ਆ ਨਾ ਉਹ ਤਾਂ ਚਲੋ ਉਹਨੂੰ ਭੁੱਲ ਜਾਣੇ ਆ ਪਰ ਆ ਜਿਹੜੀਆਂ ਤੁਸੀਂ ਗੱਲਾਂ ਕਰ ਕਰਕੇ ਉਹਨੂੰ ਯਾਦ ਦਵਾਉਂਦੇ ਰਹਿੰਦੇ ਹੋਣੇ ਆ ਨਾ ਵਿਚਾਰੀ ਨੇ ਪੀਂਘ ਦਾ ਕੀ ਨਾਂ ਲੈਣਾ ਹੈ ਨਾ ਬਹੁਤ ਬਹੁਤ ਸ਼ੁਕਰੀਆ ਜੀ ਤੇ ਭਿੰਦਰ ਕਿਸ਼ਨਪੁਰੀਆ ਹੁਣਾਂ ਨੇ ਵੀ ਜੀ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਕਹਿੰਦੇ ਮਨਮੋਹਨ ਵਾਰਿਸ ਦਾ ਗੀਤ ਸੁਣਾ ਦਿਓ ਬਿਲਕੁਲ ਜੀ ਸਾਵਨ ਚੜਿਆ ਤੀਆਂ ਆਈਆਂ ਜ਼ਰੂਰ ਸੁਣਾਵਾਂਗੇ ਬਿਲਕੁਲ ਜੀ ਬਹੁਤ ਪਿਆਰਾ ਜਿਹਾ ਗੀਤ ਹੈ ਸੋ ਪ੍ਰੋਗਰਾਮ ਤੁਹਾਡੀ ਫਰਮਾਇਸ਼ ਸਰਬਜੀਤ ਭਾਜੀ ਤੱਕ ਪਹੁੰਚ ਗਈ ਹੈ ਸੋ ਜ਼ਰੂਰ ਪ੍ਰੋਗਰਾਮ ਦੇ ਵਿੱਚ ਗੀਤ ਚਲਾਵਾਂਗੇ ਇਹ ਸੋ ਸਾਉਣ ਮਹੀਨੇ ਦੀ ਗੱਲ ਕਰ ਰਹੇ ਸੀ ਜੀ ਸਾਉਣ ਮਹੀਨੇ ਦੇ ਵਿੱਚ ਮਲੰਗ ਹੋ ਕੇ ਬਾਰਿਸ਼ ਦੇ ਵਿੱਚ ਜਿਹੜਾ ਨਹਾਈਦਾ ਹੁੰਦਾ ਸੀਗਾ ਕਾਲੀਆਂ ਇੱਟਾਂ ਕਾਲੇ ਰੋਡ ਮੀਂਹ ਵਸਾ ਦੇ ਜ਼ੋਰੋ ਜ਼ੋਰ ਨਾਲ ਇਹ ਗਾਈ ਜਾਣਾ ਤੇ ਪਰਨਾਲੇ ਤੇ ਨਾਲੀਆਂ ਦੇ ਵਿੱਚ ਭੱਜਦੇ ਪਾਣੀ ਦੇ ਨਾਲ ਫਿਰ ਦੌੜਾਂ ਲਾਈਦੀਆਂ ਹੁੰਦੀਆਂ ਸੀ ਟਿੱਬੇ ਟੋਇਆਂ ਦੇ ਵਿੱਚ ਜਿਹੜਾ ਪਾਣੀ ਖੜਾ ਹੋ ਜਾਂਦਾ ਸੀ ਉਹਦੇ ਵਿੱਚ ਫਿਰ ਕਾਗਜ਼ ਦੀਆਂ ਕਿਸ਼ਤੀਆਂ ਬਣਾ ਕੇ ਚਲਾਉਣੀਆਂ ਤੇ ਉਹਦੇ ਵਿੱਚ ਜੰਪ ਕਰਨੇ ਜਿਹਨੂੰ ਮੱਡੀ ਪਡਲਸ ਕਹਿੰਦੇ ਆ ਜੀ ਸਪਲੈਸ਼ ਕਰਨਾ ਪਡਲਿੰਗ ਕਰਨੀ ਅੱਜ ਕੱਲ ਹਨਾ ਸੋ ਕਦੇ ਕਿਣ ਮਿਣ ਦੇ ਵਿੱਚ ਸਕੂਲ ਤੁਰੇ ਜਾਣਾ ਤੇ ਕਦੇ ਫੇਰ ਮੀਂਹ ਦਾ ਬਹਾਨਾ ਮਾਰ ਕੇ ਛੁੱਟੀ ਕਰ ਲੈਣੀ ਵੈਸੇ ਜੇ ਸਕੂਲ ਵੀ ਚਲੇ ਜਾਂਦੇ ਹੁੰਦੇ ਸੀ ਤੇ ਇੱਕ ਦੋ ਕਲਾਸਾਂ ਹੀ ਲੱਗਦੀਆਂ ਹੁੰਦੀਆਂ ਸੀਗੀਆਂ ਟੀਚਰ ਆਪਣੀ ਚਾਹ ਪਾਣੀ ਪੀਣ ਚ ਬਿਜ਼ੀ ਰਹਿੰਦੇ ਹੁੰਦੇ ਸੀਗੇ ਤੇ ਅਸੀਂ ਆਪਣੇ ਅੰਦਾਜ਼ ਦੇ ਵਿੱਚ ਜਿਹੜਾ ਮੀਂਹ ਦਾ ਨਜ਼ਾਰਾ ਲਈਦਾ ਹੁੰਦਾ ਸੀਗਾ ਸੋ ਵਰਦੇ ਮੀਂਹ ਦੇ ਵਿੱਚ ਕਈ ਵਾਰੀ ਘਰਾਂ ਦੀਆਂ ਛੱਤਾਂ ਵੀ ਚੋਣ ਲੱਗ ਜਾਂਦੀਆਂ ਹੁੰਦੀਆਂ ਸੀਗੀਆਂ ਤੇ ਫੇਰ ਉਹ ਕੋਠੇ ਤੇ ਚੜਨਾ ਤੇ ਸੀਮਟ ਪਾਉਣਾ ਉੱਥੇ ਜਿੱਥੇ ਜਿੱਥੇ ਛੱਤ ਚੋਂਦੀ ਹੁੰਦੀ ਸੀਗੀ ਸੋ ਇੱਕ ਹੋਰ ਗੱਲ ਯਾਦ ਕਰਾਉਣੀ ਆ ਜੀ ਤੁਹਾਨੂੰ ਮੈਂ ਸਾਉਣ ਦੇ ਮਹੀਨੇ ਦੀ ਇਸ ਬਰਸਾਤਾਂ ਦੇ ਵਿੱਚ ਮੂੰਹ ਚ ਪਾਣੀ ਆ ਜਾਣਾ ਤੁਹਾਡੇ ਬਿਲਕੁਲ ਜੀ ਜਿੱਥੇ ਖੀਰ ਪੂੜੇ ਬਣਦੇ ਹੁੰਦੇ ਸੀ ਗੁਲਗੁਲੇ ਬਣਦੇ ਹੁੰਦੇ ਸੀਗੇ ਪਕੌੜੇ ਹੁੰਦੇ ਸੀ ਹਨਾ ਸਾਉਣ ਦੇ ਮਹੀਨਾ ਦੇ ਵਿੱਚ ਜ਼ਰੂਰ ਬਣਦੇ ਸੀ ਉੱਥੇ ਨਾਲ ਜਿਹੜੀਆਂ ਛੱਲੀਆਂ ਭੁੰਨ ਕੇ ਖਾਂਦੇ ਹੁੰਦੇ ਸੀ ਉਹ ਕੋਲਿਆਂ ਤੇ ਰੱਖ ਕੇ ਹਨਾ ਛੱਲੀਆਂ ਭੁੰਨ ਕੇ ਖਾਈਦੀਆਂ ਸੀਗੀਆਂ ਉਹ ਬਹੁਤ ਯਾਦ ਆਉਂਦੀਆਂ ਜੀ ਸੋ ਮੀਂਹ ਦੀਆਂ ਝੜੀਆਂ ਤੋਂ ਬਾਅਦ ਰਾਤ ਨੂੰ ਬੋਲਦੇ ਬੀਂਡੇ ਤੇ ਉਹ ਡੱਡੂ ਹਨਾ ਜਿਵੇਂ ਸਾਉਣ ਦੇ ਮਹੀਨੇ ਚ ਕੋਈ ਗੀਤ ਗਾ ਰਹੇ ਹੁੰਦੇ ਸੀਗੇ ਤੇ ਅਸਮਾਨ ਦੇ ਵਿੱਚ ਪਈਆਂ ਸੱਤ ਰੰਗੀ ਪੀਂਘਾਂ ਉਹਨਾਂ ਦੇ ਰੰਗ ਮੇਰੀਆਂ ਯਾਦਾਂ ਵਾਂਗ ਮੈਨੂੰ ਲੱਗਦਾ ਹੁੰਦਾ ਅਜੇ ਵੀ ਓਨੇ ਗੂੜੇ ਆ ਓਨੇ ਪੱਕੇ ਆ ਤੇ ਇੱਥੇ ਵੀ ਜਦੋਂ ਕਿਤੇ ਰੇਨਬੋ ਦਿਸਦੀ ਹੈ ਬਾਹਰ ਹਨਾ ਤੇ ਮੈਂ ਬੱਚਿਆਂ ਵਾਂਗ ਦੌੜ ਕੇ ਬਾਹਰ ਨਿਕਲਦੀ ਹੁੰਦੀ ਆ ਤੇ ਫਿਰ ਆਪਣੇ ਬੱਚਿਆਂ ਨੂੰ ਵੀ ਆਵਾਜ਼ਾਂ ਮਾਰਦੀ ਹੁੰਦੀ ਆ ਵੀ ਆ ਜਾਓ ਰੇਨਬੋ ਹਨਾ ਆ ਗਈ ਆ ਸੋ ਕਿਸੇ ਵੇਲੇ ਕੋਈ ਕੋਈ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਜੋ ਤੁਹਾਨੂੰ ਫਿਰ ਤੋਂ ਬੱਚਾ ਬਣਨ ਤੇ ਮਜਬੂਰ ਕਰ ਦਿੰਦੀਆਂ ਕਿਉਂਕਿ ਉਹ ਤੁਹਾਡੀਆਂ ਯਾਦਾਂ ਦੇ ਵਿੱਚ ਤੁਹਾਡੇ ਬਚਪਨ ਚ ਇਸ ਤਰ੍ਹਾਂ ਘੁਲੀਆਂ ਹੁੰਦੀਆਂ ਨੇ ਸੋ ਤੁਸੀਂ ਵੀ ਅੱਜ ਸੋਚਣਾ ਜੀ ਤੁਹਾਡੀਆਂ ਯਾਦਾਂ ਦੇ ਵਿੱਚ ਇਹੋ ਜਿਹਾ ਕਿਹੜਾ ਰੰਗ ਘੁਲਿਆ ਹੋਇਆ ਜਿਹਨੂੰ ਯਾਦ ਕਰਦਿਆਂ ਹੀ ਤੁਸੀਂ ਫਿਰ ਤੋਂ ਬੱਚੇ ਬਣ ਜਾਂਦੇ ਹੋ ਹਨਾ ਉਹ ਤੁਸੀਂ ਮੇਰੇ ਨਾਲ ਨਹੀਂ ਸਾਂਝ ਪਾਉਣੀ ਚਲੋ ਕੋਈ ਗੱਲ ਨੀ ਪਰ ਆਪਣੇ ਆਪ ਨੂੰ ਜ਼ਰੂਰ ਯਾਦ ਦਵਾਇਓ ਤੁਸੀਂ ਸੋ ਸਾਉਣ ਮਹੀਨੇ ਇੱਕ ਸਾਡੇ ਜਿਹੜਾ ਵਹਿਮ ਹੁੰਦਾ ਸੀਗਾ ਉਹ ਇਹ ਹੁੰਦਾ ਸੀਗਾ ਸਾਡੇ ਦਾਦੀ ਕਰਦੇ ਹੁੰਦੇ ਸੀ ਕਿ ਇਸ ਮਹੀਨੇ ਕੜੀ ਨੀ ਸੀ ਬਣਦੀ ਹੁੰਦੀ ਜੀ ਤੇ ਉਹਨਾਂ ਨੇ ਕਹਿਣਾ ਜੇ ਇਸ ਮਹੀਨੇ ਕੜੀ ਖਾਓ ਜਾਂ ਬਣਾਓ ਤਾਂ ਫਿਰ ਡੱਡੂ ਦੀ ਜੂਨ ਚੋਣਾ ਪੈਂਦਾ ਹੈ ਹੁਣ ਸੋਚ ਕੇ ਹਾਸਾ ਤਾਂ ਆਉਂਦਾ ਇਹਨਾਂ ਗੱਲਾਂ ਤੇ ਹਨਾ ਪਰ ਚਲੋ ਜੀ ਸਾਡੇ ਬਜ਼ੁਰਗ ਹੁੰਦੇ ਸੀ ਇਹਦੇ ਪਿੱਛੇ ਵੀ ਮੈਨੂੰ ਲੱਗਦਾ ਕਿ ਕੋਈ ਨਾ ਕੋਈ ਜਿਹੜਾ ਤੱਥ ਲੁਕਿਆ ਹੁੰਦਾ ਸੀਗਾ ਕੜੀ ਇੱਕ ਬਾਏ ਹੁੰਦੀ ਆ ਕਹਿੰਦੇ ਨਾ ਤੇ ਬਰਸਾਤਾਂ ਦੇ ਵਿੱਚ ਬਾਏ ਚੀਜ਼ ਨਹੀਂ ਖਾਣੀ ਚਾਹੀਦੀ ਹੋ ਸਕਦਾ ਕਿ ਇਹ ਗੱਲ ਰਹੀ ਹੋਵੇ ਇਸ ਵਹਿਮ ਦੇ ਨਾਲ ਜੁੜੀ ਸੋ ਜਿੱਥੇ ਸਾਉਣ ਦੇ ਮਹੀਨੇ ਚ ਮੀਂਹ ਦੀਆਂ ਝੜੀਆਂ ਦੀ ਉਡੀਕ ਰਹਿੰਦੀ ਹੁੰਦੀ ਸੀਗੀ ਹਨਾ ਤੇ ਉੱਥੇ ਫਿਰ ਥੋੜਾ ਜਿਹਾ ਜਦੋਂ ਮੀਂਹ ਪੈ ਜਾਂਦਾ ਹੁੰਦਾ ਸੀ ਚਾਰ ਕੁ ਦਿਨ ਲਗਾਤਾਰ ਤੇ ਉਸ ਤੋਂ ਬਾਅਦ ਫਿਰ ਹੜ੍ਹ ਵੀ ਆ ਜਾਂਦੇ ਹੁੰਦੇ ਸੀਗੇ ਸੋ ਅਸੀਂ ਜਦੋਂ ਸਾਡੇ ਮੈਂ ਹੁਸ਼ਿਆਰਪੁਰ ਡਿਸਟ੍ਰਿਕਟ ਤੋਂ ਬਿਲੋਂਗ ਕਰਦੀ ਹਾਂ ਤੇ ਜਿਹੜਾ ਹੁਸ਼ਿਆਰਪੁਰ ਡਿਸਟ੍ਰਿਕਟ ਹੈ ਉਹ ਤਾਂ ਵੈਸੇ ਹੀ ਚੂਹਾਂ ਦੇ ਕਰਕੇ ਬੜਾ ਮਸ਼ਹੂਰ ਹੈ ਸੋ ਸਾਡੇ ਪਿੰਡ ਦੇ ਨਾਲ ਵੀ ਇੱਕ ਚੋ ਲੰਘਦਾ ਹੁੰਦਾ ਸੀਗਾ ਜਿਹੜਾ ਬਰਸਾਤਾਂ ਦੇ ਵਿੱਚ ਬਹੁਤ ਚੜ ਜਾਂਦਾ ਹੁੰਦਾ ਸੀਗਾ ਤੇ ਅਸੀਂ ਫਿਰ ਮੈਨੂੰ ਯਾਦ ਆ ਕਿ ਸਪੈਸ਼ਲ ਉਹ ਚੋ ਦੇਖਣ ਜਾਈਦਾ ਹੁੰਦਾ ਸੀਗਾ ਉਹਦੇ ਵਿੱਚ ਪਾਣੀ ਵਗਦਾ ਹੁੰਦਾ ਸੀਗਾ ਤੇ ਅਸੀਂ ਜਦੋਂ ਮੀਂਹ ਮਾੜਾ ਜਿਹਾ ਰੁਕਣਾ ਤੇ ਫਿਰ ਅਸੀਂ ਆਪਣੇ ਡੈਡੀ ਨੂੰ ਕਹਿਣਾ ਸਾਨੂੰ ਦਿਖਾਲ ਕੇ ਲਿਆਓ ਸੋ ਉਹ ਚੋ ਵੀ ਸਾਨੂੰ ਐਂ ਲੱਗਦਾ ਹੁੰਦਾ ਸੀ ਵੀ ਪਤਾ ਨੀ ਕਿਹੜਾ ਭਾਖੜਾ ਡੈਮ ਆ ਸੋ ਬੜੀਆਂ ਪਿਆਰੀਆਂ ਪਿਆਰੀਆਂ ਜਿਹੀਆਂ ਯਾਦਾਂ ਅੱਜ ਤੁਹਾਡੇ ਨਾਲ ਗੱਲ ਕਰ ਰਹੀਆਂ ਤੇ ਸਾਰੀਆਂ ਤਸਵੀਰਾਂ ਅੱਖਾਂ ਅੱਗੇ ਆ ਰਹੀਆਂ ਨੇ ਸੋ ਜਿਹੜੇ ਸਾਉਣ ਮਹੀਨੇ ਦੀ ਸ਼ਿਵਰਾਤਰੀ ਦਾ ਹਿੰਦੂ ਧਰਮ ਦੇ ਵਿੱਚ ਵੀ ਬਹੁਤ ਮਾਨਤਾ ਹੁੰਦੀ ਹੈ ਤੇ ਇੱਕ ਜਿਹੜਾ ਮਲਹਾਰ ਰਾਗ ਹੈ ਜੀ ਉਹ ਸਿਰਫ ਇਸ ਜਿਹੜੀ ਰੁੱਤ ਹੈ ਇਹਦੇ ਵਿੱਚ ਗਾਇਆ ਜਾਂਦਾ ਵੈਸੇ ਤੇ ਉਹਦਾ ਕੋਈ ਸਮਾਂ ਹੁੰਦਾ ਪਰ ਜਿਹੜੇ ਸਾਉਣ ਦਾ ਮਹੀਨਾ ਹੁੰਦਾ ਜਿਹੜੀ ਇਹ ਬਰਸਾਤ ਦੀ ਰੁੱਤ ਹੁੰਦੀ ਹੈ ਉਹਦੇ ਵਿੱਚੋਂ ਕਿਸੇ ਵੇਲੇ ਵੀ ਗਾਇਆ ਜਾਂਦਾ ਸੋ ਕੋਸ਼ਿਸ਼ ਕਰਾਂਗੇ ਕਿ ਅਗਲੇ ਪ੍ਰੋਗਰਾਮ ਦੇ ਵਿੱਚ ਮਲਹਾਰ ਰਾਗ ਨੂੰ ਥੋੜਾ ਜਿਹਾ ਅਸੀਂ ਯਾਦ ਕਰੀਏ ਉਹਦੇ ਨਾਲ ਕੋਈ ਜੁੜੀ ਧੁੰਨ ਜਿਹੜੀ ਆ ਤੁਹਾਡੇ ਲਈ ਮੈਂ ਲੈ ਕੇ ਆਵਾਂ ਸੋ ਸਾਉਣ ਦਾ ਮਹੀਨਾ ਜਿੱਥੇ ਗਰਮੀ ਦੀ ਤਪਸ ਤੋਂ ਬਾਅਦ ਮੀਂਹ ਦੀ ਬਛਾਰ ਲੈ ਕੇ ਆਉਂਦਾ ਹੈ ਉੱਥੇ ਹੀ ਨਵਾਂ ਉਲਾਸ ਤਿਉਹਾਰ ਤੇ ਉਹਨਾਂ ਨਾਲ ਬੱਜੀਆਂ ਰਸਮਾਂ ਰਿਵਾਜ ਵੀ ਲਿਆਉਂਦਾ ਹੈ ਸੋ ਇਹ ਸਾਉਣ ਦਾ ਮਹੀਨਾ ਸਾਰੀ ਦੁਨੀਆਂ ਤੇ ਪਿਆਰ ਖੁਸ਼ੀ ਦਾ ਮੀਂਹ ਭਰਾਵੇ ਜਿਸ ਵਿੱਚ ਹਰ ਰੂਹ ਭਿੱਜ ਕੇ ਖਿੜ ਉੱਠੇ ਸਾਉਣ ਦੀਆਂ ਝੜੀਆਂ ਜਿੱਥੇ ਸੁੱਕੀ ਲੁਕਾਈ ਨੂੰ ਫਿਰ ਤੋਂ ਹਰਿਆ ਭਰਿਆ ਕਰ ਦਿੰਦੀਆਂ ਨੇ ਉਵੇਂ ਹੀ ਇਹ ਪਿਆਰ ਦੀ ਵਾਛੜ ਸਾਡੇ ਦਿਲਾਂ ਨੂੰ ਸਾਡੀ ਜ਼ਿੰਦਗੀ ਨੂੰ ਖੁਸ਼ਹਾਲ ਕਰੇ ਉਸ ਪਰਮਾਤਮਾ ਦਾ ਓਟ ਆਸਰਾ ਲੈ ਕੇ ਹਰ ਮੌਸਮ ਹਰ ਤਿਉਹਾਰ ਹਰ ਦਿਨ ਤੇ ਹਰ ਪਲ ਨੂੰ ਅਸੀਂ ਮਾਣਦੇ ਰਹੀਏ ਖੁਸ਼ ਰਹੀਏ ਤੇ ਖੁਸ਼ੀਆਂ ਵੰਡਦੇ ਰਹੀਏ ਸੋ ਆਪਣੀਆਂ ਇਹਨਾਂ ਰੀਤੀ ਰਿਵਾਜ਼ਾਂ ਨੂੰ ਅਸੀਂ ਹਮੇਸ਼ਾ ਅੱਗੇ ਲੈ ਕੇ ਵਧਦੇ ਰਹੀਏ ਪਰੰਪਰਾ ਨੂੰ ਅਸੀਂ ਅੱਗੇ ਤੋਂ ਅੱਗੇ ਚਲਾਉਂਦੇ ਰਹੀਏ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਮਾਂ ਜਿਹੜਾ ਮੈਨੂੰ ਇਜਾਜ਼ਤ ਨਹੀਂ ਦੇ ਰਿਹਾ ਕਿ ਮੈਂ ਹੋਰ ਗੱਲਾਂ ਦੀ ਜਿਹੜੀ ਝੜੀ ਆ ਉਹ ਲਗਾਵਾਂ ਸੋ ਕੋਈ ਗੱਲ ਨਹੀਂ ਜੀ ਸਾਉਣ ਦਾ ਮਹੀਨਾ ਤੇ ਮਾਣਦੇ ਆ ਇਹ ਝੜੀਆਂ ਨੂੰ ਤੇ ਕੋਸ਼ਿਸ਼ ਕਰੀਏ ਹਰ ਹਾਲ ਦੇ ਵਿੱਚ ਖੁਸ਼ ਰਹਿਣ ਦੀ ਪ੍ਰੋਗਰਾਮ ਦੌਰਾਨ ਕੋਸ਼ਿਸ਼ ਕੀਤੀ ਹੈ ਕਿ ਸਾਰੇ ਜਿਹੜੇ ਸੁਨੇਹੇ ਆ ਉਹਨਾਂ ਨੂੰ ਪ੍ਰੋਗਰਾਮ ਚ ਸ਼ਾਮਿਲ ਕਰ ਸਕਾਂ ਪਰ ਜੇ ਕੋਈ ਸੁਨੇਹਾ ਮੇਰੇ ਤੋਂ ਛੁੱਟ ਗਿਆ ਹੋਵੇ ਉਹਦੇ ਲਈ ਮਾਫੀ ਚਾਹੁੰਦੀ ਆ ਬੋਲਦੇ ਮੇਰੇ ਤੋਂ ਕੋਈ ਗਲਤ ਗੱਲ ਕਹਿ ਗਈ ਹੋਵੇ ਜਾਂ ਕੋਈ ਅਲਫਾਜ਼ ਜਿਹੜੇ ਤੁਹਾਨੂੰ ਨਹੀਂ ਪਸੰਦ ਆਏ ਹੋਣ ਉਹਦੇ ਲਈ ਵੀ ਮਾਫੀ ਚਾਹੁੰਦੀ ਆ ਜੀ ਸੋ ਅੱਜ ਦੇ ਪ੍ਰੋਗਰਾਮ ਨੂੰ ਲਾਉਂਦੀ ਆ ਇੱਥੇ ਵੀ ਰਾਮ ਆਪਣੀ ਫੀਡਬੈਕ ਜ਼ਰੂਰ ਦਿੰਦੇ ਰਿਹਾ ਕਰੋ ਤੇ ਪ੍ਰੋਗਰਾਮ ਦੇ ਵਿੱਚ ਕੀ ਸੁਣਨਾ ਚਾਹੁੰਦੇ ਹੋ ਵੀ ਤੁਸੀਂ ਸਾਨੂੰ ਜ਼ਰੂਰ ਦੱਸਿਆ ਕਰੋ ਇੱਕ ਵਾਰ ਫੇਰ ਤੋਂ ਰਿਕੁਐਸਟ ਕਰਦੀ ਆ ਕਿ ਕੋਸ਼ਿਸ਼ ਕਰਦੇ ਆ ਕਿ ਆਪਣੇ ਪ੍ਰੋਗਰਾਮ ਦੇ ਵਿੱਚ ਆਪਣੇ ਬਜ਼ੁਰਗਾਂ ਨੂੰ ਹਿੱਸਾ ਬਣਾਈਏ ਉਹਨਾਂ ਦੇ ਤਜਰਬੇ ਤੋਂ ਅਸੀਂ ਕੁਛ ਸਿੱਖ ਸਕੀਏ ਕੁਛ ਲਾਹਾ ਲੈ ਸਕੀਏ ਸੋ ਤੁਹਾਡੇ ਵਿੱਚੋਂ ਕਿਸੇ ਦੇ ਪੇਰੈਂਟਸ ਇੰਡੀਆ ਤੋਂ ਆਏ ਹੋਣ ਜੋ ਪ੍ਰੋਗਰਾਮ ਰਾਹੀਂ ਸਾਡੇ ਨਾਲ ਸਾਂਝ ਪਾਉਣੀ ਚਾਹੁੰਦੇ ਹੋਣ ਆਪਣੇ ਤਜਰਬੇ ਸਾਡੇ ਨਾਲ ਸਾਂਝੇ ਕਰਨਾ ਚਾਹੁੰਦੇ ਹੋਣ ਜਾਂ ਆਪਣੀਆਂ ਯਾਦਾਂ ਨੂੰ ਬੈਠ ਕੇ ਸਾਡੇ ਨਾਲ ਫਿਰ ਤੋਂ ਯਾਦ ਕਰਨਾ ਚਾਹੁੰਦੇ ਹੋਣ ਤੇ ਉਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਨੂੰ ਜ਼ਰੂਰ ਦੱਸ ਸਕਦੇ ਹੋ ਤੇ ਪ੍ਰੋਗਰਾਮ ਦੇ ਵਿੱਚ ਮੈਂ ਉਹਨਾਂ ਨੂੰ ਜ਼ਰੂਰ ਸ਼ਾਮਿਲ ਕਰਾਂਗੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਥ ਨਿਭਾਉਣ ਲਈ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਪ੍ਰੋਗਰਾਮ ਦੇ ਵਿੱਚ ਮੈਸੇਜਸ ਕੀਤੇ ਉਹਨਾਂ ਦਾ ਵੀ ਤਹਿ ਦਿਲੋਂ ਸ਼ੁਕਰੀਆ ਤੇ ਜਿਹੜੇ ਚੁੱਪ ਚਾਪ ਸੁਣਦੇ ਰਹੇ ਤੇ ਮੁਸਕਰਾਉਂਦੇ ਰਹੇ ਆਪਣੀਆਂ ਯਾਦਾਂ ਨੂੰ ਆਪਣੇ ਨਾਲ ਹੀ ਫਰੋਲਦੇ ਰਹੇ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਸੋ ਅੱਜ ਦਾ ਦਿਨ ਜੀ ਖੁਸ਼ੀਆਂ ਭਰਿਆ ਹੋਵੇ ਰੱਬ ਰਾਖਾ
ਚਾਰ ਦਿਹਾੜੇ ਸਾਨੂੰ ਪਰਨਾਇਆ ਨੂੰ ਸਾਵਣ ਦੇ ਚੜਦੇ ਚੜਦੇ ਆਇਓ ਜੀ ਆਇਆ ਨੂੰ ਬੇਸ਼ੱਕ ਆ ਜਾਇਓ ਹਨੇਰੇ ਤੁਰ ਜਾਇਓ ਸੁਬਹ ਸਵੇਰੇ ਚੰਨ ਜੀ ਮੈਂ ਆਪ